ਵਡਿਆਈ ਦਾ ਪ੍ਰਤਾਪ ਕਰਕੇ ਤੁਹਾਡਾ ਪ੍ਰਤਾਪ ਵਧਣਾ ਚਾਹੀਦਾ ਹੈ। ਜਿਸ ਤਰ੍ਹਾਂ ਦਾ ਜਿਹੜਾ ਸੁਭਾਅ ਹੈ ਉਹਨਾਂ ਦਾ ਨਾਮ ਮਨਮੁੱਖ ਹੈ। ਉਹ ਸੱਚੇ ਪਾਤਸ਼ਾਹ ਜੀ ਮਨਮੁੱਖਾਂ ਦਾ ਇੱਥੇ ਮਿਲਣਾ ਕਰ ਰਹੇ ਹਨ। ਮਨਮੁੱਖਤਾ ਹੀ ਵਾਲੇ ਜਿਨ੍ਹਾਂ ਦੇ ਸੁਭਾਅ ਹਨ ਉਨ੍ਹਾਂ ਦੇ ਬਾਰੇ ਕਹਿ ਰਹੇ ਹਨ।
ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ ਚੌਥਾ ਜਿਸ ਅੰਦਰ ਤਾਤ ਪੁਰਾਈ ਵਾ
ਜਿਸ ਦੇ ਅੰਦਰ ਤਾਤ ਖਾਸ਼ ਤਾਤ ਸਾੜ ਪਰਾਈ ਪਰਾਏ ਪਦਾਰਥ ਹਰ ਵੇਖ ਕੇ ਹੋਵੇ ਇਹਦੇ ਪਦਾਰਥ ਨੇ ਇਸ ਦੇ ਪਾਸ ਕਿਉਂ ਹਨ, ਇਹ ਸੁਖੀ ਕਿਉਂ ਹੈ, ਧਨੀ ਕਿਉਂ ਹੈ, ਇਹਦਾ ਸਰੀਰ ਅਰੋਗ ਕਿਉਂ ਹੈ, ਇਹਦਾ ਪਰਿਵਾਰ ਆਗਿਆਕਾਰੀ ਕਿਉਂ ਹੈ, ਸੋ ਇਸ ਦੀ ਪ੍ਰਭਤਾ ਕਿਉਂ ਹੈ, ਜਸ ਕਿਉਂ ਹੈ, ਵਡਿਆਈ ਕਿਉਂ ਹੈ, ਇਸ ਤੇ ਮਿਟ ਕੇ ਮੈਨੂੰ ਕਿਉਂ ਨਹੀਂ ਇਹ ਪ੍ਰਾਪਤ ਹੋ ਜਾਂਦੇ। ਸੋ ਜਿਨ੍ਹਾਂ ਦੇ ਮਨ ਦੇ ਵਿਚ ਇਹ ਪਰਾਈ ਪਾਪ ਖਾਸ਼ ਹੈ ਤੇ ਸਾੜ ਹੈ ਮਨ ਦੇ ਵਿਚ, ਪਰਾਈ ਪ੍ਰਭਤਾ ਜਸ ਵਡਿਆਈ ਵੇਖ ਕਰਕੇ ਜਿਨ੍ਹਾਂ ਦੇ ਮਨ ਵਿਚ ਇਹ ਸਾੜ ਲੱਗੀ ਹੋਈ ਹੈ, ਪਾਪ ਖਾਸ਼ ਹੈ ਕਿ ਉਹਦੇ ਪਦਾਰਥ ਪ੍ਰਭਤਾ ਜਸ ਵਡਿਆਈ ਮਿਟ ਕੇ ਮੈਨੂੰ ਪ੍ਰਾਪਤ ਹੋ ਜਾਵੇ।
ਇਸਦਾ ਕਦੇ ਨਾ ਹੋਵੀ ਭਲਾ,
ਗੁਰੂ ਕਹਿੰਦੇ ਉਸ ਦਾ ਕਦੇ ਵੀ ਭਲਾ ਨਹੀਂ ਹੁੰਦਾ ਹੈ।
ਉਸਦਾ ਆਖਿਆ ਕੋਈ ਨਾ ਲਗਾ,
ਉਹ ਬੜਾ ਯਤਨ ਕਰਦਾ ਹੋਰਨਾਂ ਨੂੰ ਵੀ ਨਾਲ ਪ੍ਰੇਰ ਕੇ ਬੇਮੁੱਖ ਕਰਨਾ ਚਾਹੁੰਦਾ ਹੈ, ਉਨ੍ਹਾਂ ਨੇ ਉਲਟ ਕਰਨਾ ਚਾਹੁੰਦਾ ਹੈ, ਪਰ ਉਸ ਦੀ ਆਖਿਆ ਕਿਹਾ ਕੋਈ ਨਹੀਂ ਲੱਗਦਾ।
ਨਿਤ ਉਜਾੜੀ ਪੁਕਾਰੀ ਖੜਾ,
ਜਿਵੇਂ ਕੋਈ ਉਜਾੜ ਦੇ ਵਿਚ ਖੜਾ ਪੁਕਾਰੀ ਜਾਵੇ, ਕੋਈ ਫਰਿਆਦ ਉਹਦੀ ਸੁਣਨ ਵਾਲਾ ਨਾ ਹੋਵੇ, ਜਾਂ ਜਿਵੇਂ ਉਜਾੜ ਦੇ ਵਿਚ ਖੜਾ ਹੋਇਆ ਲੁੱਟਿਆ ਗਿਆ ਹੋਵੇ ਤਾਂ ਪੁਕਾਰ ਕਰੇ ਉਹਦੀ ਕੋਈ ਪੁਕਾਰ ਨਾ ਸੁਣਨ ਵਾਲਾ ਹੋਵੇ, ਕੋਈ ਨਿਤਾ ਪ੍ਰਤੀ ਉਜਾੜ ਸੰਸਾਰ ਉਸਦੀ ਉਜਾੜ ਵਿਚੋਂ ਖੜਾ ਹੋਇਆ, ਸੋ ਪੁਕਾਰ ਰਿਹਾ ਹੁੰਦਾ ਮੂਰਖਾਂ ਨੇ ਨੀ ਆਈ।
ਜਿਸ ਅੰਦਰ ਚੁਗਲੀ ਚੁਗਲੂ ਵਜਾ,
ਜਿਸਦੇ ਅੰਦਰ ਚੁਗਲੀ ਕਰਨ ਵਾਲਾ ਸੁਭਾਅ ਹੈ ਉਹਦਾ ਨਾਮ ਚੁਗਲ ਚੁਗਲੀ ਸਾਰਿਆਂ ਵਿਚ ਵਜਿਆ ਪ੍ਰਗਟ ਹੋ ਜਾਂਦਾ ਹੈ।
ਕੀਤਾ ਕਰਪਿਆ ਉਸ ਦਾ ਸਭ ਗਾਇਆ,
ਜੋ ਉਹਨੇ ਜਪ ਕੀਤਾ ਹੈ, ਜੋ ਤਪ ਕੀਤਾ ਹੈ, ਜੋ ਪੁੰਨ ਦਾਨ ਕੀਤੇ ਹਨ, ਜੋ ਨੇਕੀ ਭਲਿਆਈ ਕੀਤੀ ਥੋੜੀ ਬਹੁਤੀ ਪਹਿਲਾਂ ਕਰ ਚੁੱਕਾ ਸੀ, ਉਹਦਾ ਕੀਤਾ ਕਰਤਿਆ ਕੀਤਾ ਕਤਰਿਆ ਹੋਇਆ ਮੁਹਾਵਰਾ ਹੈ, ਸੋ ਉਹਦਾ ਕੀਤਾ ਕਤਰਿਆ ਹੋਇਆ ਸਭ ਵਿਅਰਥ ਹੀ ਗਿਆ।
ਨਿਤ ਚੁਗਲੀ ਕਰੇ ਅਣਹੋਂਦੀ ਪਰਾਈ,
ਜੋ ਨਿਤਾ ਪ੍ਰਤੀ ਚੁਗਲੀਆਂ ਕਰਦਾ ਹੈ, ਕਿਸੇ ਨੇ ਗੁਪਤ ਗੱਲ ਕੋਈ ਦੱਸੀ, ਮੇਰਾ ਤੇਰਾ ਇੱਕ ਪੜਦਾ ਅੱਗੇ ਗੱਲ ਨਾ ਕਰੀ, ਪਰ ਉਹਨੂੰ ਉਹ ਗੱਲ ਹਜਮ ਨਾ ਹੋਣੀ, ਹੋਣੀ ਉਹ ਗੱਲ ਸੱਚੀ, ਪਰ ਕਿਸੇ ਨੇ ਦੱਸ ਕੇ ਉਹਨੂੰ ਰੋਕ ਦਿੱਤਾ ਹੋਵੇ ਕਿ ਅਗਾਂਹ ਨਹੀਂ ਗੱਲ ਕਰਨੀ, ਪਰ ਉਹ ਅਗਾਂਹ ਗੱਲ ਕਰ ਦੇਣੀ, ਇਹਦਾ ਨਾਮ ਚੁਗਲੀ ਹੈ। ਸੋ ਨਿੰਦਾ ਜੋ ਕਿਸੇ ਦੇ ਵਿਚ ਹੋਣ ਤਾਂ ਗੁਣ ਉਹਦੇ ਅਵਗੁਣ ਰੂਪ ਕਰਕੇ ਕਥਨ ਕਰਨੇ, ਸੋ ਦੂਸਰੇ ਰੂਪ ਕਰਕੇ ਕਥਨ ਕਰਨੇ, ਆਪਣੀ ਪ੍ਰਭਤਾ ਵਧਾਉਣ ਵਾਸਤੇ ਦੂਸਰੇ ਦੀ ਪ੍ਰਭਤਾ ਘਟਾਉਣ ਵਾਸਤੇ ਜੋ ਇਹ ਕੀਤਾ ਜਾਵੇ ਉਹਦਾ ਨਾਮ ਨਿੰਦਾ ਹੁੰਦਾ ਹੈ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜੋ ਚੁਗਲੀਆਂ ਕਰਦੇ ਹਨ ਤੇ ਪਰਾਈ ਬਗਾਨੀ ਅਣਹੋਣੀ ਨਿੰਦਾ ਜੋ ਕਰਦੇ ਹਨ,
ਕੱਢ ਨਾ ਸਕਾ ਉਸਦਾ ਕਾਲਾ ਭਇਆ,
ਉਸਦਾ ਮੂੰਹ ਕਾਲਾ ਹੋ ਜਾਂਦਾ ਸਭਾ ਦੇ ਵਿਚ, ਉਹ ਮੂੰਹ ਕੱਢ ਕੇ ਗੱਲ ਨਹੀਂ ਕਰ ਸਕਦਾ, ਕੋਈ ਉਹਦੀ ਗੱਲ ਸੁਣਦਾ ਵੀ ਨਹੀਂ, ਸੋ ਜੇ ਕਿਤੇ ਬੋਲਣਾ ਵੀ ਚਾਹੇ ਕਿਸੇ ਸਭਾ ਸੋਸਾਇਟੀ ਦੇ ਵਿਚ ਕੋਈ ਉਹਦੀ ਗੱਲ ਸੁਣਦਾ ਨਹੀਂ, ਬੋਲਣ ਨਹੀਂ ਕੋਈ ਦਿੰਦਾ, ਉਹ ਆਪਣਾ ਕੀ ਮੂੰਹ ਕੱਢੇ ਕੀ ਮੂੰਹ ਮੁਖਾਵੇ, ਮੂੰਹ ਨਹੀਂ ਮੁਖਾ ਸਕਦਾ ਸਭਾ ਦੇ ਵਿਚ, ਉਸਦਾ ਮੂੰਹ ਕਾਲਾ ਹੋ ਗਿਆ ਹੈ ਨਿੰਦਾ ਕਰਕੇ ਤੇ ਚੁਗਲੀਆਂ ਕਰਕੇ।
ਕਰਮ ਧਰਤੀ ਸਰੀਰ ਕਲਯੁਗ ਵਿਚ,
ਇਸ ਕਲਯੁਗ ਦੇ ਵਿਚ ਭਾਈ ਇਹ ਜੋ ਸਰੀਰ ਹੈ ਇਹੀ ਕਰਮਾਂ ਦੀ ਧਰਤੀ ਹੈ, ਧਰਤੀ ਦੇ ਵਿਚ ਜਿਹੋ ਜਿਹਾ ਕੋਈ ਬੀਜ ਬੀਜੇ ਉਹੋ ਜਿਹਾ ਫਲ ਜਿਵੇਂ ਖਾਂਦਾ ਹੈ, ਉਹ ਇਹ ਜਿਹੜਾ ਸਰੀਰ ਹੈ ਇਹ ਮਾੜੇ ਚੰਗੇ ਕਰਮ ਕਰਨ ਨੂੰ ਬੀਜ ਬੀਜਣ ਵਾਲੀ ਇਹ ਸਰੀਰ ਰੂਪੀ ਧਰਤੀ ਹੈ ਕਲਯੁਗ ਦੇ ਵਿਚ।
ਜਿਹਾ ਕੋ ਬੀਜੇ ਤਿਹਾ ਕੋ ਪਾਏ ਖਾਏ,
ਜਿਹਾ ਕੋਈ ਕਰਮ ਕਰਨ ਰੂਪ ਬੀਜ ਬੀਜਦਾ ਹੈ ਉਸੇ ਪ੍ਰਕਾਰ ਦਾ ਉਹਦਾ ਫਲ ਦੁੱਖ ਜਾਂ ਸੁੱਖ ਰੂਪ ਉਹ ਖਾਏ ਧਾਰਨ ਕਰਦਾ ਹੈ, ਉਹਨੂੰ ਭੋਗਣਾ ਪੈਂਦਾ ਹੈ। ਸਤਯੁਗ ਦੇ ਵਿਚ ਇਕ ਦੇ ਕਰਮ ਤੋਂ ਸਾਰੇ ਦੇਸ਼ ਨੂੰ ਭੋਗਣਾ ਪੈਂਦਾ ਸੀ, ਤ੍ਰੇਤੇ ਦੇ ਵਿਚ ਨਗਰੀ ਪੀੜੀ ਜਾਂਦੀ ਸੀ, ਦੁਆਪਰ ਦੇ ਵਿਚ ਵੰਸ਼ ਕੁਵੰਸ਼ ਹੁੰਦੀ ਸੀ, ਪਰ ਕਲਯੁਗ ਦੇ ਵਿਚ ਅਹਿਕਾਰ ਕਰੇ ਸੋ ਅਹਿਕਾਰ ਪਾਏ, ਉਹ ਇਹਨਾਂ ਪਕੜੀਆਂ ਕਿਸੇ ਥਾਂ, ਜਿਸ ਹੱਥ ਦੇ ਨਾਲ ਕੋਈ ਕਰਦਾ ਉਸੇ ਹੱਥ ਦੇ ਨਾਲ ਹੀ ਉਹਨੂੰ ਭੋਗਣਾ ਪੈਂਦਾ ਹੈ, ਕਿਸੇ ਦੇ ਥਾਂ ਤੇ ਕੋਈ ਹੋਰ ਨਹੀਂ ਪਕੜਿਆ ਜਾਂਦਾ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜਿਹੋ ਜਿਹਾ ਕੋਈ ਕਰਮ ਕਾਨੂੰ ਬੀਜ ਬੀਜੇਗਾ ਉਸੇ ਪ੍ਰਕਾਰ ਦਾ ਉਹਦਾ ਫਲ ਖਾਣਾ ਪੈਂਦਾ ਹੈ।
ਗੱਲਾਂ ਉਪਰ ਤਪਾਵਸ ਨਾ ਹੋਈ,
ਜੇ ਅੰਦਰੋਂ ਪਾਪੀ ਹੋਵੇ, ਅੰਦਰੋਂ ਕੁਕਰਮੀ ਵਿਵਚਾਰੀ ਪਰਾਇਆ ਬੁਰਾ ਤੱਕਣ ਵਾਲਾ, ਚੁਗਲੀ ਕਰਨ ਵਾਲਾ, ਨਿੰਦਾ ਕਰਨ ਵਾਲਾ ਹੋਵੇ, ਤੇ ਉਪਰੋਂ ਗੱਲਾਂ ਗੱਲਾਂ ਦੇ ਨਾਲ ਆਪਣੇ ਆਪ ਨੂੰ ਮਹਾਤਮਾ ਸਿਆਣਾ ਨਿਰਛਲ ਨਿਰਵੈਰ ਨਿਸ਼ਕਪਟ ਜੇ ਉਹ ਕਹਿ ਕਹਿ ਕੇ ਸੁਣਾਈ ਜਾਵੇ ਤਾਂ ਉਹਦੀਆਂ ਕੇਵਲ ਗੱਲਾਂ ਦੇ ਉਪਰ ਨਿਆਂ ਨਹੀਂ ਹੋਣਾ, ਤਪਾਵਸ ਨਾਮ ਨਿਆਂ ਦਾ ਹੈ। ਉਹਦੀਆਂ ਕੇਵਲ ਗੱਲਾਂ ਗੱਲਾਂ ਜਵਾਨੀ ਜੋ ਗੱਲਾਂ ਉਪਰੋਂ ਕਰ ਰਿਹਾ ਹੈ ਉਹਨਾਂ ਦੇ ਉਪਰ ਨਿਆਂ ਨਹੀਂ ਹੋਣਾ। ਜਿਹੋ ਜਿਹਾ ਜੀਵਨ ਹੈ ਅੰਦਰੋਂ, ਜਿਹੋ ਜਿਹਾ ਸੁਭਾਅ ਹੈ, ਉਸ ਅਨੁਸਾਰ ਨਿਆਂ ਪ੍ਰਲੋਕ ਹੋਵੇਗਾ। ਸੋ ਕੇਵਲ ਜਵਾਨੀ ਗੱਲਾਂ ਜੋ ਉਪਰੋਂ ਕਰਕੇ ਆਪਣੇ ਆਪ ਨੂੰ ਚੰਗਾ ਬਣਾਈ ਜਾਵੇ ਉਹਨਾਂ ਗੱਲਾਂ ਦੇ ਉਪਰ ਤਪਾਵਸ ਨਿਆਂ ਨਹੀਂ ਹੋਣਾ ਹੈ।
ਵਿਸ ਖਾਦੀ ਤਤਕਾਲ ਮਰ ਜਾਏ,
ਜਿਵੇਂ ਕੋਈ ਖਾ ਤਾਂ ਲਵੇ ਜ਼ਹਿਰ, ਫਿਰ ਗੱਲਾਂ ਗੱਲਾਂ ਦੇ ਨਾਲ ਕਹੇ ਕਿ ਮੈਂ ਜ਼ਹਿਰ ਨਹੀਂ ਖਾਦੀ, ਮੇਰੇ ਤੇ ਅਸਰ ਨਹੀਂ ਹੋਣਾ ਚਾਹੀਦਾ, ਨਹੀਂ ਅਸਰ ਮੇਰੇ ਤੇ ਹੋਵੇਗਾ। ਪਰ ਉਹ ਜਵਾਨੀ ਕਹਿਣ ਦੇ ਨਾਲ ਫਿਰ ਉਹ ਬਚ ਨਹੀਂ ਸਕਦਾ। ਜਿਵੇਂ ਜ਼ਹਿਰ ਖਾਣ ਤੋਂ ਤਤਕਾਲ ਝੱਟ ਹੀ ਆਦਮੀ ਮਰ ਜਾਂਦਾ ਹੈ, ਉਹ ਪਰਾਈ ਨਿੰਦਾ ਰੂਪ ਜ਼ਹਿਰ ਜੋ ਖਾਂਦੇ ਹਨ ਆਪਣੀ ਜ਼ਬਾਨ ਦੇ ਨਾਲ, ਮੂੰਹ ਦੇ ਨਾਲ ਚੁਗਲੀ ਕਰਦੇ ਹਨ, ਪਰਾਈ ਸਾਧ ਖਾਸ਼ ਹੈ ਜਿਨ੍ਹਾਂ ਦੇ ਮਨ ਚ ਸਾਦ ਲੱਗੀ ਹੋਈ ਹੈ, ਉਹ ਝੱਟ ਹੀ ਮਰ ਜਾਂਦੇ ਹਨ। ਲੋਕ ਪਰਮੇਸ਼ੁਰ ਤੋਂ ਬੇਵਕੂਫ ਹੋ ਰੂਪ ਉਹ ਝੱਟ ਹੀ ਮਰ ਜਾਂਦੇ ਹਨ।
ਭਾਈ ਵੇਖੋ ਲਿਆਓ ਸੱਚ ਕਰਤੇ
ਕਾਲ, ਭਰਾਓ ਇਹ ਵੇਖੋ ਸੱਚਿਆ ਜੋ ਕਰਤਾ ਅਕਾਲ ਪੁਰਖ ਹੈ ਉਸ ਦਾ ਨਿਆਂ ਵੇਖਣਾ ਕਰੋ।
ਜਿਹਾ ਕੋਈ ਕਰੇ ਤਿਹਾ ਕੋਈ ਪਾਏ,
ਜਿਹਾ ਕੋਈ ਕਰਮ ਕਰਦਾ ਹੈ ਉਸੇ ਪ੍ਰਕਾਰ ਦਾ ਫਲ ਉਹ ਪਾਉਂਦਾ ਹੈ। ਸੋ ਕਈ ਇਹ ਵੀ ਕਹਿ ਦਿੰਦੇ ਜੀ ਫਲਾਨੇ ਆਦਮੀ ਤਾਂ ਬੜੇ ਪਾਪ ਕਰਦੇ ਆ, ਬਲਾਇਕ ਕਰਦੇ ਆ, ਹੋਰ ਕੁਰੀਤੀਆਂ ਕਰਦੇ ਆ, ਪਰ ਉਹ ਸੁੱਖ ਭੋਗ ਰਿਹਾ ਹਨ। ਸੋ ਉਹਨਾਂ ਦੇ ਭਾਈ ਪੂਰਬਲੇ ਜਿਹੜੇ ਪੁੰਨ ਹਨ ਹਾਲੇ ਉਹ ਵਿਸ਼ੇਸ਼ ਹਨ, ਉਹ ਪਰਾਰਭ ਜੋ ਮੱਥੇ ਤੇ ਪਈ ਹੋਈ ਹੈ ਉਹ ਪੂਰਬਲੇ ਪੁੰਨਾਂ ਕਰਕੇ, ਸੋ ਪੁੰਨਾਂ ਦਾ ਪ੍ਰਤਾਪ, ਸੋ ਉਹਨਾਂ ਨੂੰ ਸੁੱਖ ਪ੍ਰਾਪਤ ਹੋ ਰਿਹਾ, ਪਦਾਰਥ ਪ੍ਰਾਪਤ ਹੋ ਰਹੇ ਨੇ। ਪਰ ਜਿਹੜੇ ਇਹ ਕਰਮ ਹੁਣ ਕਰ ਰਹੇ ਹੈ ਇਹਨਾਂ ਦਾ ਜਦੋਂ ਹਿਸਾਬ ਕਿਤਾਬ ਦੇਣਾ ਪਿਆ ਫਿਰ ਵੇਖਿਆ, ਫਿਰ ਵੇਖਣਾ ਪਵੇਗਾ ਕਿ ਕੀ ਬੁਰੀ ਹਾਲਤ ਹੁੰਦੀ ਹੈ। ਹਜ਼ੂਰ ਕਹਿੰਦੇ ਮਤ ਕੋ ਜਾਣਾ ਜਾਏ ਅੱਗੇ ਪਾਏ ਸੀ, ਮਤਾਂ ਕੋਈ ਜਾਣੇ ਕਿ ਮੇਰੇ ਕੀਤੇ ਹੋਏ ਕੁਕਰਮ ਐਵੇਂ ਚਲੇ ਜਾਣਗੇ। ਐਸ ਲੋਕ ਦੇ ਵਿੱਚ ਜੇ ਹੁਣ ਨਹੀਂ ਫਲ ਮਿਲਿਆ ਤਾਂ ਅਗਲੀ ਜੂਨਾਂ ਵਿੱਚ ਜਾ ਕੇ ਪ੍ਰਾਪਤ ਕਰ ਲਵੇਗਾ। ਧਰਤਰਾਸ਼ਟਰ ਅੰਨਾ ਜੰਮਿਆ, ਸੌ ਪੁੱਤਰ ਉਸ ਦਾ ਮਰ ਗਿਆ। ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਪਾਸੋਂ ਪੁੱਛਿਆ, ਹੇ ਭਗਵਾਨ ਕੀ ਕਾਰਨ ਹੈ, ਮੈਨੂੰ 103 ਜਨਮਾਂ ਦਾ ਗਿਆਨ ਹੈ, ਮੈਂ ਰਾਜਾ ਬਣਦਾ ਆ ਪਰ ਪ੍ਰਮਾਤਮਾ ਰਿਹਾ, ਕੋਈ ਪਾਪ ਨਹੀਂ ਕੀਤਾ, ਕਿਸੇ ਦੇ ਬੱਚੇ ਨਹੀਂ ਮਾਰੇ, ਕੀ ਕਾਰਨ ਮੈਂ ਅੰਧਾ ਕਿਉਂ ਜੰਮਿਆ ਹਾਂ, ਫਿਰ ਮੇਰਾ 100 ਪੁੱਤਰ ਕਿਉਂ ਮਰਿਆ। ਭਗਵਾਨ ਕਹਿਣਗੇ 107ਵੇਂ ਜਨਮ ਦੇ ਵਿੱਚ ਵੇਖ ਤੂੰ ਅੱਖ ਤੇ ਬੈਠੇ ਹੋਏ ਚਿੱਟੇ ਦੀਆਂ ਆਸੂਲ ਦੇ ਨਾਲ ਅੱਖਾਂ ਵਿਧੀਆਂ ਸਨ, ਹੁਣ ਅੰਧਾ ਕੀਤਾ ਸੀ ਉਹਦਾ ਫਲ ਤੈਨੂੰ ਮਿਲਿਆ, ਤੂੰ ਅੰਧਾ ਜੰਮਿਆ। ਫਿਰ ਜੀ ਮੇਰੇ 100 ਪੁੱਤਰ ਕਿਉਂ ਮਰੇ, ਕਹਿੰਦੇ ਉਸੇ ਜਨਮ ਦੇ ਵਿੱਚ ਤੂੰ ਰਾਜਾ ਸੀ, ਤੇਰਾ ਸੁਭਾਅ ਸੀ ਮਾਸ ਨਾਲ ਰੋਟੀ ਖਾਣ ਦਾ, ਸੋ ਬਹੁਤਾ ਮੀਂਹ ਪੈ ਰਿਹਾ ਸੀ, ਮੀਂਹ ਸ਼ਿਕਾਰੀ ਬਾਹਰ ਲੰਘ ਆਏ, ਤੇਰੇ ਘਰ ਦੇ ਵਿੱਚ ਹੰਸਾਂ ਨੇ ਬੱਚੇ ਜੋ ਦਿੱਤੇ ਹੋਏ ਸਨ ਉਹਨਾਂ ਵਿੱਚ ਇੱਕ ਹੰਸਾਂ ਦਾ ਬੱਚਾ ਮਾਰ ਕੇ ਉਹਨਾਂ ਤੈਨੂੰ ਖਵਾਇਆ, ਤੈਨੂੰ ਉਹ ਮਾਸ ਬੜਾ ਚੰਗਾ ਲੱਗਾ, ਤੂੰ ਕਿਹਾ ਕਿ ਇਸੇ ਤਰ੍ਹਾਂ ਦੇ ਮਾਸ ਦੇ ਨਾਲ ਸ਼ਿਕਾਰ ਦੇ ਨਾਲ ਮੈਨੂੰ ਰੋਟੀ ਖਵਾਇਆ ਕਰੋ। 100 ਬੱਚਾ ਹੰਸਾਂ ਦਾ ਸਾਰਾ ਹੀ ਮਾਰ ਕੇ ਉਹਨਾਂ ਤੈਨੂੰ ਖਵਾ ਦਿੱਤਾ। ਹੰਸ ਜਦੋਂ ਉੱਡ ਕੇ ਆਏ ਮਾਨ ਸਰੋਵਰ ਤੋਂ, ਰੋ ਕੇ ਉਹਨਾਂ ਨੇ ਤੈਨੂੰ ਸ਼ਰਾਪ ਦਿੱਤਾ ਸੀ ਕਿ ਤੇਰਾ ਵੀ 100 ਪੁੱਤਰ ਮਾਰਿਆ ਜਾਵੇ, ਇਹਦਾ ਕਾਰਨ ਹੈ ਤਾਂ ਤੇਰੇ ਸਾਰੇ ਪੁੱਤਰ ਮਰੇ ਹਨ। ਸੋ ਪਹਿਲਾਂ ਕਿਉਂ ਦਾ ਫਲ ਮਿਲਿਆ, ਕਹਿੰਦੇ ਤੇਰੇ ਪੁੰਨ ਹੀ ਇੰਨੇ ਸਨ, 106 ਜਨਮਾਂ ਤੱਕ ਤੇਰੇ ਪੁੰਨਾਂ ਦਾ ਪ੍ਰਤਾਪ ਰਿਹਾ ਹੈ, ਹੁਣ ਤੇਰੇ ਪੁੰਨ ਨਾਸ਼ ਹੋਣ ਤੋਂ ਪਾਪਾਂ ਦੀ ਤੈਅ ਉਗਣੀ ਹੈ, ਇਸ ਵਾਸਤੇ ਇਹ ਕਾਰਨ ਬਣਿਆ ਹੈ। ਸੋ ਜਿਹੋ ਜਿਹਾ ਕੋਈ ਕਰਮ ਕਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਉਹ ਜਿਹਾ ਨੂੰ ਫਲ ਭੋਗਣਾ ਪੈਂਦਾ ਹੈ, ਇਹ ਸੱਚਿਆ ਅਕਾਲ ਪੁਰਖ ਦਾ ਨਿਆਂ ਹੈ। ਸਾਨੂੰ ਇਹ ਸਾਰੀ ਸੋਝੀ ਗਿਆਪ ਸਮਝ ਹਜ਼ੂਰ ਕਹਿੰਦੇ ਹਨ ਪਰਮੇਸ਼ਰ ਨੇ ਪ੍ਰਾਪਤ ਕਰਵਾਈ ਹੈ।
ਹਰਦਾਰ ਦੀਆਂ ਬਾਤਾਂ ਆਪ ਸੁਣਾਏ,
ਅਸੀਂ ਭਾਈ ਪਰਮੇਸ਼ਰ ਦੀ ਦਰਗਾਹ ਦੀਆਂ ਗੱਲਾਂ ਕਹਿ ਕੇ ਸੁਣਾਉਂਦੇ ਹਾਂ, ਜੋ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਅੱਗੇ ਜੋ ਨਿਆਂ ਹੋਣਾ ਹੈ, ਮਾਨਸਾ ਚਹੁਰ ਦੀ ਬਾਣੋਂ ਕੋਈ ਨਸ ਭੱਜ ਨਿਕਲਾ, ਹਰ ਦੀ ਬਾਣੋਂ ਕੋਈ ਚਿੱਠਾ ਜਾਇਆ, ਮਨੁੱਖਾਂ ਦੀਆਂ ਕਚਹਿਰੀਆਂ ਵਿੱਚ ਤਾਂ ਕੋਈ ਨਸ ਜਾਵੇਗਾ ਚੋਰੀ, ਸਾਹਮਣੇ ਵੀ ਭੱਜ ਜਾਂਦੇ ਹਨ ਜ਼ਬਰਦਸਤੀ, ਪਰ ਉੱਥੇ ਪਰਮੇਸ਼ਰ ਦੀ ਦਰਗਾਹ ਵਿੱਚ ਨਸ ਭੱਜ ਕੇ ਤੂੰ ਕਿੱਧਰ ਜਾਵੇਗਾ, ਨਹੀਂ ਜਾ ਸਕਦਾ। ਪ੍ਰਲੋਕ ਦੇ ਵਿੱਚ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜੋ ਨਿਆਂ ਹੁੰਦਾ ਹੈ, ਕਹਿੰਦੇ ਉਹ ਪ੍ਰਲੋਕ ਦੇ ਬਚਨ ਤੁਹਾਨੂੰ ਕਹਿ ਕੇ ਸੁਣਾਉਣਾ ਕੀਤੇ ਹਨ।
ਮਹੱਲਾ ਚੌਥਾ ਹੁੰਦਾ ਪ੍ਰਤਾਪ ਗੁਰੂ ਜੋ ਵਿਛੜੇ,
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪਰਖ ਕਰਕੇ ਜਦੋਂ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਉਸ ਮੌਕੇ ਤੇ ਤਿਰਥੀਆ ਬੜਾ ਨਾਰਾਜ਼ ਹੋਇਆ, ਮੈਂ ਵੱਡਾ ਸੀ, ਮੇਰਾ ਹੱਕ ਬਣਦਾ ਸੀ, ਮੈਨੂੰ ਗੁਰਤਾ ਗੱਦੀ ਮਿਲਣੀ ਚਾਹੀਦੀ ਸੀ। ਸੋ ਇਹ ਸਤਿਗੁਰੂ ਜੀ ਨੇ ਕੀ ਕੀਤਾ, ਕੌੜੇ ਸਿੱਕੇ ਕੁਆਕ ਵੀ ਬੋਲਿਆ, ਬਾਬਾ ਬੁੱਢਾ ਜੀ ਨੂੰ ਸਿੱਕੇ ਬੇਰਸੀ ਵਾਲੇ ਬੋਲ ਬੋਲਿਆ, ਤੁਸੀਂ ਇਨ੍ਹਾਂ ਨੂੰ ਗੁਰਸਾਗਰਦੀ ਦਾ ਸਿਰ ਕਿਉਂ ਦਿੱਤਾ? ਮੈਨੂੰ ਦੇਣਾ ਚਾਹੀਦਾ ਸੀ, ਤੁਸੀਂ ਵੱਡੇ ਭਾਈ ਸਾਹਿਬ ਕਹਾਉਣੇ ਸੀ, ਤੁਹਾਡੇ ਵਿਚ ਵੀ ਈਰਖਾ ਹੈ, ਤੁਸੀਂ ਅਧਿਕਾਰ ਨਾ ਵੇਖਿਆ। ਮੈਂ ਵੱਡਾ ਪੁੱਤਰ ਸੀ ਗੁਰੂ ਕਾ, ਸਾਰੀਆਂ ਸੰਗਤਾਂ ਮੈਂ ਸੰਭਾਲਦਾ ਸੀ, ਜਿੰਨੀ ਪੂਜਾ ਭੇਟਾ ਸੰਗਤਾਂ ਵੱਲੋਂ ਆਉਂਦੀ ਉਹਦੇ ਵਿਚੋਂ ਤੀਜਾ ਹਿੱਸਾ ਗੁਰੂ ਘਰ ਵਿਚ ਦੋਵੇਂ ਹਿੱਸੇ ਵੱਢ ਕੇ ਮੈਂ ਰੱਖੀ ਜਾਂਦਾ ਸੀ। ਸੰਗਤਾਂ ਨਾਲ ਮੇਲ ਮਿਲਾਪ ਬਹੁਤਾ ਮੇਰਾ, ਸਿਰੋਂ ਭਾਵ ਮੈਂ ਦਿੰਦਾ। ਸੋ ਜਿਨ੍ਹਾਂ ਤੁਸੀਂ ਗੁਰਸਾ ਗੱਦੀ ਤੇ ਬਿਠਾਏ ਨੇ ਤਾਂ ਸਿਆਣ ਗਿਆਣੀ ਕੋਈ ਨਹੀਂ, ਇਹ ਤਾਂ ਲਾਹੌਰ ਵਿਚ ਰਹੇ ਨੇ। ਤੇ ਉਹ ਜਦੋਂ ਕਹਿਣ ਲੱਗਾ, ਸਤਿਗੁਰੂ ਜੀ ਕਹਿਣ ਲੱਗੇ, ਜੋ ਪਰਮੇਸ਼ਰ ਨੇ ਕਰਾਇਆ ਸੀ ਤਾਂ ਉਹ ਕੀਤਾ, ਪਿਰਥੀਆਂ ਤੋਂ ਵੀ ਸ਼ਾਂਤੀ ਕਰ। ਕਹਿਣ ਲੱਗਾ, ਨਹੀਂ, ਹੁਣ ਮੈਂ ਤੁਹਾਨੂੰ ਫਲ ਚਖਾਵਾਂਗਾ, ਤੁਹਾਨੂੰ ਪਿਤਾ ਤੇ ਪੁੱਤਰ ਦੁਆਰਾ ਨੂੰ ਕੈਦ ਕਰਵਾ ਕੇ ਮੈਂ ਗੁਰਸਾ ਗੱਦੀ ਲਵਾਂਗਾ। ਇਉਂ ਜਦੋਂ ਇਹ ਕਬੋਲ ਬੋਲਣ ਲੱਗਾ, ਸਤਿਗੁਰੂ ਰਾਮਦਾਸ ਜੀ ਨੇ ਉਸ ਮੌਕੇ ਤੇ ਪਿਰਥੀਏ ਦੇ ਪ੍ਰਥਾਏ ਤੇ ਪਵਿੱਤਰ ਮਹੱਲਾ ਉਚਾਰਨ ਕੀਤਾ ਹੈ। ਸੋ ਉਸ ਮੌਕੇ ਵੀ ਕਿਹਾ ਸੀ, ਕਾਹੇ ਕੂਟ ਚਗਰਤ ਹੋ ਸੰਭਾਪ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸਿਉ ਚਗਰਤ ਪਾਪ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਥੇ ਫਰਮਾਉਂਦੇ ਹਨ,
ਪ੍ਰਤੱਖ ਗੁਰੂ ਜੋ ਵਿਛੜੇ,
ਪ੍ਰਤੱਖ ਸਤਗੁਰੂ ਜੀ ਦੇ ਸਾਖਿਆਤ ਹੁੰਦਿਆਂ ਹੋਇਆ ਜਿਹੜੇ ਵਿਛੜ ਚੁੱਕੇ ਹਨ ਸਤਗੁਰੂ ਜੀ ਦੇ ਨਾਲੋਂ,
ਦਰ ਧੋਈ ਨਾਹੀ,
ਉਨ੍ਹਾਂ ਨੂੰ ਦਰਗਾਹ ਦੇ ਵਿਚ ਵੀ ਧੋਈ ਆਸਰਾ ਮਿਲਾਪ ਤਿਰਥੀਆ ਨਹੀਂ ਮਿਲੇਗਾ। ਸੋ ਜੋ ਪ੍ਰਤੱਖ ਸਾਡੇ ਹੁੰਦਿਆਂ ਹੋਇਆ ਤੂੰ ਸਾਡੇ ਨਾਲ ਵਿਛੜ ਚੁੱਕਾ ਹੈ, ਦਰਗਾਹ ਦੇ ਵਿਚ ਵੀ ਤੈਨੂੰ ਧੋਈ ਨਹੀਂ ਮਿਲੇਗੀ। ਸੋ ਅੱਗੇ ਵੀ ਸੰਗਤਾਂ ਵਿਚ ਕਿਹਾ ਜਾਵੇਗਾ ਕਿ ਮੀਆਂ ਮਸੰਦਾਂ ਦਾ ਕਦੇ ਇਤਬਾਰ ਨਹੀਂ ਕਰਨਾ। ਸੋ ਉਨ੍ਹਾਂ ਨੂੰ ਦਰਗਾਹ ਦੇ ਵਿਚ ਕਦੇ ਧੋਈ ਆਸਰਾ ਮਿਲਾਪ ਨਹੀਂ ਮਿਲਦਾ, ਪ੍ਰਤੱਖ ਸਤਿਗੁਰੂ ਜੀ ਨੇ ਹੁੰਦਿਆਂ ਹੋਇਆ ਜਿਹੜੇ ਵਿਛੜ ਚੁੱਕੇ ਹਨ। ਇਸੇ ਤਰ੍ਹਾਂ ਖਾਲਸਾ ਜੀ, ਪ੍ਰਤੱਖ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨੇ ਸਾਰੇ। ਪ੍ਰਤੱਖ ਸਤਿਗੁਰੂ ਗ੍ਰੰਥ ਸਾਹਿਬ ਸਾਰਿਆਂ ਨੂੰ ਪਾਰਨ ਵਾਲੇ, ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ। ਪ੍ਰਤੱਖ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੁੰਦਿਆਂ ਜਿਹੜੇ ਵਿਛੜ ਚੁੱਕੇ ਹਨ, ਸਤਿਗੁਰੂ ਜੀ ਤੋਂ ਬੇਮੁਖ ਹੋ ਚੁੱਕੇ ਹਨ, ਉਨ੍ਹਾਂ ਨੂੰ ਦਰਗਾਹ ਦੇ ਵਿਚ ਧੋਈ ਨਹੀਂ ਮਿਲੇਗੀ, ਆਸਰਾ ਮਿਲਾਪ ਨਹੀਂ ਮਿਲੇਗਾ।
ਕੋਈ ਚਾਹੇ ਮਿਲੇ ਤਿੰਨ ਨਿੰਦਕਾਂ,
ਉਹਨਾਂ ਗੁਰੂ ਘਰ ਦੇ ਨਿੰਦਕਾਂ ਦੇ ਨਾਲ ਜੇ ਕੋਈ ਜਾ ਕੇ ਮਿਲੇ,
ਮੂੰਹ ਫਿੱਕੇ ਥੁੱਕ ਥੁੱਕ ਮੋਹੇ ਪਾਹੀ,
ਉਹਨਾਂ ਦੇ ਮੂੰਹ ਦੇ ਵਿਚੋਂ ਫਿੱਕੇ ਕੁਆਕ ਨਿਕਲਦੇ ਹਨ ਬੇਰਸੀ ਵਾਲੇ। ਸੋ ਥੁੱਕ ਕਰਕੇ ਥੁੱਕ ਹੀ ਉਹਨਾਂ ਦੇ ਮੂੰਹ ਦੇ ਉੱਪਰ ਲੋਕੀ ਪਾਉਂਦੇ ਹਨ, ਲਾਲਪਾ ਦੀ ਥੁੱਕ ਪਾਉਂਦੇ ਹਨ, ਪ੍ਰਤੱਖ ਉਹਨਾਂ ਦੇ ਮੂੰਹ ਦੇ ਉੱਪਰ ਥੁੱਕ ਪਾਉਂਦੇ ਹਨ। ਸੋ ਲਾਲਪਾ ਦੀ ਥੁੱਕ ਇਸ ਲੋਕ ਵਿਚ ਵੀ ਪ੍ਰਲੋਕ ਵਿਚ ਵੀ ਪੈਂਦੀ ਹੈ। ਉਹ ਫਿੱਕੀ ਬੇਰਸੀ ਵਾਲੇ ਪੁਆਸ ਨੂੰ ਬੋਲਦੇ ਹਨ, ਜੇ ਉਹਨਾਂ ਨਿੰਦਕਾਂ ਦੇ ਪਾਸ ਕੋਈ ਜਾਵੇ ਤਾਂ ਗੁਰੂ ਘਰ ਦੀ ਨਿੰਦਾ ਹੀ ਕਰਦੇ ਹਨ। ਸੋ ਸਿਆਣੇ ਆਦਮੀ ਉਹਨਾਂ ਦੇ ਮੂੰਹ ਦੇ ਉੱਪਰ ਥੁੱਕਾ ਹੀ ਪਾਉਂਦੇ ਹਨ। ਲਾਲਪਾ ਦੀਆਂ
ਸਤਿਗੁਰ ਫੁਟਕੇ ਸਭ ਜਗ ਫੁਟਕੇ,
ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਫਟਕਾਰ ਦਿੱਤੇ ਹਨ, ਫਿਰ ਸਭ ਜਗਤ ਫਿਟਕੇ, ਉਹ ਸਾਰੇ ਜਗਤ ਨੇ ਵੀ ਉਹਨਾਂ ਨੂੰ ਫਟਕਾਰ ਦਿੱਤਾ ਹੈ। ਜਿਵੇਂ ਸੱਤਾ ਤੇ ਬਲਵੰਡਾ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਤੋਂ ਫਟਕਾਰੇ ਗਏ, ਉਨ੍ਹਾਂ ਨੇ ਨਿੰਦਾ ਕੀਤੀ ਸੀ ਸਤਿਗੁਰੂ ਨਾਨਕ ਸਾਹਿਬ ਜੀ ਦੀ। ਸਤਿਗੁਰੂ ਜੀ ਆਪਣੀ ਨਿੰਦਾ ਸੁਣ ਕੇ ਕੁਛ ਨਹੀਂ ਕਿਹਾ, ਜਦੋਂ ਵੱਡੇ ਸਤਿਗੁਰਾਂ ਦੀ ਨਿੰਦਾ ਕੀਤੀ, ਕਹਿੰਦੇ ਜੇ ਮਰਦਾਨਾ ਨਾ ਹੁੰਦਾ ਤਾਂ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਕਿਹਨੇ ਪ੍ਰਗਟ ਕਰਨਾ ਸੀ? ਸੋ ਮਰਦਾਨੇ ਕਰਕੇ ਸਤਿਗੁਰੂ ਜੀ ਵੀ ਜਾਣੇ ਗਏ। ਜਦੋਂ ਵੱਡੇ ਸਤਿਗੁਰਾਂ ਦੀ ਨਿੰਦਾ ਕੀਤੀ, ਉਦੋਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਸਹਾਰ ਸਕੇ। ਗੁਰ ਕੀ ਨਿੰਦਾ ਸੁਣੇ ਨਾ ਕਾਣ, ਜੋ ਕਰੇ ਭੇਟਾ ਸਨ ਕਿਰਪਾਨ, ਜੇ ਕੋਈ ਨਿੰਦਾ ਕਰੇ ਸਿੰਘ ਦਾ ਫਰਜ਼ ਹੈ ਕਿ ਉਹਨੂੰ ਕਿਰਪਾਨ ਦੀ ਭੇਟ ਚਾੜ ਦੇਵੇ। ਸੋ ਇੱਥੋਂ ਤੱਕ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਦੇ ਬਚਨ ਹਨ, ਗੁਰੂ ਕੀ ਨਿੰਦਾ ਕਰੇ ਕੰਨਾਂ ਵਿਚ ਗੁਰੂ ਕੇ ਸਿੰਘ ਨੇ ਨਹੀਂ ਸੁਣਨੀ। ਸਤਿਗੁਰੂ ਜੀ ਨੇ ਨਿੰਦਾ ਸੁਣ ਕੇ ਸਹਾਰ ਸਕੇ, ਕਹਿਣਗੇ ਤੁਸੀਂ ਫਿੱਟ ਚੁੱਕੇ ਹੋ, ਤੁਹਾਡੇ ਮੂੰਹ ਪੱਕ ਜਾਣ, ਕੌਣ ਹੋਵੇ ਤੁਹਾਡੇ ਤਾਈ, ਔਰ ਕੋਈ ਸਿੱਖ ਤੁਹਾਨੂੰ ਮੂੰਹ ਨਾ ਲੱਗਣ ਦੇਵੇ, ਜਿਹੜਾ ਤੁਹਾਨੂੰ ਮੂੰਹ ਲਾਵੇਗਾ ਉਹਨੂੰ ਵੀ ਅਸੀਂ ਕਲੰਕੀ ਕਰਾਂਗੇ। ਸੋ ਸਾਰੇ ਸੰਸਾਰ ਨੇ ਉਹਨਾਂ ਨੂੰ ਸਤਿਕਾਰ ਦਿੱਤਾ ਸੀ। ਇਸੇ ਤਰ੍ਹਾਂ ਰਾਮ ਰਾਏ ਨੇ ਜੇ ਕਦੇ ਇੱਕ ਅੱਖਰ ਜਵਾਨੀ ਉਲਟਾਇਆ ਸੀ, ਸਤਿਗੁਰੂ ਜੀ ਨੇ ਕਿਹਾ ਕਿ ਗੁਰੂ ਘਰ ਵਿਚੋਂ ਖਾਰ ਗਿਆ, ਬੇਮੁੱਖ ਹੈ, ਸਾਡੇ ਮੱਥੇ ਨਾ ਲੱਗੀ, ਸੋ ਇਹਨੂੰ ਕੋਈ ਕੌਡੀ ਪੈਸਾ ਨਾ ਦੇਵੇ, ਕੋਈ ਭੇਟਾ ਨਾ ਦੇਣਾ ਕਰੇ। ਇਸੇ ਤਰ੍ਹਾਂ ਧੀਰ ਮੱਲੀਆਂ ਦੇ ਨਾਲ ਵੀ ਇਸੇ ਤਰ੍ਹਾਂ ਹੋਈ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ, ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਫਟਕਾਰ ਦਿੱਤਾ, ਸਾਰਾ ਸੰਸਾਰ ਵੀ ਉਨ੍ਹਾਂ ਨੂੰ ਫਟਕਾਰਦਾ ਹੈ।
ਨਿਤ ਭੰਬਲ ਭੂਸੇ ਖਾਹੀ,
ਨਿਤਾਂ ਪਰਤੂ ਭੂਸੇ ਭੁੱਲ ਕਰਕੇ ਉਹ ਭਵਾਂਡੀਆਂ ਹੀ ਖਾਂਦੇ ਰਹਿੰਦੇ ਹਨ, ਭੁੰਦੇ ਰਹਿੰਦੇ ਹਨ, 84 ਦੇ ਗੇੜੇ ਦੇ ਵਿਚ ਇਧਰ ਉਧਰ ਭੌਂਦੇ ਫਿਰਦੇ ਰਹਿੰਦੇ ਹਨ। ਭੰਬਲ ਭੂਸੇ ਖਾਹੀ, ਭੂਸੇ ਭੁੱਲ ਕਰਕੇ ਸੋ ਭਵਾਂਟਲੀਆਂ ਹੀ ਖਾਂਦੇ ਰਹਿੰਦੇ ਹਨ, 84 ਦੇ ਗੇੜੇ ਵਿਚ ਹੀ ਆਉਂਦੇ ਜਾਂਦੇ ਰਹਿੰਦੇ ਹਨ।
ਜਿਨ ਗੁਰ ਗੋਪਿਆ ਆਪਣਾ,
ਜਿਨ੍ਹਾਂ ਨੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਛੁਪਾ ਦਿੱਤਾ ਹੈ। ਜਿਹੜੇ ਕਹਿੰਦੇ ਨੇ ਕਿ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਹਨ, ਉਹ ਐਵੇਂ ਹੋਰਨਾਂ ਦੇ ਢਾਹਾ ਆਸਰੇ ਲੈਂਦੇ ਫਿਰਦੇ ਹਨ। ਸੋ ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਗੋਲਿਆਂ ਦੇ ਗੋਲੇ ਬੰਦਿਆਂ ਦੇ ਬੰਦੇ ਕਾ ਜਾ ਕੇ ਬਣਦੇ ਫਿਰਦੇ ਹਨ। ਜਿਨ੍ਹਾਂ ਨੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਛੁਪਾ ਲਿਆ ਹੈ, ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਹੋਂਦ ਤੋਂ ਜਿਹੜੇ ਮੁਨਕਰ ਹੋ ਗਏ ਹਨ ਤੇ ਲੈਂਦੇ ਢਾਹਾ ਫਿਰ ਆਈ, ਉਹ ਐਵੇਂ ਢਾਹਾ ਮਾਰਦੇ ਫਿਰਦੇ ਹਨ, ਢਾਹਾ ਮਾਰਦੇ ਫਿਰਦੇ ਹਨ, 84 ਦੇ ਗੇੜੇ ਦੇ ਵਿੱਚ ਹੀ ਫਿਰਦੇ ਹਨ, ਉਹ ਬੜਾ ਭਾਰੀ ਦੁੱਖ ਹੀ ਲੈਂਦੇ ਹਨ। ਢਾਹ ਨਾਮ ਆਸਰੇ ਦਾ ਹੁੰਦਾ ਹੈ। ਸੋ ਕਦੇ ਦੇਵੀਆਂ ਨੇ, ਕਦੇ ਦੇਵਤਿਆਂ ਨੇ, ਕਦੇ ਦੇਹਧਾਰੀਆਂ ਨੇ, ਕਦੇ ਕਬਰਾਂ ਮੜੀਆਂ ਮਤਾਂ ਨੇ, ਕਦੇ ਜੰਤਰਾਂ ਮੰਤਰਾਂ ਦੇ ਆਸਰੇ ਐਵੇਂ ਵਿਅਰਥ ਹੀ ਲੈਂਦੇ ਫਿਰਦੇ ਹਨ।
ਭੁੱਖ ਕਦੇ ਨਾ ਉਤਰਾ,
ਉਹਨਾਂ ਦੀ ਆਸਾ ਰੂਪੀ ਭੁੱਖ ਕਦੇ ਨਹੀਂ ਉਤਰਦੀ ਹੈ, ਸੰਤੋਖ ਤਾਂ ਮਿਲਣਾ ਹੀ ਨਹੀਂ। ਅੱਗੇ ਜਿਸ ਦੇ ਪਾਸ ਜਾਣਗੇ ਉਹ ਅੱਗੇ ਬਹੁਤਾ ਮਾਇਆ ਦਾ ਭੁੱਖਾ ਹੋਵੇਗਾ, ਦੇਹਧਾਰੀ ਹੋਰ ਮਾਇਆ ਮਿਲੇ, ਇਧਰੋਂ ਮਾਇਆ ਮਿਲੇ। ਸੋ ਉਹਨਾਂ ਦੇ ਪਾਸ ਜਾਣ ਤੋਂ ਸੰਤੋਖ ਰੂਪੀ ਟੁਕੜਾ ਤਾਂ ਮਿਲਣਾ ਨਹੀਂ, ਜਿਸ ਕਰਕੇ ਰੱਜ ਪ੍ਰਾਪਤ ਹੋਵੇ। ਉਹਨਾਂ ਦੀ ਆਸਾ ਰੂਪੀ ਭੁੱਖ ਨਹੀਂ ਕਦੇ ਉਤਰਦੀ ਹੈ। ਸੋ ਜੋ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਹੋਰਨਾਂ ਦੇ ਚਰਨੀ ਜਾ ਲੈਂਦੇ ਹਨ।
ਨਿਤ ਭੁੱਖਾ ਭੁੱਖ ਕੂਕਾ ਹੀ,
ਨਿਤਾ ਪਰਤੀ ਭੁੱਖ ਹੀ ਭੁੱਖ ਉਹਨਾਂ ਨੂੰ ਚੰਬੜੀ ਰਹਿੰਦੀ ਹੈ, ਕੂਕਦੇ ਰਹਿੰਦੇ ਹਨ। ਜਿਵੇਂ ਭਸਮ ਰੋਗ ਵਾਲਾ ਕੂਕਦਾ ਰਹਿੰਦਾ ਹੈ, ਹੋਰ ਪ੍ਰਸ਼ਾਦਾ ਮਿਲੇ ਹੋਰ ਮਿਲੇ, ਅਗਲਾ ਭਸਮ ਹੋ ਜਾਂਦਾ ਹੈ। ਕਿਉਂ ਭੁੱਖ ਹੀ ਭੁੱਖ ਦੇ ਵਿੱਚ ਆਸਾ ਰੂਪੀ ਪਦਾਰਥ ਹਨ, ਭੁੱਖੇ ਵਿਸ਼ਿਆਂ ਦੇ ਵਿਕਾਰਾਂ ਨੇ ਭੁੱਖੇ ਕੂਕਦੇ ਮਰਦੇ ਹਨ।
ਆਖਿਆ
ਸਤਿਗੁਰੂ ਜੀ ਦੇ ਨਿੰਦਕ ਹੋਣ ਕਰਕੇ, ਗੁਰੂ ਘਰ ਤੋਂ ਬੇਮੁਖ ਹੋਣ ਕਰਕੇ, ਗੁਰੂ ਕੇ ਫਿਟਕਾਰੇ ਹੋਣ ਕਰਕੇ ਉਹਨਾਂ ਦਾ ਕਿਹਾ ਹੋਇਆ ਕੋਈ ਸੁਣਦਾ ਹੀ ਨਹੀਂ ਹੈ। ਸਿਆਣਾ ਗੁਰਸਿੱਖ
ਹੌਲੀ ਹੌਲ ਮੇਰਾ ਮਰਾਹੀ,
ਨਿੰਦਾ ਪਰਤੀ ਹੌਲੇ ਹੌਲ, ਡਾਰੀ ਡਰ ਦੇ ਜਿਵੇਂ ਚਿੱਤ ਹੌਲ ਜਾਂਦਾ, ਕਿਸੇ ਦਾ ਤੜਪ ਜਾਂਦਾ ਹੈ, ਡਰਦਾ ਹੈ, ਹਰ ਮੌਕੇ ਤੇ ਅੰਦਰ ਭੈ ਡਰ ਬੈਠ ਜਾਂਦਾ ਹੈ। ਉਹ ਜਿੱਥੇ ਵੀ ਹੋਵੇ ਉਹਦੇ ਅੰਦਰ ਸੁੱਤੇ ਪਿਆਂ ਕੀ, ਜਾਗਦਿਆਂ ਕੀ, ਕੋਈ ਗੱਲ ਕਰਦਿਆਂ ਵੀ ਉਹਦੇ ਮਨ ਦੇ ਅੰਦਰ ਖਦਸ਼ਾ ਜਿਹਾ, ਡਰ ਜਿਹਾ ਬਣਿਆ ਰਹਿੰਦਾ ਹੈ, ਹਰ ਮੌਕੇ ਤੇ ਭੈ ਬਣਿਆ ਰਹਿੰਦਾ ਹੈ, ਉਹ ਡਰ ਹੀ ਡਰ ਦੇ ਵਿੱਚ ਮਰਦੇ ਰਹਿੰਦੇ ਹਨ।
ਸਤਿਗੁਰ ਕੀ ਵਡਿਆਈ ਵੇਖ ਨਾ ਸਕਣੀ,
ਜੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਵਡਿਆਈ ਮਹਿਮਾ ਵੇਖ ਨਹੀਂ ਸਕਦੇ।
ਉਹਨਾਂ ਅੱਗਾ ਪਿੱਛਾ ਥਾਓ ਨਾਹੀ,
ਉਹਨਾਂ ਨੂੰ ਅੱਗੇ ਪ੍ਰਲੋਕ ਦੇ ਵਿੱਚ ਵੀ ਥਾਂ, ਸੱਚਖੰਡ ਦੇ ਵਿੱਚ ਵੀ ਥਾਂ ਨਹੀਂ ਹੈ, ਪਿੱਛੇ ਪ੍ਰਲੋਕ ਦੇ ਵਿੱਚ ਵੀ, ਇੱਥੇ ਸਾਧ ਸੰਗਤ ਦੇ ਵਿੱਚ ਵੀ ਥਾਂ ਨਹੀਂ ਹੈ।
ਜੋ ਸਤਿਗੁਰ ਮਾਰੇ ਤਿਨ ਜਾਏ ਮਿਲਾ,
ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਮਾਰੇ ਹੋਏ ਹਨ, ਗੁਰੂ ਘਰ ਤੋਂ ਜਿਹੜੇ ਬੇਮੁੱਖ ਹਨ, ਹੋਰ ਵੀ ਉਹਨਾਂ ਦੇ ਨਾਲ ਕੋਈ ਜਾ ਮਿਲਣ, ਪਰ ਜਿਹੜੇ ਸਤਿਗੁਰੂ ਜੀ ਦੇ ਮਾਰੇ ਹੋਏ ਹਨ ਉਹਨਾਂ ਦੇ ਨਾਲ ਜੇ ਕੋਈ ਜਾ ਕੇ ਮਿਲੇ,
ਰਹਿੰਦੀ ਖੁੰਦੀ ਸਾਪਤ ਗਵਾਹੀ,
ਉਹਨਾਂ ਦੀ ਜਿਹੜੀ ਰਹਿੰਦੀ ਖੁੰਦੀ ਬਚਦੀ ਖੁਲਦੀ ਸੀ ਥੋੜੀ ਬਹੁਤੀ ਜਿਹੜੀ ਇੱਜ਼ਤ, ਉਹ ਵੀ ਸਾਰੀ ਗੁਆ ਜਾਂਦੀ, ਰਹਿੰਦੀ ਖੁੰਦੀ ਬਚਦੀ ਖੁਲਦੀ ਜਿਹੜੀ ਸੀ ਆਪ ਇੱਜ਼ਤ ਸਾਰੀ, ਉਹ ਵੀ ਉਹਨਾਂ ਦੀ ਗੁਆ ਜਾਂਦੀ ਹੈ।
ਕੋਈ ਅੱਗਾ ਕੁਸ਼ਤੀ ਗੁਰ ਕੇ ਫਿਟਕੇ,
ਉਹ ਜੋ ਗੁਰੂ ਕੇ ਫਿਟਕਾਰੇ ਹੋਏ ਹਨ ਉਹ ਅੱਗੇ ਪ੍ਰਲੋਕ ਵਿੱਚ ਵੀ, ਹੋਰ ਇੱਥੇ ਵੀ ਕੁਸ਼ਤੀਆਂ ਹਨ ਤੇ ਅੱਗੇ ਪ੍ਰਲੋਕ ਦੇ ਵਿੱਚ ਵੀ, ਉਹ 18ਵੇਂ ਕੁੰਭੀ ਨਰਕ ਦੇ ਵਿੱਚ ਜਾ ਕੇ ਪੈਣਗੇ, ਅਗਲੀਆਂ ਜੂਨਾਂ ਵਿੱਚ ਵੀ ਉਹਨਾਂ ਨੂੰ ਕੁਸ਼ਟ ਕੋਹ ਹੋਵੇਗਾ, ਉਹ ਅੱਗੇ ਪ੍ਰਲੋਕ ਵਿੱਚ ਵੀ ਕੁਸ਼ਤੀ ਹੋਣਗੇ, ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਫਿਟਕਾਰੇ ਹੋਏ ਹਨ।
ਜੇ ਉਸ ਮਿਲੇ ਇਸ ਕੁਸ਼ਟ ਉਠਾਈ,
ਜਿਹੜੇ ਉਸ ਨਿੰਦਕ ਦੇ ਨਾਲ ਮਿਲਣਗੇ ਉਹ ਵੀ ਕੋਹ ਰੋਗ ਆਪਣੇ ਸਰੀਰ ਤੇ ਉਠਾ ਲੈਣਗੇ, ਉਹਨਾਂ ਦੇ ਸਰੀਰ ਤੇ ਵੀ ਕੋਹ ਰੋਗ ਪ੍ਰਗਟ ਹੋਵੇਗਾ। ਇਸ ਵਾਸਤੇ ਗੁਰੂ ਘਰ ਦੇ ਨਿੰਦਕਾਂ ਦਾ ਕਦੇ ਮਿਲਾਪ ਨਹੀਂ ਕਰਨਾ, ਕਦੇ ਸਾਫ਼ ਨਹੀਂ ਕਰਨਾ। ਸੋ ਬਾਸਨਕਾਰੋ ਪਰਸੀਅਤ ਕਛ ਲਾਗੈ ਦਾਗ, ਜੇ ਕਾਲੇ ਬਰਤਨ ਨੂੰ ਸੋਹਣਾ ਕਰੀਏ ਤਾਂ ਜ਼ਰੂਰ ਬਰਤਨ ਨੂੰ ਜਿਵੇਂ ਦਾਗ ਲੱਗ ਹੀ ਜਾਂਦਾ ਹੈ, ਇਸੇ ਤਰ੍ਹਾਂ ਉਹਨਾਂ ਕੁਸੰਗਤੀਆਂ ਲਈ ਕੁਸੰਗਤ ਵਿੱਚ ਜੇ ਕੋਈ ਜਾ ਕੇ ਮਿਲੇਗਾ ਤਾਂ ਪਾਪ ਜ਼ਰੂਰ ਲੱਗੇਗਾ। ਜੇ ਕੋਈ ਬਲਦੀ ਹੋਈ ਅੱਗ ਦੇ ਵਿੱਚ ਪਾਂਬੜ ਦੇ ਵਿੱਚ ਕਦੇ ਕੋਈ ਹੱਥ ਪਾ ਕੇ ਛੇਤੀ ਨਾਲ ਕੱਢ ਲਵੇ ਤਾਂ ਉਹਦਾ ਹੱਥ ਸੜਦਾ ਨਹੀਂ, ਪਰ ਅੱਗ ਦੇ ਨਾਲ ਲੋਹਾ ਜੋ ਅੱਗ ਵਰਗਾ ਲਾਲ ਕੀਤਾ ਹੋਇਆ ਹੈ ਉਹਦੇ ਨਾਲ ਜੇ ਕਿਤੇ ਹੱਥ ਛੋ ਜਾਵੇ ਤਾਂ ਜ਼ਰੂਰ ਸੜ ਜਾਂਦਾ ਹੈ। ਵਿਕਾਰਾਂ ਦੇ ਨਾਲੋਂ ਵਿਕਾਰੀ ਪੁਰਸ਼ ਬਹੁਤ ਹੀ ਖਤਰਨਾਕ ਹਨ, ਇਸ ਵਾਸਤੇ ਕੁਸੰਗਤ ਤੋਂ ਹਰ ਮੌਕੇ ਤੇ ਬਚਣਾ ਹੈ। ਗੁਰੂ ਕੇ ਪਿਆਰਿਆਂ ਨੇ ਗੁਰੂ ਘਰ ਤੋਂ ਬੇਮੁਖਾਂ ਕੁਸੰਗੀਆਂ ਦੀ ਕੁਸੰਗਤ ਵਿੱਚ ਜਾ ਕੇ ਨਹੀਂ ਕਦੇ ਪੈਣਾ। ਜੇ ਉਨ੍ਹਾਂ ਨਿੰਦਕਾਂ ਦੇ ਨਾਲ ਕੋਈ ਜਾ ਕੇ ਮਿਲੇਗਾ ਉਹੀ ਆਪਣੇ ਸਰੀਰ ਦੇ ਉੱਪਰ ਪੂਰਨ ਰੋਗ ਪ੍ਰਗਟ ਕਰ ਲਵੇਗਾ।
ਹਰ ਕਿਸਕਾ ਦਰਸ਼ਨ ਨਾ ਕਰਹਾ।
ਇਹ ਹਰੀ ਦੇ ਪਿਆਰਿਓ, ਗੁਰੂ ਨਾਨਕ ਸਾਹਿਬ ਦੇ ਸਿੱਖੋ, ਗੁਰੂ ਘਰ ਦੇ ਨਿੰਦਕਾਂ ਦਾ ਦਰਸ਼ਨ ਅੱਜ ਆ ਕੇ ਕਰੋ। ਇਹ ਹਰੀ ਸਾਡੇ ਤੇ ਕਿਰਪਾ ਰੱਖੀ, ਸੋ ਇਹਨਾਂ ਅੱਖਾਂ ਦੇ ਨਾਲ ਉਨ੍ਹਾਂ ਪਾਪੀਆਂ ਦਾ ਦਰਸ਼ਨ ਸਾਨੂੰ ਨਾ ਕਰਵਾਵੇ।
ਜੋ ਦੂਜਾ ਭਾਏ ਚਿੱਤ ਲਾਹੀ,
ਜੋ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਦੂਜੇ ਭਾਏ ਪ੍ਰੇਮ ਦੇ ਵਿੱਚ ਚਿੱਤ ਨੂੰ ਲਾਉਂਦੇ ਹਨ, ਆਪ ਜਿਨ੍ਹਾਂ ਨੇ ਦੂਜੇ ਪਾਸੇ ਚਿੱਤ ਲਾਇਆ ਹੋਇਆ ਹੈ, ਇਹ ਤਾਂ ਸਾਡਾ ਵੀ ਚਿੱਤ ਦੂਜੇ ਪਾਸੇ ਨਾਲ ਲਾ ਦਿੰਦੇ ਹੋਣ, ਦੁਆਇਤ ਭਾਵ ਦੇ ਵਿੱਚ ਜਿਨ੍ਹਾਂ ਨੇ ਚਿੱਤ ਦੀ ਬਿਰਤੀ ਨੂੰ ਨਾ ਹੀ ਲਾਇਆ ਹੋਇਆ ਹੈ।
ਕਰਤਾ ਆਪ ਲਿਖ ਪਾਇਆ,
ਉਹ ਕਰਤੇ ਪਰਮੇਸ਼ਰ ਨੇ ਆਪ ਇਹਨਾਂ ਦੇ ਮੱਥੇ ਦੇ ਉੱਪਰ ਲਿਖ ਕੇ ਪਾ ਦਿੱਤਾ ਹੈ।
ਇਸ ਨਾਲ ਕਿਉਂ ਚਾਰਾ ਨਾਹੀ,
ਇਸ ਅਕਾਲ ਪੁਰਖ ਦੇ ਨਾਲ ਤੇ ਇਸ ਗੁਰੂ ਦੇ ਲੇਖ ਦੇ ਨਾਲ, ਪਰਮੇਸ਼ਰ ਦੇ ਮੱਥੇ ਦੇ ਲੇਖ ਪਾਏ ਹੋਏ ਲੇਖ ਦੇ ਨਾਲ ਕਿਸੇ ਦਾ ਚਾਰਾ ਜੋਰ ਨਹੀਂ ਚੱਲ ਸਕਦਾ।
ਨਾਨਕ ਨਾਮ ਅਰਾਧ ਤੂੰ,
ਸੱਚੇ ਪਾਤਸ਼ਾਹ ਜੀ ਸਾਨੂੰ ਕੀ ਆਗਿਆ ਹੈ? ਹਜ਼ੂਰ ਕਹਿੰਦੇ ਤੁਸੀਂ ਤਾਂ ਗੁਰੂ ਦੇ ਸਿੱਖੋ, ਸਤਿਗੁਰੂ ਸੱਚੇ ਪਾਤਸ਼ਾਹ ਦੇ ਬਖਸ਼ੇ ਹੋਏ ਨਾਮ ਨੂੰ ਦਿੱਲੀ ਭਾਵਨਾ ਨਾਲ ਯਾਦ ਕਰਿਆ ਕਰੋ, ਨੇਤਾ ਪ੍ਰਤੀ ਬਾਣੀ ਪੜਿਆ ਕਰੋ। ਤੁਸੀਂ ਗੁਰੂ ਕੇ ਸਿੱਖ ਹੋ, ਤੁਹਾਡੇ ਬਾਰੇ ਉਪਦੇਸ਼ ਦੇ ਦਿੱਤਾ ਹੈ ਗੁਰੂ ਸਤਿਗੁਰੂ ਕਾ, ਜੋ ਸਿੱਖਾ ਖਾਏ ਸੋ ਭਰ ਕੇ ਉਸ ਹਰ ਨਾਮ ਧਿਆਵੈ, ਉਦਮ ਕਰੇ ਭਰ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਨ ਵਿਖ ਪਾਪ ਨੂੰ ਲੈ ਜਾਵੈ, ਫਿਰ ਚੜੇ ਦਿਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਿਆ ਹਰ ਨਾਮ ਤੇ ਆਵੈ। ਸੋ ਤੁਸੀਂ ਪਰਮੇਸ਼ਰ ਦੇ ਨਾਮ ਨੂੰ ਹੀ ਗੁਰੂ ਕੇ ਸਿੱਖੋ, ਜਪਿਆ ਕਰੋ।
ਇਸ ਅਪੜ ਤੋਂ ਨਾ ਸਿਕਾਹੀ,
ਇਸ ਨਾਮ ਦੇ ਬਰਾਬਰ ਕੋਈ ਸਾਧਨ ਪਹੁੰਚ ਨਹੀਂ ਸਕਦਾ ਹੈ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਵੱਡਾ ਸਾਹਿਬ ਹੈ ਉੱਚਾ ਥਾਓ, ਉੱਚਾ ਸਤਖੰਡ, ਉੱਚੇ ਸਤਖੰਡ ਉੱਪਰ ਪਹੁੰਚਣ ਵਾਸਤੇ ਉੱਚਾ ਪਰਮੇਸ਼ਰ ਦਾ ਨਾਮ ਹੀ ਹੈ। ਜਿਸ ਦੇ ਮੁਕਾਬਲੇ ਤੇ ਹੋਰ ਕੋਈ ਸਾਧਨ, ਟੂਣੀਆਂ ਤੌਣੀਆਂ, ਜਲ ਧਾਰੇ, ਪੁੱਲ ਦਾਨ, ਤੀਰਥ ਯਾਤਰਾ, ਕੋਈ ਨਹੀਂ ਪਹੁੰਚ ਸਕਦਾ ਹੈ।
ਨਾਵਾ ਕੀ ਵਡਿਆਈ ਵੱਡੀ ਹੈ,
ਸੱਚੇ ਪਾਤਸ਼ਾਹ ਨਾਮ ਦੀ ਬਖਸ਼ੀ ਹੋਈ ਵਡਿਆਈ ਸਭ ਤੋਂ ਵੱਡੀ ਹੈ।
ਨਿਤ ਸਵਾਈ ਚੜਾ ਚੜਾਈ,
ਪਰਮੇਸ਼ਰ ਦੀ ਚੜਾਈ ਹੋਈ ਨਿਤਾ ਪ੍ਰਤੀ ਦੂਰ ਸਵਾਈ, ਨਿਤੀ ਉਹ ਵਡਿਆਈ ਚੜ੍ਹਦੀ ਹੈ, ਚੜ੍ਹਦੀ ਕਲਾ ਹੁੰਦੀ ਹੈ। ਦਿਨੇ ਦੂਣੀ ਰਾਤ ਚੌਣੀ, ਦੂਣੀ ਚੌਣੀ ਕਰਾਮਾਰ, ਸੱਚੇ ਕਾ ਸੱਚਾ ਧੋਆ,
ਚੌਥਾ
ਸਤਿਗੁਰੂ ਜੀ ਦੀ ਚੜਾਈ ਹੋਈ, ਸੋ ਮਹਿਮਾ ਜਸ ਵਡਿਆਈ ਗੁਰੂ ਕੇ ਪਿਆਰੇ ਨੇ ਦੂਰ ਸਵਾਈ ਚੜ੍ਹਦੀ ਹੈ। ਜੋ ਨਾਮ ਜਪਣ ਵਾਲੇ ਗੁਰੂ ਕੇ ਸਿੱਖ ਹਨ, ਬਾਣੀ ਪੜ੍ਹਨ ਵਾਲੇ ਹਨ, ਰਹਿਤ ਮਰਿਆਦਾ ਚ ਪਿਆਰ ਪੁਰ ਪਿਆਰ ਹਨ,
ਜੇ ਹੁੰਦਾ ਗੁਰੂ ਬਹਿ ਚੁੱਕਿਆ,
ਤੂੰ ਮਨ ਕੀ ਖਿਆਲ ਕਰਦਾ ਹੈ ਵੇਖ, ਤੂੰ ਕਹਿੰਦਾ ਹੈ ਕਿ ਨਹੀਂ ਫਿਰ ਵੀ ਮੈਂ ਯਤਨ ਕਰਾਂਗਾ, ਨਹੀਂ ਸਮਝਦਾ ਖਿਆਲ ਕਰ, ਜੇ ਹੁੰਦਾ ਗੁਰੂ ਬਹਿ ਚੁੱਕਿਆ। ਸੋ ਸਤਿਗੁਰੂ ਜੀ ਨੇ ਆਪ ਪ੍ਰਤੱਖ ਹੁੰਦਿਆਂ ਹੋਇਆ, ਸਾਖਿਆਤ ਹੁੰਦਿਆਂ ਹੋਇਆ, ਜੋ ਕਿ ਜੋਤ ਸਮਾਉਣ ਤੋਂ ਪਹਿਲਾਂ ਜਿਨ੍ਹਾਂ ਨੂੰ ਗੁਰਤਾ ਗੱਡੀ ਦੇ ਉੱਪਰ ਟਿਕ ਦਿੱਤਾ ਹੈ, ਮਿੱਥ ਦਿੱਤਾ ਹੈ, ਸੋ ਜਿਨ੍ਹਾਂ ਨੂੰ ਬਿਠਾ ਦਿੱਤਾ ਹੈ ਗੁਰਤਾ ਗੱਡੀ ਦੇ ਉੱਪਰ, ਜਿਨ੍ਹਾਂ ਦਿੱਤਾ
ਜਨ ਕੀ ਵਡਿਆਈ ਵੱਡੀ ਹੋਈ,
ਇਸ ਪਰਮੇਸ਼ਰ ਦੇ ਜਨ ਸੇਵਕ ਇਹਨਾਂ ਸਤਿਗੁਰਾਂ ਦੀ ਵਡਿਆਈ ਸਦਾ ਵਾਸਤੇ ਵੱਡੀ ਹੁੰਦੀ ਹੈ।
ਕਾ ਜਗਤ ਨਿਵਿਆ ਸਭ ਭੈਰੀ ਪਾਇਆ,
ਇਹਨਾਂ ਦੇ ਅੱਗੇ ਸਾਰਾ ਸੰਸਾਰ ਨਿਆਉਂਦਾ ਹੈ, ਸਭ ਸਤਿਗੁਰ ਸੱਚੇ ਪਾਤਸ਼ਾਹ ਦੇ ਪੈਰੀ ਪੈਂਦੇ ਹਨ।
ਜਸ ਵਰਤਿਆ ਲੋਈ,
ਸਤਿਗੁਰ ਜੀ ਦਾ ਜਸ ਸਾਰੀ ਲੋਈ ਸ੍ਰਿਸ਼ਟੀ ਦੇ ਵਿੱਚ ਸਭ ਲੋਕਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦਾ ਜਸ ਵਰਤ ਗਿਆ ਹੈ, ਫੈਲ ਗਿਆ ਹੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਹੁੰਦਿਆਂ ਸੁਣਿਆ ਜਿਹਨੂੰ ਗੁਰਤਾ ਗੱਦੀ ਦੇ ਉੱਪਰ ਟਿਕਣਾ ਕੀਤਾ, ਉਹਨਾਂ ਦੀ ਵਡਿਆਈ ਬੜੀ ਵੱਡੀ ਹੋਈ ਹੈ, ਸਾਰਾ ਜਗ ਉਹਨਾਂ ਦੇ ਚਰਨਾਂ ਤੇ ਝੁਕ ਗਿਆ ਹੈ, ਸਭ ਪੈਰੀ ਪੈਰ ਸਤਿਗੁਰੂ ਜੀ ਦੇ, ਸਾਰੇ ਸੰਸਾਰ ਵਿੱਚ ਸਤਿਗੁਰੂ ਜੀ ਦਾ ਜਸ ਵਰਤਿਆ ਹੈ। ਸੋ ਭਾਵੇਂ ਦਾਤੂ ਨੇ ਆ ਕੇ ਉਹਦਾ ਯਤਨ ਕੀਤਾ, ਸਤਿਗੁਰੂ ਜੀ ਨੂੰ ਲੱਤ ਮਾਰਨ ਤੱਕ ਪਾਪ ਕੀਤਾ, ਪਰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਛੱਡਿਆ ਸਤਿਗੁਰੂ ਅਮਰਦਾਸ ਜੀ ਨੇ, ਪਰ ਕੋਈ ਵੀ ਸਿੱਖ ਆ ਕੇ ਦਾਤੂ ਦੇ ਚਰਨੀ ਨਹੀਂ ਲੱਗਾ, ਕਿਸੇ ਨੇ ਭੇਟਾ ਹੀ ਨਹੀਂ ਚੜਾਈ, ਸਾਰੀ ਦਿਹਾੜੀ ਇਕੱਲਾ ਹੀ ਬੈਠਾ ਰਿਹਾ, ਸੋ ਮੱਖੀ ਨੂੰ ਉਡਾਉਂਦਾ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਵਿੱਚ ਜਿੰਨੇ ਪਦਾਰਥ ਸਨ, ਸਭ ਸਤਿਗੁਰੂ ਜੀ ਛੱਡ ਕੇ ਇਹ ਮੋਹਰਾ ਖੱਚਰ ਦੇ ਉੱਪਰ ਲੱਦ ਕੇ ਜਦੋਂ ਰਾਤ ਪਈ ਤੋਂ ਸ਼ਰਮਿੰਦਾ ਹੁੰਦਾ ਖਡੂਰ ਸਾਹਿਬ ਨੂੰ ਚੱਲਿਆ, ਰਸਤੇ ਚ ਡਾਕੂ ਮਿਲੇ, ਨਾਲੇ ਉਹਨਾਂ ਨੇ ਕੁੱਟਿਆ ਤੇ ਨਾਲੇ ਤੁਹਾਨੂੰ ਸਾਰਾ ਖੋਹ ਲਿਆ, ਤੇ ਗੁਰੂ ਕੀ ਸੰਗਤਾਂ ਵੱਲੋਂ ਵੀ ਕੋਈ ਬੇਮੁੱਖ ਹੋ ਕੇ ਸ਼ਰਮਿੰਦਾ ਹੋ ਕੇ ਅੰਦਰ ਬੈਠਾ ਰਿਹਾ। ਸਤਿਗੁਰੂ ਜੀ ਦੇ ਬਚਨ ਕਰਨ ਤੋਂ ਤੁਸੀਂ ਗੁਰੂ ਦੇ ਪੁੱਤਰ ਹੋ, ਸਾਡਾ ਸਰੀਰ ਕਰੜਾ ਸੀ, ਤੁਸੀਂ ਲੱਤ ਮਾਰੀ ਹੈ, ਤੁਸੀਂ ਇਹ ਠੀਕ ਹੀ ਕੀਤਾ, ਸਾਡਾ ਫਰਜ਼ ਸੀ ਤੁਹਾਡਾ ਸਤਿਕਾਰ ਕਰਦੇ, ਪਰ ਤੁਸੀਂ ਪਿੱਛੋਂ ਨਹੀਂ ਆਇਓ, ਸਾਨੂੰ ਪਤਾ ਨਹੀਂ ਲੱਗਾ। ਤੁਹਾਡਾ ਚਰਨ ਕੋਮਲ ਸੀ ਕਿਤੇ ਤੁਹਾਡੀ ਨੱਕ ਚ ਦਰਦ ਤਾਂ ਨਹੀਂ ਹੋਣ ਲੱਗ ਗਈ? ਇਹ ਬਚਨ ਕਹਿਣ ਤੋਂ ਸਾਰੀ ਉਮਰ ਹੀ ਦਰਦ ਦੇ ਨਾਲ ਦੁਖੀ ਰਿਹਾ, ਸ਼ਰਮਿੰਦਾ ਹੁੰਦਾ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਜਸ ਕਿੰਨਾ ਸਾਰੇ ਸੰਸਾਰ ਵਿਚ ਫੈਲਿਆ, ਸਭ ਲੋਕੀ ਗੁਰੂ ਕੇ ਚਰਨੀ ਲੱਗੇ। ਇਸੇ ਤਰ੍ਹਾਂ ਭਾਈ ਅਸੀਂ ਆਪਣੇ ਹੁੰਦਿਆਂ ਸੁਣਦਿਆਂ ਜਦੋਂ ਸਤਿਗੁਰੂ ਅਰਜਨ ਸਾਹਿਬ ਨੂੰ ਸਿੱਖ ਦਿੱਤਾ ਹੈ, ਇਹਨਾਂ ਦੀ ਵਡਿਆਈ ਸਭ ਤੋਂ ਵੱਡੀ ਹੋਵੇਗੀ। ਸਾਰਾ ਸੰਸਾਰ ਇਹਨਾਂ ਨੇ ਚਰਨੀ ਪਿਆ ਹੈ, ਸੋ ਸਾਰੇ ਲੋਕਾਂ ਦੇ ਵਿੱਚ ਇਹਨਾਂ ਦਾ ਜਸ ਫੈਲੇਗਾ।
ਸਿਸਕਾ ਖੰਡ ਬ੍ਰਹਮੰਡ ਨਮਸਕਾਰ ਕਰਾ,
ਸਤਿਗੁਰਾਂ ਦੇ ਚਰਨਾਂ ਤੇ ਨੌ ਖੰਡ ਬ੍ਰਹਮੰਡ ਇੱਕੀ ਪੁਰੀਆਂ ਵਾਲਾ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਜੋ ਹੋਏ ਸਭ ਖੰਡ ਬ੍ਰਹਮੰਡਾਂ ਦੇ ਜੀਵ ਉਨ੍ਹਾਂ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ।
ਸਿਸਕਾ ਮਸਤਕ ਹੱਥ ਧਰਿਆ ਗੁਰ ਪੂਰਾ ਸੋ ਪੂਰਾ ਹੋਈ,
ਜਿਨ੍ਹਾਂ ਦੇ ਮੱਥੇ ਦੇ ਉੱਪਰ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਭਰਿਆ ਹੱਥ ਰੱਖਿਆ ਹੈ, ਉਹ ਪੂਰਨੇ ਹੋ ਗਏ ਹਨ, ਉਹ ਗੁਰੂ ਦਾ ਰੂਪ ਹੀ ਹੋ ਗਿਆ ਹਨ। ਉਨ੍ਹਾਂ ਦੇ ਅਧੂਰਾ ਪੁਣਾ ਨਹੀਂ ਰਿਹਾ, ਉਹ ਪੂਰਨ ਸਤਿਗੁਰੂ ਜੀ ਦਾ ਰੂਪ ਹੀ ਹੋ ਗਿਆ ਹੈ। ਸ੍ਰੀ ਨਾਨਕ ਅੰਗਦ ਕਰਮਾਨਾ, ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂਢ ਨਾ ਪਾਇਓ, ਜਿਨ ਜਾਨਾ ਤਿਨਹੀਂ ਸਿੱਧ ਪਾਈ, ਬਿਨ ਸਮਝੀ ਸਿੱਧ ਹਾਥ ਨਾ ਆਈ, ਕਰਨ ਗਗਨ ਨਵ ਖੰਡ ਮੈਂ ਜੋ ਸਵਰੂਪੀ ਰਹੋ ਭਰ, ਪਰ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਸਤਿਗੁਰ ਅਰਜਨ ਸਾਹਿਬ ਪ੍ਰਤੱਖ ਅਕਾਲ ਪੁਰਖ ਦਾ ਸਰੂਪ ਹਨ, ਜੋ ਤੂੰ ਪਹਾਰਿਆ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਖਿੜਕੀਓ, ਅਮਰਦਾਸ ਅਮਰਤ ਛਤਰ ਗੁਰ ਰਾਮ ਮਹਿਨ ਜੀਓ, ਗੁਰ ਰਾਮਦਾਸ ਦਰਸ਼ਨ ਪਰਤੋ, ਕਹਿ ਮਥੁਰਾ ਅੰਮ੍ਰਿਤ ਬੈਨ, ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਭਿੱਖਾ ਵੰਦੈਨ। ਸਾਰੇ ਖੰਡ ਬ੍ਰਹਮੰਡ ਦੇ ਲੋਕ ਸਭ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨੀ ਪੈਣਗੇ। ਸਾਰੇ ਸੰਸਾਰ ਵਿਚ ਖੰਡਾ ਬ੍ਰਹਮੰਡਾਂ ਵਿਚ ਗੁਰੂ ਕਾ ਜਸ ਫੈਲਿਆ ਹੈ, ਜਿਨ੍ਹਾਂ ਦੇ ਮੱਥੇ ਦੇ ਉਪਰ ਸਤਿਗੁਰੂ ਪੂਰਨ ਨੇ ਆਪ ਹੱਥ ਰੱਖ ਦਿੱਤਾ, ਉਹ ਪੂਰਨ ਪਰਮੇਸ਼ਰ ਦਾ ਰੂਪ ਹੀ ਗੁਰੂ ਦਾ ਰੂਪ ਹੀ ਹੋਗਾ।
ਗੁਰ ਕੀ ਵਡਿਆਈ ਨਿਤੜਾ ਸਵਾਈ,
ਸਤਿਗੁਰ ਜੀ ਦੀ ਵਡਿਆਈ ਨਿਤਾ ਪਰਤੀ ਦੂਰ ਸਵਾਈ ਚੜ੍ਹਦੀ ਹੈ,
ਅਪੜ ਕੋ ਨਾ ਸਕੋਈ,
ਕੋਈ ਵੀ ਈਰ ਖਾਲੂ ਚੌ ਪੀੜੀ ਆਪ ਜੁਗਾਦ ਬਖੀਲੀ ਕਿਰੇ ਨਾ ਪਾਇਓ, ਹਰ ਸੇਵਕ ਪਾਏ ਨਿਸਤਾਰਾ, ਗੁਰੂ ਦੇ ਬਰਾਬਰ ਕੋਈ ਅੱਪੜ ਪਹੁੰਚ ਨਹੀਂ ਸਕਦਾ ਹੈ।
ਜਨ ਨਾਨਕ ਹਰ ਕਰਤਾ ਆਪ ਬਹਿਟ ਕਿਆ,
ਤੁਸੀਂ ਵੇਖ ਅਸੀਂ ਦਾਸਾ ਭਾਵ ਧਾਰ ਕੇ ਕਹਿੰਦੇ ਹਾਂ, ਜਦੋਂ ਹਰੀ ਕਰਤਾ ਅਕਾਲ ਪੁਰਖ ਨੇ ਸਾਡੇ ਹਿਰਦੇ ਵਿਚ ਆਪ ਬਹਿ ਕੇ ਸਤਿਗੁਰੂ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਪ੍ਰਤੀ ਕਿਹਾ ਹੈ, ਮਿੱਥਿਆ ਹੈ, ਅਸੀਂ ਆਪੋ ਨਹੀਂ ਕੀਤਾ ਜੋ ਕੀਤਾ ਹੈ, ਇਹ ਪਰਮੇਸ਼ਰ ਦੇ ਹੁਕਮ ਦੇ ਨਾਲ ਕਰ ਰਿਹਾ ਹੈ। ਸਾਡੇ ਹਿਰਦੇ ਵਿਚ ਅਕਾਲ ਪੁਰਖ ਕਰਤੇ ਨੇ ਆਪ ਬਹਿ ਕੇ ਸਤਿਗੁਰੂ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਉਪਰ ਮਿੱਥਿਆ ਚੁੱਕਿਆ ਹੈ, ਟਿਕਾਉਣਾ ਕੀਤਾ ਹੈ।
ਆਪੇ ਪਾਇ ਰਖਾ ਪ੍ਰਭ ਸੋਈ,
ਆਪੇ ਸੋਈ ਪਰਮੇਸ਼ਰ ਪ੍ਰਭੂ ਸਰਵ ਕਲਾ ਸਮਰੱਥ ਪੈਜ ਪ੍ਰਤੱਗਿਆ ਸਤਿਗੁਰੂ ਜੀ ਵੀ ਰੱਖੇਗਾ, ਜਿੰਨੇ ਮਰਜ਼ੀ ਸੁਣੀ ਸੁਲੱਭੀ ਵਰਗੇ ਚੜ੍ਹਾ ਕੇ ਲਾਇਆ ਸਭ ਸਮਾਪਤ ਹੋ ਜਾਣਗੇ, ਵਿਰਖਿਆ ਤੂੰ ਵੀ ਝਖਾ ਮਾਰਦਾ ਹੋਇਆ ਅੰਤ ਨੂੰ ਸਮਾਪਤ ਹੋਵੇਗਾ। ਸੋ ਜਿਨ੍ਹਾਂ ਨੂੰ ਆਪ ਪਰਮੇਸ਼ਰ ਚੁੱਕਿਆ ਉਨ੍ਹਾਂ ਦੀ ਪੈਜ ਪ੍ਰਤੱਗਿਆ ਪਰਮੇਸ਼ਰ ਆਪ ਜ਼ਰੂਰ ਰੱਖੇਗਾ।
ਪਾੜੀ ਕਾਇਆ ਕੋਟ ਅਪਾਰ
ਹੈ, ਅੱਜ ਕੱਲ੍ਹ ਵੀ ਸਾਨੂੰ ਇਹ ਖਿਆਲ ਕਰਨਾ ਚਾਹੀਦਾ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕੋਈ ਨਿੰਦਾ ਕਰਨ ਵਾਲਾ ਜਾਂ ਦਸਾਂ ਪਾਤਸ਼ਾਹੀਆਂ ਬਾਰੇ ਕੋਈ ਨਿੰਦਕ ਨਿੰਦਾ ਕਰੇ, ਤਾਂ ਇਹ ਖਿਆਲ ਕਰ ਲੈਣਾ ਹੈ ਕਿ ਗੁਰੂ ਘਰ ਦਾ ਛੁਟਕਾਰਿਆ ਹੋਇਆ, ਕਦੇ ਉਹਦੀ ਗੱਲ ਨਹੀਂ ਕਰਨਾ ਉੱਚ ਸੁਣਨੀ। ਸਰਗੋ ਸੱਚੇ ਪਾਤਸ਼ਾਹ ਦੀ ਮਹਿਮਾ ਜਸ ਦੂਰ ਸਵਾਇਆ ਸਦਾ ਵਾਸਤੇ ਚਾਹੁੰਦਾ ਹੈ, ਆਪ ਸਰਵ ਕਲਾ ਸਮਰੱਥ ਹਨ। ਸੋ ਕਿਤੇ ਉਨ੍ਹਾਂ ਨਿੰਦਕਾਂ ਦੇ ਨਾਲ ਮਿਲ ਕੇ ਆਪ ਵੀ ਪੂਰਨ ਰੋਗ ਨੂੰ ਗ੍ਰਹਿਣ ਕਰਨ ਵਾਲੇ ਪਾਪੀ ਨਹੀਂ ਬਣਨਾ ਹੈ। ਸਰਗੋ ਸੱਚੇ ਪਾਤਸ਼ਾਹ ਦੀ ਸਿੱਖੀ ਗੁਰੂ ਕੀ ਆਗਿਆ ਦੇ ਸਨਮੁਖ ਹਰ ਮੌਕੇ ਤੇ ਸਿੱਖਾਂ ਨੇ ਰਹਿ ਕੇ ਲੋਕ ਪ੍ਰਲੋਕ ਉਜਲਾ ਕਰਨਾ ਹੈ। ਪੌੜੀ ਵਿਚ ਕਹਿੰਦੇ ਹਨ ਇਹ ਸਰੀਰ ਰੂਪੀ ਕੋਟ ਕਿਲਾ ਪਾਰਾਬਾਦ ਤੋਂ ਰਹਿਤ ਹੈ,
ਅੰਦਰ ਹਟਨਾਲੇ
ਵਿਚ ਸ਼ਹਿਰ ਦੇ ਵਿਚ ਅੰਦਰ ਬਾਜ਼ਾਰ ਹੁੰਦੇ ਹਨ, ਇਧਰ ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ ਤੇ ਚਾਰੇ ਅੰਤਾ ਕਰਨ, ਇਹ 14 ਹਟਨਾਲੇ ਬਾਜ਼ਾਰ ਸੁੰਦਰ ਬਣ ਰਹੇ ਹਨ।
ਗੁਰਮੁਖ ਸਾਧਾ ਜੋ ਕਰੇ
ਰਹਿੰਦਿਆਂ ਹੋਇਆ ਜੋ ਗੁਰਮੁਖ ਸੁਗਣਾਂ ਨੂੰ ਗ੍ਰਹਿਣ ਕਰਨਾ ਤੇ ਔਗਣਾਂ ਨੂੰ ਤਿਆਗਣਾ, ਐਸਾ ਸੌਦਾ ਜੋ ਗੁਰਮੁਖ ਕਰਦੇ ਹਨ।
ਹਰ ਵਸਤ ਸੰਭਾਲੇ
ਨਾ ਨਾਮ ਰੂਪੀ ਵਸਤ ਨੂੰ ਸੰਭਾਲ ਲੈਂਦੇ ਹਨ, ਹਰੀ ਪਰਮੇਸ਼ਰ ਦੀ ਭਗਤੀ ਰੂਪੀ ਵਸਤ ਨੂੰ ਸੰਭਾਲ ਕੇ ਰੱਖਦੇ ਹਨ। ਸੋ ਕਾਇਆ ਕੋਟ ਅਪਾਰ ਹੈ, ਕਾਇਆ ਜਿਹੜੀ ਸੋਹਣੀ ਬੁੱਧ ਹੈ, ਇਹ ਪਾਰਾਵਾਰ ਤੋਂ ਰਹਿਤ ਸੋਹਣਾ ਇਹ ਕੋਟ ਕਿਲ੍ਹਾ ਬਣਿਆ ਹੋਇਆ ਹੈ।
ਅੰਦਰ ਹਟਨਾਲੇ
ਅੰਦਰ ਜੋ ਵਿਰਾਗ ਦੇ ਖੜਸਮ ਦੀ ਮੋਖ ਇੱਛਾ ਆਦਿ ਤੇ ਸਰ ਸੰਤੋਖ ਦਾ ਕਰਮ ਚਾਰ ਆਦਿ ਸੁਭ ਗੁਣਾਂ ਦੇ ਹਟਨਾਲੇ ਬਾਜ਼ਾਰ ਦੇ ਸਿਰ ਚ ਬਣ ਰਹੇ ਹਨ।
ਗੁਰਮੁਖ
ਸ਼ੈਲੀ ਬੁੱਧ ਦੇ ਸਹਿਤ ਹੋ ਕਰਕੇ ਗੁਰੂ ਕਾ ਸਿੱਖ ਗੁਰਮੁਖ ਸਨਮੁਖ ਜੋ ਸੌਦਾ ਕਰਦੇ ਹਨ, ਆਪਣਾ ਤਨ ਮਨ ਧਨ ਗੁਰੂ ਦੇ ਚਰਨਾਂ ਚ ਭੇਟਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰਦੇ ਹਨ।
ਹਰ ਵਸਤ ਸੰਭਾਲੇ
ਬ੍ਰਹਮਾਨੰਦ ਰੂਪੀ ਵਸਤੂ ਨੂੰ, ਰੂਪ ਰੂਪੀ ਵਸਤੂ ਨੂੰ ਸੰਭਾਲ ਕੇ ਆਪਣੇ ਹਿਰਦੇ ਚ ਟਿਕਾ ਲੈਂਦੇ ਹਨ ਗੁਰੂ ਕੇ ਸਿੱਖ।
ਨਾਮ ਨਿਧਾਨ
ਕਾਇਆ ਕੋਟ ਅਪਾਰ ਹੈ, ਇਹ ਜਿਹੜਾ ਕਾਇਆ ਕੋਟ ਇਹ ਜੋ ਸਾਰਾ ਸੰਸਾਰ ਹੈ ਉਹ ਇੱਕ ਜੋ ਬੈਰਾਗ ਦੀ ਕਾਇਆ ਹੈ, ਇਹ ਪਾਰਾਵਾਰ ਤੇ ਇੱਕ ਕੋਟ ਕਿਲੇ ਦੀ ਨਿਆਈ ਹੈ। ਇਸ ਦੇ ਅੰਦਰ ਹਟਨਾਲੇ ਬੜੇ ਬੜੇ ਇਹ ਜਿਹੜੇ ਬਾਜ਼ਾਰ ਹਨ ਤੇ ਸ਼ਹਿਰ ਹਨ, ਅਥਵਾ ਇਸ ਦੇ ਵਿਚ ਉਪਰਲੇ ਸੱਤ ਲੋਕ ਤੇ ਥੱਲੇ ਦੇ ਸੱਤ ਲੋਕ ਤੇ ਹਟਨਾਲੇ ਬਾਜ਼ਾਰ ਬਣ ਰਹੇ ਹਨ ਜੋ ਗੁਰਮੁਖ ਹਨ, ਗੁਰੂ ਕੀ ਸਾਧ ਸੰਗਤ ਵਿਚ ਆ ਕੇ ਸੌਦਾ ਕਰਦੇ ਹਨ, ਆਤਮਾਨੰਦ ਰੂਪੀ ਵਸਤੂ ਨੂੰ ਸੰਭਾਲ ਲੈਂਦੇ ਹਨ।
ਨਾਮ ਨਿਧਾਨ ਹਰ ਵਣਜੀਆ,
ਨਾਮ ਦਾ ਨਿਧਾਨ ਖਜ਼ਾਨਾ ਹੈ ਇਸ ਕਾਇਆ ਸਰੀਰ ਰੂਪੀ ਕਿਲੇ ਦੇ ਵਿਚ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਦਾ ਵਿਸਰਾਮ, ਹਰੀ ਪਰਮੇਸ਼ਰ ਦੇ ਪਾਸੋਂ ਇਹ ਵਣਜੀਆ ਖਰੀਦਣਾ ਕਰੀਏ ਵਪਾਰੀ ਬਣ ਕਰਕੇ।
ਹੀਰੇ ਪਰਵਾਲੇ
ਰੂਪੀ ਹੀਰੇ, ਹਰੀ ਪਰਮੇਸ਼ਰ ਦਾ ਨਾਮ ਰੂਪੀ ਹੀਰੇ ਹੈ। ਪਰਵਾਲੇ ਮੂੰਗੇ ਜੋ ਵਿਰਾਗ ਵੇਖ ਖਸਮ ਦੀ ਮੋਖ ਇੱਛਾ, ਸੋ ਇਹ ਪਰਵਾਲੇ ਮੂੰਗੇ ਹਨ ਸਤਿਗੁਰੂ ਜੀ ਨੇ ਕਿਰਪਾ ਕਰਕੇ ਟਿਕਾਏ ਹੋਏ। ਸਾਰੇ ਜਿੰਨੇ ਸੁਭ ਗੁਣ ਹਨ ਹਿਰਦੇ ਦੇ ਵਿਚ ਹਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਹੀਰੇ ਪ੍ਰੇਮ ਪਰਵਾਲੇ ਜੋ ਸੁਭ ਗੁਣ ਹਨ, ਸੋ ਇਹਨਾਂ ਨੂੰ ਆਪਣੇ ਹਿਰਦੇ ਦੇ ਵਿਚੋਂ ਖਰੀਦਣਾ ਕਰੀਏ, ਪ੍ਰਾਪਤ ਕਰੀਏ।
ਫਿਰ ਕਾਇਆ ਜੇ ਹੋਰ ਥਾ ਧਨ ਖੋਜ ਦੇ,
ਕਾਇਆ ਦੇ ਤੋਂ ਬਿਨਾਂ ਜੋ ਹੋਰ ਥਾਵਾਂ ਤੇ ਨਾਮ ਰੂਪੀ ਧਨ ਸਰੂਪ ਦੀ ਸਖਿਆਤ ਰੂਪੀ ਧਨ ਨੂੰ ਖੋਜਦੇ ਹਨ,
ਇਹ ਮੂੜ ਬੇਤਾਲੇ
ਸਮਝ ਹਨ ਬੇਤਾਲੇ ਉਹ ਭੂਤਰਿਆਂ ਦੀ ਨਿਆਈ ਹਨ। ਜਿਹੜਾ ਕੋਈ ਕਬਰਾਂ ਵਿਚੋਂ ਭਾਲਣਾ ਚਾਹੇ, ਕੋਈ ਮੜੀਆਂ ਵਿਚੋਂ ਭਾਲਣਾ ਚਾਹੇ, ਕੋਈ ਜੰਗਲਾਂ ਵਿਚੋਂ ਭਾਲਣਾ ਚਾਹੇ, ਸੋ ਕੋਈ ਬੁੱਤਾਂ ਵਿਚੋਂ ਭਾਲਣਾ ਚਾਹੇ, ਕੋਈ ਮੂਰਤੀਆਂ ਵਿਚੋਂ ਭਾਲਣਾ ਚਾਹੇ, ਸੋ ਉਹ ਮੂਰਖ ਲੋਕ ਹਨ, ਦੇ ਤਾਲੇ ਸਰੂਪ ਰੂਪੀ ਤਾਲ ਤੋਂ ਵੀ ਰਹਿਤ ਹਨ।
ਉੱਜੜ ਭਰਮ ਪਵਾਈ
ਸੰਸਾਰ ਦੀ ਔਜਾਦ ਦੇ ਵਿਚ ਭਰਮ ਵਿਚ ਪਾ ਕਰਕੇ ਭਵਾਏ ਜਾਂਦੇ ਹਨ।
ਜੋ ਝਾੜ ਮਿਰਗ ਭਾਲੇ
ਹੀਰੇ ਹਰਨ ਜਿਹੜੇ ਹੁੰਦੇ ਆ ਉਹਨਾਂ ਦੇ ਨਾਭੀ ਦੇ ਵਿਚ ਕਸਤੂਰੀ ਦਾ ਨਾਪਾ ਹੁੰਦਾ, ਉਹ ਜਦੋਂ ਹਵਾ ਆਉਂਦੀ ਹੈ ਉਹਨਾਂ ਦੇ ਨਾਸਾਂ ਨੂੰ ਸੁਗੰਧੀ ਆਉਂਦੀ ਹੈ, ਉਹਨਾਂ ਦਾ ਇਹ ਖਿਆਲ ਹੁੰਦਾ ਹੈ ਕਿ ਸ਼ਾਇਦ ਇਹਨਾਂ ਝਾੜੀਆਂ ਵਿਚੋਂ ਖੁਸ਼ਬੂ ਆ ਰਹੀ ਹੈ। ਜੋ ਝਾੜ ਮਿਰਗ ਭਾਲੇ, ਜਿਵੇਂ ਝਾੜਾਂ ਨੇ ਤਾਂ ਹੀ ਮਿਰਗ ਭਾਲਦਾ ਚੱਲਦਾ ਹੈ, ਪਰਮ ਭੂਲਾ ਮਿਰਗ ਸੰਘਾਰੇ, ਪਰ ਵਿਚ ਭੁੱਲਾ ਹੋਇਆ ਮਿਰਗ ਹਰਨ ਉਹ ਸਿੰਘਦਾ ਫਿਰਦਾ ਹੈ ਝਾੜੀਆਂ ਦੇ ਤਾਂ ਹੀ। ਸੋ ਉਹਨੂੰ ਪ੍ਰਤੀਤ ਹੁੰਦਾ ਹੈ, ਭੁਲੇਖਾ ਹੁੰਦਾ ਕਿ ਸ਼ਾਇਦ ਝਾੜੀਆਂ ਵਿਚ ਖੁਸ਼ਬੂ ਆ ਰਹੀ ਹੈ। ਉੱਥੇ ਸਿੰਘਾਂ ਦਾ ਆ ਕੇ ਫਸਾ ਕੇ ਖਲੋਂਦਾ, ਸ਼ਿਕਾਰੀ ਆ ਕੇ ਉੱਪਰੋਂ ਪਕੜ ਲੈਂਦੇ ਮਾਰ ਲੈਂਦੇ ਹਨ। ਪਰ ਜੇ ਕਿਤੇ ਪਰਮੇਸ਼ਰ ਕਿਰਪਾ ਕਰੇ ਉਹਨਾਂ ਨੂੰ ਕਿਤੇ ਖਾਜ ਖੁਰਕ ਹੋਵੇ ਨਾਭੀ ਦੇ ਪਾਸ, ਜਦੋਂ ਉਹ ਆਪਣੇ ਮੂੰਹ ਦੇ ਨਾਲ ਖੁਰਕਣਾ ਚਾਹੁਣ, ਜਦੋਂ ਨਾਸਾ ਕਿਤੇ ਉਸ ਨਾਪੇ ਦੇ ਨਾਲ ਲੱਗ ਜਾਣ, ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਤਾਂ ਇਹ ਭੁਲੇਖੇ ਦੇ ਵਿਚ ਹੀ ਸੀ, ਇਹ ਕਸੂਰੀ ਤਾਂ ਸਾਡੀ ਭੂਮੀ ਦੇ ਵਿਚੋਂ ਨਾਭੀ ਦੇ ਵਿਚੋਂ ਹੀ ਆ ਰਹੀ ਹੈ। ਇਸੇ ਤਰ੍ਹਾਂ ਜੇ ਕਿਤੇ ਇਹ ਜਿਹੜਾ ਜੀਵ ਰੂਪੀ ਹਰਨ ਹੈ ਇਹ ਵਿਸ਼ੇ ਵਿਕਾਰਾਂ ਰੂਪੀ ਝਾੜੀਆਂ ਦੇ ਵਿਚੋਂ ਭਗਤੀ ਦੀ ਖੁਸ਼ਬੂ ਪ੍ਰਾਪਤ ਕਰਨਾ ਚਾਹੁੰਦਾ ਹੈ, ਸੁਖ ਰੂਪੀ ਖੁਸ਼ਬੂ ਪ੍ਰਾਪਤ ਕਰਨਾ ਚਾਹੁੰਦਾ ਹੈ, ਇਹਦਾ ਖਿਆਲ ਹੈ ਕਿ ਵਿਸ਼ੇ ਸੁਖ ਦੇ ਵਿਚ ਗੰਦੇ ਦਾਣੇ ਸੁਣਨ ਦੇ ਵਿਚ, ਖਾਣ ਪੀਣ ਭੋਗਣ ਦੇ ਵਿਚ ਹੀ, ਇਹਨਾਂ ਝਾੜੀਆਂ ਦੇ ਵਿਚ ਹੀ ਸ਼ਾਇਦ ਇਹ ਸੁਖ ਹੈ, ਪਰ ਨਹੀਂ ਭਟਕਦਾ ਹੈ। ਸੋ ਅੰਤਰੂ ਜਮਦੂਤ ਆ ਕੇ ਇਹਨੂੰ ਮਾਰ ਲੈਂਦੇ ਹਨ। ਪਰ ਜੇ ਕਿਤੇ ਸਤਿਗੁਰੂ ਜੀ ਕਿਰਪਾ ਕਰਨ, ਐਸੀ ਇੱਛਾ ਦੇ ਹਿਰਦੇ ਵਿਚ ਇੱਛਾ ਰੂਪੀ ਪਾਉਣ ਚੱਲੇ ਕਿ ਪਰਮੇਸ਼ਰ ਦੀ ਪ੍ਰਾਪਤੀ ਹੋਵੇ, ਸੋ ਸਤਿਗੁਰੂ ਜੀ ਦੀ ਪ੍ਰੀਤ ਰੂਪੀ ਨਾਸ ਚਾਹੇ ਹਿਰਦੇ ਦੇ ਅੰਦਰ ਅੰਤਰਮੁਖ ਬਿਰਤੀ ਕਰਨ, ਜੇ ਕਿਤੇ ਹਿਰਦੇ ਦੇ ਨਾਲ ਲਾ ਦੇਣ ਤਾਂ ਪਤਾ ਲੱਗ ਜਾਵੇ ਕਿ ਅੰਦਰ ਹੀ ਕੋਈ ਭਗਤੀ ਦਾ ਨਾਪਾ ਹੈ। ਭਾਵ ਭਗਤੀ ਦੀ ਖੁਸ਼ਬੂ ਮੈਨੂੰ ਹਿਰਦੇ ਵਿਚੋਂ ਪ੍ਰਾਪਤ ਹੋਣੀ ਹੈ। ਫਿਰ ਉਹ ਗੁਰੂ ਕੇ ਪਿਆਰੇ ਅੰਤਰਮੁਖ ਬਿਰਤੀ ਕਰਕੇ ਆਨੰਦ ਮਾਣਦੇ ਹਨ। ਨਹੀਂ ਤਾਂ ਜਿਵੇਂ ਝਾੜਾਂ ਨੂੰ ਨਿਰਗ ਭਾਲਦਾ ਫਿਰਦਾ ਹੈ, ਬਾਜਮੁਖ ਬਿਰਤੀ ਕਰਕੇ ਬਾਹਰਲੇ ਵਿਸ਼ੇ ਵਿਕਾਰਾਂ ਦੇ ਵਿਚ ਹੀ ਫਸੇ ਹੋਏ ਇਹ ਜੀਵ ਰੂਪੀ ਹਰਨ ਮਾਰੇ ਜਾਂਦੇ ਹਨ।
ਸਲੋਕ ਮਹੱਲਾ ਚੌਥਾ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ।
ਜੋ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਨਿੰਦਾ ਕਰੇ, ਪਰ ਪੂਰਾ ਗੁਰੂ ਹੋਵੇ। ਗੁਰੂ ਤਾਂ ਅੱਜ ਕੱਲ੍ਹ ਵੀ ਬੜੇ ਕਹਾਉਂਦੇ ਨੇ, ਜਿਹੜੇ ਗੁਰੂ ਘਰ ਦੀ ਨਿੰਦਾ ਕਰਦੇ ਨੇ ਉਹ ਕਹਿੰਦੇ ਅਸੀਂ ਗੁਰੂ ਹਾਂ, ਹੋਰ ਕੋਈ ਗੁਰੂ ਹੈ ਹੀ ਨਹੀਂ। ਪਰ ਉਨ੍ਹਾਂ ਦੀ ਪੂਰਨਤਾ ਵੀ ਵੇਖ ਲੈਣੀ ਚਾਹੀਦੀ ਹੈ। ਜਿਨ ਮਿਲ ਮਾਰੇ ਪੰਚ ਸੂਰ ਵੀਰ ਹੈ ਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬੇਦਾਰ ਗੁਦਾਰੇ ਸੋ ਪੂਰਾ ਏਕ ਕਲੀਰ। ਕਲ ਯੁਗ ਦੇ ਉਹ ਪੂਰਨ ਹਨ ਜਿਨ੍ਹਾਂ ਨੇ ਪੰਜਾਂ ਵਿਕਾਰਾਂ ਨੂੰ ਭਗਤੀ ਰੂਪੀ ਤਲਵਾਰ ਦੇ ਨਾਲ, ਗਿਆਨ ਰੂਪੀ ਖੰਡੇ ਦੇ ਨਾਲ, ਨਿਮਰਤਾ ਰੂਪੀ ਗੁਰਜ ਦੇ ਨਾਲ ਟੁਕੜੇ ਟੁਕੜੇ ਕਰ ਦਿੱਤਾ ਹੈ। ਵਿਕਾਰਾਂ ਨੂੰ ਕਦੇ ਨੇੜੇ ਨਹੀਂ ਪਾਉਣ ਦਿੰਦੇ। ਗੁਰਸਿੱਖਾਂ ਦੇ ਹਿਰਦੇ ਵਿਚੋਂ ਵੀ ਜਿਨ੍ਹਾਂ ਨੇ ਵਿਕਾਰਾਂ ਨੂੰ ਕੱਢ ਦਿੱਤਾ ਹੈ, ਗੁਰਸਿੱਖਾਂ ਨੂੰ ਹਜੇ ਸ਼ਾਂਤੀ ਸੰਤੋਖ ਸੁਭ ਗੁਣ ਜਿਨ੍ਹਾਂ ਨੇ ਬਖਸ਼ੇ ਹਨ, ਉਨ੍ਹਾਂ ਦਾ ਨਾਮ ਪੂਰੇ ਗੁਰੂ ਹੈ। ਐਵੇਂ ਨਹੀਂ ਸੋ ਜੋ ਨਿੰਦਾ ਕਰਦੇ ਹਨ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ।
ਸੋ ਔਖਾ ਜਗ ਮਹ ਹੋਇਆ,
ਸੰਸਾਰ ਦੇ ਵਿਚ ਔਖੇ ਹੁੰਦੇ ਹਨ ਅੰਤ ਨੂੰ,
ਨਰਕ ਘੋੜ ਦੁੱਖ ਖੂਹ।
ਪ੍ਰਮੋਦ ਦੇ ਵਿਚ ਕੀ ਹਾਲਤ ਹੋਵੇਗੀ? ਬੜਾ ਭਾਰੀ ਘੋੜ ਭਿਆਨਕ। ਸੋ ਨਰਕਾ ਰੂਪੀ ਦੁਖਦਾਇਕ ਖੂਹ ਹੈ ਜਿੱਥੇ ਬੜਾ ਭਾਰੀ ਦੁੱਖ ਹੈ।
ਉਠਾ ਪਗੜ ਉਹ ਧੋਇਆ,
ਪਗੜ ਕਰਕੇ ਜਮ ਦੂਤਾਂ ਨੇ ਅੰਤ ਨੂੰ ਉੱਥੇ ਧੋਇਆ ਜਾ ਕੇ ਮਿਲਾਉਣਾ ਕੀਤਾ ਹੈ। ਜਿਹੜਾ ਬੜਾ ਭਾਰੀ ਦੁਖਦਾਇਕ ਘੋਰ ਭਿਆਨਕ ਨਰਕ ਰੂਪੀ ਖੂਹ ਹੈ ਉੱਥੇ ਨੂੰ ਧੋਇਆ ਜਾ ਕੇ ਮਿਲਾਉਣਾ ਪਾਉਣਾ ਕੀਤਾ ਹੈ।
ਪੁਕਾਰ ਕੋ ਨਾ ਸੁਣੇ,
ਜਿਵੇਂ ਪੰਜਾਬੇ ਉੱਚੀ ਕੂਕ ਮਾਰਦੇ ਹਨ, ਚੀਕ ਜੀ ਮਾਰਦੇ ਹਨ, ਤੇ ਫਿਰ ਪੁਕਾਰ ਕੋਈ ਆਪਣੇ ਅੱਖਰ ਜਿਹੜੇ ਹਨ ਦੁਖਦਾਇਕ ਉਹ ਕਿਸੇ ਨੂੰ ਸੁਣਾਉਣੇ, ਉਹ ਉਹਨਾਂ ਦੀ ਕੂਕ ਤੇ ਪੁਕਾਰ ਨੂੰ ਕੋਈ ਨਹੀਂ ਉੱਥੇ ਸੁਣਦਾ ਪ੍ਰਲੋਕ ਵਿੱਚ ਨਰਕਾਂ ਵਿੱਚ।
ਉਹ ਆਖਾ ਹੋਏ ਰੋਇਆ,
ਇੱਥੇ ਜਿੰਨਾ ਸੌਖਾ ਹੋ ਕੇ ਨਿੰਦਾ ਕਰਦਾ ਸੀ ਉੱਥੇ ਪ੍ਰਲੋਕ ਵਿੱਚ ਉਨਾ ਹੀ ਔਖਾ ਹੋ ਕੇ ਉਹਨੂੰ ਰੋਣਾ ਪੈਂਦਾ ਹੈ।
ਹਾਲਤ ਪਾਲਤ ਸਭ ਦਵਾਇਆ,
ਸਾਰਾ ਗੁਰੂ ਕੇ ਸਿੱਖ ਨੀ ਮੱਥੇ ਲੱਗੋ ਲੈਂਦੇ, ਪਲ ਪ੍ਰਲੋਕ ਵੀ ਦਿਵਾਲਾ ਮਰਦਾਂ ਪਾਉਣਾ ਪਿਆ।
ਲਾਹਾ ਸਭ
ਖੋਆ, ਸੀ ਸਵਾਸ ਤੇ ਲਾਭ ਸੀ ਸਿਮਨ ਭਜਨ, ਇਹ ਉਹਨਾਂ ਨੂੰ ਦਿਆਲ ਹੈ। ਮੂਲ ਸੀ ਸਭਾ, ਲਾਭ ਸੀ ਮੁਕਤੀ, ਇਹ ਉਹਨਾਂ ਨੂੰ ਦਿਆਲ ਹੈ। ਸੋ ਮੂਲ ਸੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਿੱਖੀ, ਲਾਭ ਮਿਲਣਾ ਤੇ ਪਰਮੇਸ਼ਰ ਦੇ ਪਰਲੋਕ ਚ ਅਪੋਰਤਾ, ਸਭ ਦਿਆਲ ਹੈ। ਮੂਲ ਰੂਪ ਜੋ ਅਕਾਲ ਪੁਰਖ ਬ੍ਰਹਮ ਹੈ ਉਹਨੂੰ ਪ੍ਰਾਪਤ ਕਰਨ ਲਾਭ ਸਾਰਾ ਉਹਨਾਂ ਨੂੰ ਆਪਣਾ ਹੀ ਆ ਲਿਆ ਹੈ। ਮੁੱਲ ਸੀ ਪੁੰਨ, ਲਾਭ ਸੀ ਲੋਕ ਪ੍ਰਲੋਕ ਦਾ ਸੁੱਖ, ਸਭ ਉਹਨਾਂ ਨੂੰ ਦਿਆ ਲਿਆ ਹੈ।
ਉਹ ਤੇਲੀ ਸੰਦਾ ਬਲਦਕਾਰ,
ਤੇਲੀ ਦਾ ਬਲਦ ਹੁੰਦਾ ਹੈ ਉਹ ਲੁੱਕ ਤੜਕੇ ਉਸ ਤੇ ਦੇ ਲੈਂਦਾ ਹੈ। ਸੋ ਉਹ ਪਦਾਰਥ ਵਿੱਚ ਹੀ ਸਾਰਾ ਦਿਨ ਰਾਤ ਤੁਰਿਆ ਫਿਰਦਾ ਰਹਿੰਦਾ ਹੈ। ਇਹ ਪ੍ਰਲੋਕ ਦੇ ਵਿੱਚ ਤੇਲੀ ਦਾ ਸੰਦਾ ਜੋ ਫਿਰ ਉਹ ਜਨਮ ਦਾ ਵੀ ਨਰਕ ਹੈ ਉੱਥੇ ਨਿਕਲੇ, ਤਾਂ ਤੇਲੀ ਸੰਦਾ ਦਾ ਉਹ ਬਲਦ ਬਣਾ ਕਰਕੇ
ਨਿਤ ਭਲ ਕੇ ਉਠ ਪ੍ਰਭ ਦੇਵਾ,
ਪਰ ਤੂੰ ਭਾਪੂ ਹਮੇਸ਼ਾ ਉੱਠ ਕਰਕੇ ਜਿਵੇਂ ਉਹ ਜਾਂਦਾ ਹੈ ਕੋਹਲੀ ਦੇ ਨਾਲ, ਇਹ ਹਮੇਸ਼ਾ ਉਠਾ ਕਰਕੇ ਪਰਮੇਸ਼ਰ ਨੇ ਉਹਨੂੰ ਕਦੇ ਕਿਸੇ ਜ਼ਮੀਨ ਦੇ ਵਿੱਚ ਕਦੇ ਦੂਸਰੀ ਜ਼ਮੀਨ ਦੇ ਵਿੱਚ ਪੈਰ ਉੱਤੇ ਹੀ ਦੇ ਦਿੱਤਾ ਹੈ। ਇਹ ਚੁਰਾਸੀ ਲੱਖ ਦੂਰ ਦਾ ਸੰਸਾਰ ਹੈ, ਉਸ ਪੁਰਾਣੇ ਦੇ ਵਿੱਚ ਵੀ ਭੁੱਲਦਾ ਰਹਿੰਦਾ ਹੈ। ਉਹਦੇ ਮਰਮ ਦੇ ਰੂਪੀ ਨੇਤਰਾਂ ਤੋਂ ਮੋਹ ਦੇ ਖੋਤੇ ਦਿੱਤੇ ਹੋਏ ਹਨ। ਸੋ ਸਮਝਦਾ ਫਿਰ ਉਹ ਸ਼ਾਇਦ ਨੇ ਬੜਾ ਭਾਰੀ ਪੈਦਾ ਕਰ ਲਿਆ ਹੋਵੇ, ਚੁਰਾਸੀ ਭੋਜਨ ਤੋਂ ਬਾਅਦ ਇਹ ਕਹਿੰਦਾ ਹੈ। ਪਰ ਜਿਵੇਂ ਉਹ ਖੋਤੇ ਵਿੱਚ ਬਲਦ ਨੂੰ ਦਿੱਤੇ ਹਨ, ਤੇਲੀ ਜੇ ਬਲਦ ਨੂੰ ਸਾਰੀ ਦਾ ਆਪ ਭੁਆਈ ਫਿਰਦਾ ਰਿਹਾ, ਉਹ ਉਸ ਵਿੱਚ ਕਈ ਵਾਰ ਚਾਲ ਵੀ ਹੋਵੇ ਕਿ ਖਬਰੇ ਮੈਂ ਕਿੰਨੇ ਕੁ ਮੀਟ ਪਾਉਣਾ ਕਰ ਲਿਆ, ਪਰ ਜਦ ਉਹਦੇ ਖੋਤੇ ਅੱਖਾਂ ਤੋਂ ਲਾਏ ਜਾਂਦੇ ਨੇ ਪਤਾ ਲੱਗਦਾ ਕਿ ਮੈਂ ਉਸੇ ਹੀ ਪਦਾਰ ਵਿੱਚ ਖੜਾ ਹਾਂ। ਉਸੇ ਤਰ੍ਹਾਂ ਭਾਵੇਂ ਉਹ ਚੁਰਾਸੀ ਦਾ ਗੋੜਾ ਵੀ ਉਹ ਦੇ ਦਿੱਤੇ ਉਹਨਾਂ ਭੋਗ ਕੇ ਆਵੇ, ਇਹ ਕੋਈ ਖਿਆਲ ਹੋਵੇ ਸ਼ਾਇਦ ਕਿ ਮੈਂ ਖਬਰ ਕਿੰਨਾ ਚ ਪਾਉਣਾ ਚੁਰਾਸੀ ਦਾ ਪੱਟਣ ਵਾਸਤੇ ਕਰ ਲਿਆ, ਪਰ ਅਖੀਰ ਉਹ ਉਸੇ ਚੁਰਾਸੀ ਦੇ ਗੇੜੇ ਵਿੱਚ ਪਦਾਰੇ ਦੇ ਵਿੱਚ ਖੜਾ ਹੁੰਦਾ ਹੈ। ਹਮੇਸ਼ਾ ਪਰਮੇਸ਼ਰ ਨੇ ਚੁਰਾਸੀ ਦੇ ਗੇੜੇ ਪਾਉਣ ਦੇ ਉੱਤੇ ਬੋਲਦਾ ਰਹਿੰਦਾ ਹੈ।
ਪਰ ਵੇਖਾ ਸੁਣਾ ਨਿਤ ਸਭ ਕੁਛ
ਪਰਮੇਸ਼ਰ ਨਿਤਾ ਪਰ ਤੂੰ ਦੇਖਦਾ ਸਾਡੇ ਗੁਪਤ ਕੰਮਾਂ ਨੂੰ, ਸੁਣਦਾ ਸਾਡੀਆਂ ਗੁਪਤ ਗੱਲਾਂ ਨੂੰ, ਸਭ ਕੁਛ ਕੋਈ ਪਰਮੇਸ਼ਰ ਦੇਖਦਾ ਤੂੰ ਸੁਣਦਾ ਹੈ।
ਕੁਛ ਗੁੱਜਾ ਨਾ ਹੋਇਆ
ਪਰਮੇਸ਼ਰ ਤੇ ਕੋਈ ਗੁੱਜਾ ਗੁਪਤ ਨਹੀਂ ਹੈ। ਜੇ ਕੋਈ ਇਹ ਖਿਆਲ ਕਰੇ ਕਿ ਮੈਨੂੰ ਕੋਈ ਵੀ ਨਹੀਂ ਦੇਖਦਾ, ਜਿੱਥੇ ਕੋਈ ਵੀ ਨਹੀਂ ਦੇਖਦਾ ਉੱਥੇ ਪਰਮੇਸ਼ਰ ਜ਼ਰੂਰ ਦੇਖਦਾ ਹੈ। ਜਿਸ ਤੋਂ ਕੋਈ ਗੱਲ ਵੀ ਲੁਕੀ ਛੁਪੀ ਹੋਈ ਨਹੀਂ ਹੈ, ਅੰਦਰ ਦਾ ਪਰਮ ਕਮਾਵਾ ਸੋਚਿਆ ਕੋਈ ਜਾਣੀ ਹੈ। ਜੇ ਪਰਮ ਜੇ ਪਰਮ ਕਮਾਵਾ ਤੋਂ ਧਰਮ ਨਾ ਹੋਵੇ, ਪਾਪ ਕਮਾਣਾ ਪਾਪੀ ਜਾਣੀ ਬੀਜ ਬੀਜਾ ਸਰੀਰ ਦੀ ਧਰਤੀ ਦੇ ਵਿੱਚ ਇਹੋ ਜਿਹਾ ਉਹ ਦੁੱਖ ਸੁੱਖ ਰੂਪ ਪ੍ਰਾਪਤ ਕਰੇ ਭੂਣਾ ਵੱਢਦਾ
ਹਾਂ।
ਇਹੋ ਜਿਹਾ ਪੂਰਬ ਦੇ ਪਹਿਲੇ ਜਨਮਾਂ ਵਿੱਚ ਕਿਸੇ ਨੂੰ ਬੀਜਿਆ ਸੀ, ਇਹੋ ਜਿਹਾ ਫਲ ਹੋਣੇ ਇੱਥੇ ਆਪ ਭੋਗ ਰਹੇ ਹਨ ਜੀਵ।
ਜਿਸ ਕਿਰਪਾ ਕਰੋ ਪ੍ਰਭ ਆਪਣੀ
ਪਰਮੇਸ਼ਰ ਦੇ ਉੱਤੇ ਆਪਣੀ ਕਿਰਪਾ ਕਰੋ,
ਉਸ ਸਤਿਗੁਰ ਤੇ ਚਰਨ
ਧੋਵਾ, ਸੁਖਮੀ ਪ੍ਰਭੂ ਸੱਚੇ ਪਾਤਸ਼ਾਹ ਚਰਨਾਂ ਨੂੰ ਧਿਆਨ ਦੇ ਨਾਲ ਪ੍ਰੇਮ ਰੂਪੀ ਜਲ ਦੇ ਨਾਲ ਧੋਣਾ ਕੀਤਾ ਹੈ।
ਗੁਰ ਸਤਿਗੁਰ ਪੁੱਛਿਆ ਤਰਦਾ,
ਸਤਿਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਪਿੱਛੇ ਗੁਰੂ ਦੀ ਸੰਗਤ ਵਿੱਚ ਜੋੜ ਕਰਕੇ ਉਹ ਵੀ ਕਰ ਗਿਆ ਹੈ। ਗੁਰੂ ਦਾ ਸੁੱਖ
ਜੋ ਲੋਹਾ ਕਾਸ਼ ਸਿੰਘੋਆ,
ਜਿਹੜਾ ਜਿਹੜਾ ਲੋਹਾ ਹੈ ਉਹ ਕਾਸ਼ ਬੇੜੀ ਦੇ ਸਿੰਘੋਆ ਸਹੀ ਕਰਕੇ, ਬੇੜੀ ਦੀ ਸੰਗਤ ਕਰਕੇ, ਲੱਕੜ ਦੀ ਸੰਗਤ ਕਰਕੇ ਜਿਹੜਾ ਲੋਹਾ ਵੀ ਕਰ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਕੀ ਸਾਧ ਸੰਗਤ ਜਿਹੜੀ ਹੈ ਇਹ ਬੇੜੀ ਦੀ ਨਿਆਈ ਹੈ। ਸੋ ਲੋਹੇ ਦੀ ਨਿਆਈ ਜਿਹੜੇ ਪਾਪੀ ਵਿਕਾਰੀ ਭਾਰੀ ਹਨ ਪਾਪਾਂ ਕਰਕੇ, ਵਿਸ਼ੇ ਵਿਕਾਰਾਂ ਵਿੱਚ ਜਰਜਨਾਂ ਲੱਗੀ ਹੋਈ ਹੈ, ਉਹ ਪਾਪੀ ਆਦਮੀ ਲੋਹ ਦੀ ਨਿਆਈ ਜਿਹੜੇ ਸਨ ਜਿਨ੍ਹਾਂ ਨੇ ਕੋਈ ਵੀ ਮਿਲ ਰਹੀ ਸੀ ਵਿਸ਼ੇ ਵਿਕਾਰਾਂ ਨੂੰ ਖਾਧੇ ਹੋ, ਗੁਰੂ ਕੀ ਸਾਧ ਸੰਗਤ ਰੂਪੀ ਬੇੜੀ ਦੇ ਨਾਲ ਲੱਗ ਕੇ ਉਹ ਵੀ ਸੰਸਾਰ ਸੰਬੰਧਿਤ ਤੇ ਕਾਲ ਉੱਤਰ ਗਏ।
ਨਾਨਕ ਨਾਮ ਧਿਆਏ ਤੂੰ,
ਹਜ਼ੂਰ ਕਮਲ ਗੁਰੂ ਤੇ ਸਿੱਖਾ, ਤੂੰ ਤਾਂ ਪਰਮੇਸ਼ਰ ਦੇ ਨਾਮ ਨੂੰ ਗੁਰਦੀ ਭਾਵਨਾ ਨਾਲ ਨਿਤ ਯਾਦ ਕਰਿਆ ਕਰ,
ਜਪ ਹਰ ਹਰ ਨਾਮ ਖੁਸ਼
ਹੋਇਆ, ਹਰੇਕ ਹਰੇ ਭਰੇ ਕਰਨ ਵਾਲੇ ਦੁੱਖਾਂ ਨੂੰ ਹਰ ਇੱਕ ਹਰੀ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਆਤਮਾ ਨਾਲ ਰੂਪੀ ਸੁੱਖ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ, ਤੈਨੂੰ ਵੀ ਇਹ ਸੁੱਖ ਪ੍ਰਾਪਤ ਹੋਵੇਗਾ।
ਮਹੱਲਾ ਚੌਥਾ ਵੱਡ ਭਾਗੀਆ ਸੁਹਾਗਣੀ,
ਜੈਸੇ ਪਾਤਸ਼ਾਹ ਜੀ ਫਰਮਾਉਂਦੇ ਹਨ ਸੋ ਇਹ ਵੱਡਿਆਂ ਭਾਗਾਂ ਵਾਲੇ ਹਨ, ਉਹਨਾਂ ਦੀ ਵਡਿਆਈ ਦੀ ਇੱਛਾ ਭੱਜਦੀ ਹੈ। ਸੁਹਾਗਣੀ ਇਹ ਹੁੰਦੀ ਹੈ ਜਿਹੜੀ ਪਤੀ ਦੀ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੋਵੇ ਉਹਨੂੰ ਸੁਹਾਗਣ ਕਹਿੰਦਾ ਹੈ। ਉੱਧਰ ਸੁਹਾਗਣੀ ਕੌਣ ਹਨ? ਜੋ ਤੱਤ ਰੂਪ ਬ੍ਰਹਮ ਗਿਆਨੀ, ਜਿਹਨੂੰ ਹਰ ਵੇਲੇ ਪਰਮੇਸ਼ਰ ਦਾ ਸਰੂਪ ਪ੍ਰਾਪਤ ਹੈ, ਹਰ ਵੇਲੇ ਜੋ ਬ੍ਰਹਮ ਆਨੰਦ ਮਾਣਦੇ ਹਨ, ਗੁਰੂ ਤੋਂ ਪਿਆਰ ਪਰਮ ਆਨੰਦ ਦੇ ਵਿੱਚ ਜਿਹੜੇ ਲੀਨ ਹਨ, ਉਹਨਾਂ ਦਾ ਨਾਮ ਸੁਹਾਗ ਮੰਤਰੀਆਂ ਹੈ। ਬਹੁਤ ਵੱਡੀਆਂ ਭਾਗਾਂ ਵਾਲੇ ਤੱਤ ਇੱਕ ਬ੍ਰਹਮ ਗਿਆਨੀ ਹਨ, ਆਨੰਦੀ ਭਗਵਾਨੰਦੀ ਨਾਮ ਦੇ ਸਿਮਨ ਦੇ ਆਨੰਦ ਲੈਣ ਵਾਲੇ ਗੁਰੂ ਤੋਂ ਪਿਆਰੇ,
ਜਿਨ੍ਹਾਂ ਗੁਰਮੁਖ ਮਿਲਿਆ ਹਰ
ਰਾਮ, ਗੁਰਮੁਖਾਂ ਨੂੰ ਹਰੀ ਰਾਜਾ ਰੂਪ, ਹਰੇ ਪ੍ਰਕਾਸ਼ ਰੂਪ ਹੈ ਜਿਹਨਾਂ ਗੁਰਮੁਖਾਂ ਨੂੰ, ਮੁਖੀ ਗੁਰਾਂ ਦੀ ਸੰਗਤ ਦੁਆਰਾ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਆਵਾ ਰੂਪ ਮਿਲਿਆ ਹੈ,
ਅੰਤਰ ਜੋਤ ਪ੍ਰਗਾਸੀਆ,
ਜਿਨ੍ਹਾਂ ਦੀ ਅੰਦਰ ਪਰਮੇਸ਼ਰ ਦੀ ਜੋਤ ਸਾਖਿਆਤ ਹੋ ਗਈ ਹੈ। ਹੈ ਤਾਂ ਸਾਰਿਆਂ ਦੇ ਅੰਦਰ ਪਰਮੇਸ਼ਰ ਦੀ ਜੋਤ, ਹਰ ਪਾਤਮਾ ਹਰ ਜੀ ਦੱਸਾ ਸੰਤਨ ਕਹੇ ਪੁਕਾਰ, ਪਰ ਜਿਵੇਂ ਕਿਸੇ ਦੀਵੇ ਦੇ ਪ੍ਰਦਕਸ਼ਣ ਮੂਧਾ ਮਾਰ ਦੇਵੇ ਤੇ ਉਹਦਾ ਪ੍ਰਕਾਸ਼ ਉਹਦੇ ਅੰਦਰ ਹੀ ਸੀਮਿਤ ਹੋ ਜਾਂਦਾ ਹੈ। ਇਸੇ ਤਰ੍ਹਾਂ ਹੈ ਤਾਂ ਪਰਮੇਸ਼ਰ ਦੀ ਜੋਤ ਸਾਡੇ ਹਿਰਦੇ ਵਿੱਚ, ਪਰ ਦੇਹ ਦੇ ਆਸ ਵਿੱਚ ਬੱਚੇ ਉੱਪਰ ਮੂਧਾ ਵੱਜਿਆ ਹੋਇਆ, ਸਾਨੂੰ ਉਹ ਜੋਤ ਸਾਖਿਆਤ ਨਹੀਂ, ਪ੍ਰਗਟ ਨਹੀਂ। ਉਹਨਾਂ ਗੁਰੂ ਕੇ ਪਿਆਰੇ ਨੂੰ ਦੇਹ ਦੇ ਆਸ ਦੂਰ ਕੀਤਾ ਹੈ, ਦੇਹ ਦੀ ਹਲਕਾ ਦੂਰ ਕੀਤੀ ਹੈ। ਸੋ ਦੇਹ ਬੰਧਾਨ ਦੀ ਧੇਰੀ ਉਹਨਾਂ ਗੁਰੂ ਕੇ ਪਿਆਰੇ ਨੇ ਧਾਹ ਨਹੀਂ ਹੈ, ਧੇਰੀ ਜਾ ਮੈਂ ਜਨਮ ਮਰਾ ਗਰਭ ਗੋਣ ਦੁੱਖ ਪਾਏ, ਧੇਰੀ ਚਾਹਾ ਹੋਏ ਸਾਧ ਸੰਗ ਅਹਿਮ ਬੁੱਧ ਵਿਕਰਾਲ, ਵਿਚਾਰ ਰੂਪ ਨਿਮਰਤਾ ਰੂਪ ਕਈ ਨਾ ਕਰਕੇ ਦੇਹ ਦੇ ਆਸ ਵਿੱਚ ਧੇਰੀ ਗੁਰੂ ਕੇ ਪਿਆਰੇ ਨੇ ਧਾਹ ਦਿੱਤੀ ਹੈ। ਆਪਣੇ ਹਿਰਦੇ ਵਿੱਚ ਪਰਮੇਸ਼ਰ ਦੀ ਜੋਤ ਨੂੰ ਸਾਖਿਆਤ ਕਰ ਲਿਆ ਹੈ, ਹਿਰਦੇ ਪਰਮੇਸ਼ਰ ਦੀ ਜਾਗਤ ਜੋਤ
ਨਾਨਕ ਨਾਮ
ਨਾਨਕ ਸਾਹਿਬ ਦੇ ਨਾਮ ਨੂੰ ਜਪ ਕਰਕੇ ਗੁਰੂ ਦੇ ਪਿਆਰੇ ਪਰਮੇਸ਼ਰ ਦੇ ਸਰੀਰ ਦੇ ਵਿੱਚ ਸਮਾ ਗਏ ਹਨ।
ਇਹ ਸਰੀਰ ਸਭ ਧਰਮ ਹੈ,
ਸਾਰਾ ਇਹ ਸਰੀਰ ਸਭ ਧਰਮ ਹੈ, ਇਸ ਸਰੀਰ ਇਹ ਜਿਹੜਾ ਸਰੂਪ ਧਾਰਿਆ ਹੋਇਆ ਨਾ ਸਾਰਿਆਂ ਦਾ, ਇਹਨਾਂ ਦਾ ਧਰਮ ਨਾਮ ਸਫਲਾ ਹੈ, ਇਸ ਧਰਮ ਨਾਮ ਸਫਲੇ ਦਾ ਹੈ। تو ان سارے گر سکھا کا بریب دھارا ہوا سبلا ہے
جس اندر سچے کی وہ دماغ
اندر سچے دیو ساکھیات ہوئی جنہ اندر جنہ نے ہو بڑے اندر سچے دیوت ساکھیات ہو گئی ہے تو انہوں نے وہ شریر دھارا ہوا سبلا ہے وہ سارے شریر دھارن کا دھرم یہ ہے اصل سار سفلا ہے جو گروپ سار سنگت کے اندر مل کر کے سچے کی جوت ہوگی ساخت ہو جائے گی
جو اپنے رت لے کر
جہاں جو مفت گرت رتن شریر ہندو مک رہے ہیں سو سات سنتوش دیا دھرم وچار جی شانتی دھیر کی کرپا کما آدک جن گڑ ہیں یہ سارے بوجھ رتن یہ بڑے گپت گپت رتن ہیں جہے ہوگے شریر کے جی لک رہے ہیں
گرمکھ سیوک پڑھا کھوت
گھر کا سیوک گرمکھا نے سنگت مل کر کے پڑھا کھوت کھوت کے اندروں پڑھ لینا ہے جہے کانا انیک پرکار کی چنگی چیزیں کھڑتے ہیں تو کھوت کے پٹ کے جی کھڑے ہیں یہ گرو کا سکھ ہے جہاں وچار کئی نہ پڑتے ہوبے وہاں شبد نال کھوج کے بعد پرگٹ کرے ساخت کرے جہاں اپنے اوگڑا نے ہردے کھوج کے باہر کھ دے وہ شبد نال ہردے پرگٹ کر لو یہ کوئی گرمکھ ہے جو گرو گھر کا سیوک ہے
سب آتم رام پچھان
انہوں نے نشانی کی ہے انہوں نے سارے آتم اپنا اپروپ رام رمیا ہوا پرمیشور سارے پچھان لیا ہے آتم من پرمیشور کے سروپ میں پچھان لیا ہے انہوں نے رام پرمیشور اپنا آتما روپ کر کے پچھان لیا ہے سارے
رویا
پتا لگ گیا کہ اتنے ادوائت روپ پرمیشور بگوا ویاپت ہو رہا ہے تو اتنے کنویں ایک تاڑے پیتے کا سروپ میں ملوا ہوں جنہیں تاڑے پیتے کا سروپ ایک دوسرے سروپ کے ملوا ہوں اسی طرح پوت پانی وقت پہ پرمیشور پوت پیتے وقت پرمیشور کے پیار وہ کیا بھید ہے پرمیشور انہوں نے ہردے پراپت ہوا ہوا ہے ہر ہر جن بھی ایک بدھ وچار کا سنا ہے ہر کا چین سوئی ہر جن کا ہر آپ جنم آپ رسانت
ایک دیکھا ایک منیا
گرو کے پیار کی اوستھا ہو گئی ہے کہتے انہوں نے اکھا کے نال ہی ایک پرمیشور سارے دیکھنا کیتا ہے ان کے پیارے نے سو سب گوبند ہے سب گوبند ہے گوبند بن نہیں ایک گوبند پرمیشور سارے ہے ایک بڑا ہور کوئی نہیں ہے ساری پنکھ اصل میں بڑے
سراون سروپ
بن کے گروپ پیار نے اپنے سرون کنڈا پہلے ایک پرمیشور کے نام نو سننا کیتا ہے ہر کسی چیز نے سنیا ہی نہیں سو سروتے بن کر کے اپنے سب کا وشواس روپ کنڈا کے نام پہلے ایک پرمیشور کے نام نو سننا کیتا ہے پھر انہوں نے ایک پرمیشور کا منیا منن کیتا ہے اسے اکو کا ندیاسن گرو کے پیاروں نے کیتا ہے تو تت کا شوبن کر کے ایک دیکھا ایک سروایت جو پرمیشور ہے مرم گروپ کے روپر وچار کی نگر پراپت کر کے اکو پرمیشور نے انہوں نے سارا دیکھ لیا ہے سو اکو ات منیا اکو پرمیشور کے نام کا ہی منن کیتا ہے
سرون سروپ
بن کر کے ایک پرمیشور کے نام نے سننا کیتا ہے سب سات رام بولا راما بولا رام بنا کو بولا رو حضور سچے پاتشاہ مہاراج صاحب جی فرماتے ہیں چاچے کمور بول سجن رات ہر کل ہر چیز جو بول پہ مرگ مل پر خیر سو بول ہر جات کہانی دور سو سبھی سچے پاتشاہ مہاراج صاحب آپ فرما ہیں کہ جب بدل پائے گا اس ویل مور بدلے بولتے ویخ بدل پا لے تو سارے وہ جن بولتے ہیں ان سارے بولنے والے پرمیشور کے پیارے ایک ایک پرمیشور کے نام نہیں سنتے ہیں کل بابا اپنے سے شاہ جی مستی آنے والے آپ آنند میل بیٹھے نے تو ایک جگیاسو میرے پاس ہے کہنے لگا جی یہ جو بچنا نے وہ جو بولتا ہے مرد میل پنکھیر تو دن ہر جات کا ہے نہیں ہو پرمیشور کی جات کے بنا ہو کوئی سمرن نہیں وہ کر دے تو ساتھ ہوئے پتا لگو تو اچھا بھائی آ سن کی آواز آئی ہے کہ بدرخ پنڈ کے بچے آٹا پینے والی مشین لگی ہوئی ہے وہ کجی اردو رکھی ہوئی ہے وہ تیزی جا کے پہنتا وہ آواز نکلتی ہے لوگوں کو پتا لگ جائے کہ مشین چل رہی ہے آ کے آٹا پسا رہے مطلب اچھا سڑک کو تھی اشنان کر شری گرو گرنتھ صاحب جی کی حضوری چ لے گئے اشنان کروا کے کہتے یہ نشچا کر کے دسویں پاتشاہ آپ کبول شری گرو گرنتھ صاحب سچے پاتشاہ سن یہ مرن چروسہ لیا سو کہنے لگے جی بھی کسی کرپا کرو کہ سرجو جی کرپا کر لیں گے سو کہ اچھا جی میرے مرے سے سرجو جی کی کرپا کرا ہو نشچا ہے کہ ٹھیک دسویں پاتشاہ جو شری گرو گرنتھ صاحب جی ہیں کہتے پھر پیٹ متا سر کا نام جب شری گرو گرنتھ صاحب جی متا ٹکایا کہتے ہوں سن اس موقع سے کہنے لگا کہ ہر واحگرو 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 کو دینا ہو آواز ہو میں کوئی سنائی نہیں دینی تو انہیں گرو کے پیارا جنہ کا جیون آتا ہے سمن پگل کرنے والا انہیں گرو کے پیارے میں کسی ایک پرمیشور کا نام ہی کرنا سنتا ہے ہور کوئی سنائی نہیں دینا ہے سنت مہاپرش سنت بابا چندر سنگھ صاحب جی پنڈر والے ہسپتال لدھیانے پائے ہیں ڈاکٹر دیوان سنگھ جی چیف خالسا دیوان کے سب سے پہلے آنریری سکتر بڑے اچ کوٹی کے ڈاکٹر سن مہاپرشوں کا شریر بیمار جان کر کے اصل دن سردا سی کو درشن کریے مہاپرشوں کے پاس پجیا تو پجن سے کہنے لگا جی میں بابا شام سنگھ صاحب جی کے درشن کیتے ہیں میں بابا اتر سنگھ صاحب جی کے بھی درشن کیتے ہیں انتلے سمے اور بھی مہاپرشوں کے بڑے درشن کیتے ہیں میں بڑا سبھاگ پراپت ہوا مجھے بڑی دعوت ملی ہیں میں تبھی بھی درشن کر رہا ہوں کہ بچن سنا ہو مہاپرش بڑے غیر گمبھیر سن تو کہنے بھائی کسی سناؤ ڈاکٹر صاحب تو کہنے لگا جی ٹھیک ہے بن جانے والے جیون جیون مکر جیون ہول ورگا ہوں بھاو کیل کے اوپر جو ڈبا نہ مارے پینتلی بارے پیا رہے وہ آواز نہیں نکلتی وہ ڈبا مار گئے ہاتھ مار گئے تو اس کی آواز نکلنی ہے کہنے جی میں سکل پریت یا بچن شیر بھی میں ڈبا لاؤں گا تو آپ ہی کرپا کرو گے اور بچے اپنی اوسا کہنے لگا ڈاکٹر کہوں گا سرجو جی کی کرپا ہے میں واحگرو منتر کا ابھیاسی ہوں سرجو جی کی میرے پہ ایسی کرپا جب میں موٹر چ بیٹھ کے چلا اپنے کار میں جب چلی پوٹ رفتار چلو وہ بلڈنگ کی کھڑکے کی آواز کی بجائے میں تن بھی نہیں مان کو واحگرو واحگرو کی آواز سنائی دے رہی کہنے لگے تو شاباش ڈاکٹر صاحب تنواد ہے تا انہیں کرپا کرو جو مینو یہ آواز سنا دے سر کہنے لگے نہ بھی یہ نہ کرو ہوں تو میں جی گپت گل کو آپ کے پاس پرگٹ کی ہے کسی بھی کرپا کرو کہنے لگے بھائی سادر کوئی اوسا نہیں کسی ڈیوٹی لا کے سارا شریر دیکھو کسی دیکھنے واسطے آئے تو کہنے لگے جی نہیں کرپا کرو کہ کسی ڈیوٹی کا لا کے دیکھو کہ چنگا مہاپرشوں کا بچن ملنا چاہیے کلا والی ٹوٹی جب لا کے مہاپرشوں نے شریر میں جتنے ٹوٹی لائی اتے ڈاکٹر صاحب مست مہاپرش تو پہلے ہی مست بیٹھے سن پھر وہ ہاتھ لایا مہاپرشوں نے چاہتے ٹوٹی دجے تھان سے لائی تیجے تھان سے لائی واہ واہ کر کے نیترے کے ٹرین کا پرواہ لگا کے ڈاکٹر صاحب مست ہو گئے کہنے لگے جی نہ کوئی اتنے بیماری نہ کوئی اتنے روگ نہ کوئی اتنے ہوئے کوئی چیز سنائی دینی ہے کہتے جتنے میں ٹوٹی لا کے دیکھا ہے گرمکھ روم روم ہر تہوار روم روم کے میرے کو واحگرو منتر کا سمرن سنا دیتا ہے ہور کوئی سنیا ہی نہیں ہو کہنا گرمکھ پیارے والی خالسا بھی کوئی اوسا ہے کہ روم مہاپرش سکھن واسی فرمایا کر دے
آپ بھی مجھے سن سنت مہاپرش سنت بابا گرمچن سنگھ صاحب جی خالصہ ہے تو اچھا سر بےتی کی سی سنت بابا سندر سنگھ صاحب جی نے کہنے لگے جی ایک سنیا سرور سروت ایک آواز کرنا جو بھارتی منتر بھی سن رہی ہے تو برت پتال آکاش ہے میری زندگی اب ہر ہر نام سے آو رام برتی پتال آکاش کے بچوں سے تو واحد منتر کا سمن کی آواز جو سن رہی ہے سامنے سوائے پاس دیش اوسا کا آنند اصلی مان سکے لائے سارے من کی پرپکتا ہوئے دوڑتا ہوئے سو کیسی شران کروا کے اچھا سنیا نے سو مہارا صاحب شری گرو گرنتھ صاحب جی کی حضوری سنائے گئے متھا ٹکا کے پہلا سدگرو نانک صاحب کے برسوں شری گرو گرنتھ صاحب کے انہیں گرمکھا نے کروائے اور لگے پائی نشچا کرو کہ شری گرو گرنتھ صاحب جی ہی دفاع شریل جیت ہے دیر نہیں کوئی تو پھر کہ چاہتے پکتیاں آواز سنائے کہ کن لا کے سنو تختیاں واحگرو منتر کا اچار مہاپرشا نے سنایا کہ کنڈا بھی جاپ سناؤ جب کنڈا کر لاؤ تو مول منتر کا پاٹ سن کے ایسے مست ہو اٹھ دن کوئی کھان پین کی اچھا ہی نہیں کریا کی سوجی نہیں پی رہی پھر مہاپرشا نے چند کے بعد شری گرو گرنتھ صاحب جی کی حضوری جا کے متھا ٹکایا کہ لگے بھائی جب چھوٹا ہوں نا بچیا اس موقع سے وہ پتا موڈے کے اوپر چک کے میلا دکھا پر جب بچہ آپ وڈا ہو کے نوجوان ہو کے آپ دیکھتے ہیں پورا آنند ادو ہوں ہوں ایک بار وہ نظارہ سنگری نانک صاحب کی کرپا نال کسی دیکھ لیا ہوں اپنا سادن کر کے سمن پدن کر کے آپ اس نظارے دیکھے پھر بہت آنند ہوا سو سچے پاتشاہ مہاراج صاحب جی کہتے ہیں ایک دیکھا ایک پرمیشور ادوار دوسرے گروپ پیاروں نے دیکھا ہے روز کو اپنے پیار نیترا ایک پرمیشور کے نام کا مننے کرتے ہیں سروتے بن کر کے ایک پرمیشور کے نام ہی گرو کے پیارا نے سننا کیتا ہے
پر نانک نام سلاحت
اگر تم گرو کو سکھا تم پرمیشور کے نام کو سفت کرا کر بندگی کر پاؤ بھگتی کر پرمیشور کے نام ہی جپنا کر
سات سچے سیوا
تین سچے بھی سیوا کرے گا رہا تو سچ نشچے کر کے تو پرمیشور کا روپ ہی ہو جائے گا سچ نشچے کر کے تیری سیوا سارا سنسار ہی کرے گا یہ تو میرا ہو رہا ہے سب جگہ پورا ہو سچ نشچے کر کے تو پرمیشور سروپ پرمیشور جوت میرے ہردے کی ساتھ ہوت ہو جائے گی
سنو کمہ لا چاہتا سب راس تن کا
خالصہ جی بارہ لوگ کی رس لانا چاہتے ہیں رس سونا رس روپا کامن رس پرمن کی واس رس تور رس تیجا مندر رس میٹھا رس ناس ایک رس شریر کے ساتھ ہٹ نام نواس کھان پین ماس شراب انہوں کے رسا کے وچوں پرمیشور کا نام بھی نام کا جو آنند ہے وہ پراپت ہو سکتا جنہوں نے ہردے کو رس ہے پرمیشور کا نام سو اس کوئی جگہ نہیں چکے گا کدے نہیں سو باہر میں رس جنے مرضی کوئی کھا لو میٹھے چمکے کھٹے انپرم سکتا بے سوادا گیا تو پھر بھوک لگ جاتی ہے سو اصل جہاں رس ہے وہ پرمیشور کے نام کا رس ہے باہر میں جہاں امرت رس ہے وشے وکاروں کا تو کھان پین بھوگن کا سوادے جی دوارا جیا کر بھوگ دن پورن کل رس گنج کا جہاں رس ہے اس دن سے کسی نے شانتی اور ترپتی نہیں کرے آئی دیکھا بر سیتا تیاگ نہیں سکیے نام مہاراج پیو دن رس چاخے بج گئی سگنی سدھی نہ ہوئے وشوں کا رس یہ تیاگن بھی آگیا سرگر جی نے کی ہے سو پرمیشور کا نام جہاں جاگیا گرو کے پیارے انہوں نے ہردے بھی ہی سارے رس پراپت ہو جاتے ہیں سو برہمانند رس سمر پگن کا رس سرگی سکاطتا کا رس سرگر سچے پاتشاہ سمر پگن کرنے والوں کے ہردے کے ساتھ پراپت کر دیتے ہیں آپ سچے پاتشاہ مہاراج صاحب جی سب رس میٹھے منو سنو ایسا لو ਤੁਰਸੀ ਮੁਖ ਬੋਲਣਾ ਮਾਲਣ ਨਾਦ ਪੀ ਛੱਤੀ ਹੀ ਅੰਮ੍ਰਿਤ ਭਾਓ ਜਾਗਾ ਨਗਰ ਕਰ ਨਾਮ ਦਾ ਸਰਵਨ ਕਰਨਾ ਸੁਨੀਲੇ ਰਸ ਹਨ ਨਾਮ ਦਾ ਮੰਨਣ ਕਰਨਾ ਇਹ ਮਿੱਠੇ ਰਸ ਹਨ ਸਭ ਰਸ ਮਿੱਠਾ ਮੰਨਿਆ ਸੁਣਿਆ ਸਾਰਾ ਲੈਣ ਹਰ ਤੁਰਸੀ ਮੁਖ ਬੋਲਣਾ ਮੁੱਖੇ ਜੇ ਪਰਮੇਸ਼ਰ ਦੇ ਨਾਮ ਦਾ ਬੋਲਣਾ ਖਤਮ ਫਿਰ ਅਰਸ ਹਨ ਸਾਰੇ ਮਾਲਣ ਨਾਦ ਪੀਏ ਮਸਾਲੇ ਪਾ ਕੇ ਜਿਹੜਾ ਰਸ ਖਾਂਦੇ ਹਨ ਹਜ਼ੂਰ ਕਹਿੰਦੇ ਕਿ ਨਾਦ ਵਾਜੇ ਵਜਾ ਕੇ ਕੀਰਤਨ ਕਰਨਾ ਹੈ ਸੋ ਇਹ ਬੜਾ ਭਾਰੀ ਮਸਾਲੇਦਾਰ ਇਹ ਭੋਜਨਾਂ ਦਾ ਰਸ ਹੈ ਸੋ ਛੱਤੀ ਹੀ ਅੰਮ੍ਰਿਤ ਭਾਏ ਛੱਤੀ ਪ੍ਰਕਾਰ ਦੇ ਭੋਜਨਾਂ ਦਾ ਰਸ ਇਹ ਹੈ ਜੋ ਉਸੇ ਪਰਮੇਸ਼ਰ ਦੇ ਭਾਵ ਪ੍ਰੇਮ ਕਰਨਾ ਹੈ ਸੋ ਉਹ ਧੰਨ ਗੁਰੂ ਤੇ ਸਿੱਖ ਹੈ ਸੋ ਜਿਹੜੇ ਹਨ ਹਜ਼ੂਰ ਉਹਨਾਂ ਦੇ ਬਾਰੇ ਕਹਿ ਰਹੇ ਹਨ
ਸਭ ਰਸ ਤੁਰਕਾਰ ਦਾ
ਸੋ ਸਭ ਰਸ ਮਿੱਠੇ ਮੁੱਖ ਲੱਗਾ ਜਿਹੜੇ ਸਾਰੇ ਰਸ ਮਿੱਠੇ ਮੂੰਹ ਨੂੰ ਉੱਚੇ ਵਾਰੀ ਲਾ ਦਈਏ ਪਰਮੇਸ਼ਰ ਦੇ ਸਿਵਨ ਭਜਨ ਕਰਨ ਵਾਲਿਆਂ ਦੇ ਹਿਰਦੇ ਦੇ ਵਿੱਚ ਸਾਰੇ ਇਸ ਪ੍ਰਕਾਰ ਦੇ ਰਸ ਉਹਨਾਂ ਨੂੰ ਪ੍ਰਾਪਤ ਹਨ
ਜਿਨ ਹਰ ਵਸਿਆ ਮਨ
ਜਿਹਨਾਂ ਦੇ ਮਨ ਦੇ ਵਿੱਚ ਆ ਕੇ ਹਰੀ ਪਰਮੇਸ਼ਰ ਵਸ ਗਿਆ ਹੈ ਹਰੀ ਪਰਮੇਸ਼ਰ ਦਾ ਨਾਮ ਜਿਹਨਾਂ ਦੇ ਹਿਰਦੇ ਵਿੱਚ ਸਾਕਸ਼ਾਤ ਹੋ ਗਿਆ ਹੈ ਸਾਰੇ ਰਸ ਉਹਨਾਂ ਦੇ ਹਿਰਦੇ ਵਿੱਚ ਸਾਕਸ਼ਾਤ ਹਨ
ਮੁੱਖ ਉਜਲੇ
ਹਰੀ ਪਰਮੇਸ਼ਰ ਦੇ ਦਰਬਾਰ ਵਿੱਚ ਉਜਲੇ ਮੁੱਖ ਵਾਲੇ ਹਨ
ਸਭ
ਪਿਆਰੇ ਨੂੰ ਦਰਸ਼ਨ ਕਰਨ ਵਾਸਤੇ ਸਭ ਜਾਂਦੇ ਹਨ ਸਭ ਰਸ ਤੁਰ ਕੇ ਹਿਰਦੇ ਹੈ ਸਾਰੇ ਰਸ ਸਭੂ ਸੱਚੇ ਪਾਤਸ਼ਾਹ ਦੇ ਹਿਰਦੇ ਵਿੱਚ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਸਾਖਿਆਤ ਹੈ ਪਰਮੇਸ਼ਰ ਦੀ ਦਰਬਾਰ ਵਿੱਚ ਉਹਨਾਂ ਦੇ ਮੁੱਖ ਉਜਲੇ ਹਨ ਜਿਹੜੇ ਸਤਿਗੁਰ ਦੇ ਦਰਸ਼ਨ ਕਰਨ ਜਾਂਦੇ ਹਨ ਸੋ ਤਿੰਨਾਂ ਸਤਿਗੁਰਾਂ ਨੂੰ ਸਭ ਕੁਝ ਦੇਖਣ ਵਾਸਤੇ ਦਰਸ਼ਨ ਕਰਨ ਵਾਸਤੇ ਜਾਂਦਾ ਹੈ ਜਿਨ੍ਹਾਂ ਨੇ ਨਿਰਭਉ ਹੋਣ ਵਾਸਤੇ ਨਿਰਭਉ ਪਰਮੇਸ਼ਰ ਦੇ ਨਾਮ ਨੂੰ ਦਿਲ ਦੀ ਭਾਵਨਾ ਨਾਲ ਯਾਦ ਕੀਤਾ ਹੈ ਉਹਨਾਂ ਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਡਰ ਨਹੀਂ ਹੈ ਸਭ ਪ੍ਰਕਾਰ ਦਾ ਡਰ ਉਹਨਾਂ ਨੇ ਪਾਏ ਨਹੀਂ ਜਿਨ੍ਹਾਂ ਪਾਓ ਤਿੰਨ ਨਾਮ ਪਾਓ ਮੁੜ ਪਾਉ ਨੂੰ ਪਵਿਆ ਹੈ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ ਮੁੜ ਪਾਉ ਜਪਾ ਸਭ ਨੂੰ ਪਾਉ ਨੂੰ ਪਰ
ਉੱਤਮ ਕੁਲੀ ਸੁਰੇ
ਸਭ ਤੋਂ ਉੱਤਮ ਹੈ ਹਰੀ ਉਸ ਦੀ ਸੇਵਾ ਉਹਨਾਂ ਗੁਰੂ ਤੇ ਪਿਆਰਾਂ ਨੇ ਕੀਤੀਆਂ ਸਿਮਨ ਭਜਨ ਰੂਪ
ਉਨਕਾ ਧੁਰ ਲਿਖਿਆ ਆ
ਜਿਨ੍ਹਾਂ ਦੇ ਮੱਥੇ ਦੇ ਉੱਤੇ ਧੁਰੋਂ ਪਰਮੇਸ਼ਰ ਲਿਖਿਆ ਆਏ ਹੈ
ਹਰ ਦਰਗਾਹ ਤਾਂ
ਹਰੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਭਗਤੀ ਰੂਪੀ ਸਰੂਪਾ ਦੇ ਨਾਲ ਪਹਿਲਾ ਜਾਣ
ਹਰ ਮਿੱਠਾ ਮਨ
ਮਾਂ ਹਰੀ ਪਰਮੇਸ਼ਰ ਮਨ ਦੇ ਮਾਹੇ ਵਿੱਚ ਆ ਕੇ ਮਿੱਠਾ ਵਸਿਆ ਹੈ
ਉਹ ਆਪ ਤਰੇ ਸਭ ਕੁਟੰਬ
ਉਹ ਆਪ ਵੀ ਤਰ ਗਏ ਹਰ ਸਾਰੇ ਕੁਟੰਬ ਇਸਤਰੀ ਤੋਂ ਵਧੇ ਪਰਿਵਾਰ ਦੇ ਸੋ ਸਮੇਤ
ਪਿੱਛਾ ਸਭ ਜਗ ਪਿਛਡਾ
ਉਹਨਾਂ ਦੇ ਪਿੱਛੇ ਮਾਰ ਕੇ ਉਹਨਾਂ ਦੀ ਸੰਗਤ ਕਰਕੇ ਸਾਰਾ ਜਗਤ ਨੂੰ ਤੇ ਜੰਮਣ ਮਨ ਤੋਂ ਛਡਾ ਹੈ ਛੁੱਟ ਜਾਂਦਾ ਹੈ
ਜਨ ਨਾਨਕ ਪਾਹਰ ਮੇਲ ਜਾਣ
ਇਹ ਸੱਚੇ ਪਾਤਸ਼ਾਹ ਜਨੇ ਸਾਨੂੰ ਸੇਵਕਾਂ ਨੂੰ ਤਾਂ ਆਪਣੇ ਐਸੇ ਸੇਵਕ ਪਿਆਰਿਆਂ ਦਾਸਾਂ ਦੇ ਨਾਲ ਮੇਲਣਾ ਕਰੋ ਜੋ ਤੁਹਾਡੇ ਸਿਮਨ ਭਜਨ ਵਿੱਚ ਹਰ ਵੇਲੇ ਜੁੜੇ ਹੋਏ ਹਨ ਜਿਹੜੇ ਆਪ ਸੰਸਾਰ ਤੋਂ ਪਰੇ ਹਨ ਪਰਿਵਾਰ ਸਮੇਤ ਜਿਨ੍ਹਾਂ ਦੇ ਨਾਲ ਲੈ ਕੇ ਸਾਰਾ ਸੰਸਾਰ ਕਰਦਾ ਹੈ ਹਰ ਇੱਕ ਸਾਹਿਬ ਆਇਆ ਵਰਤਾਣੇ ਬਹੁਤ ਤੇਰੇ ਤੇ ਸਮਾਗ ਮੁਕਤ ਭਾਇ ਘਨੇਰੇ ਐਸੇ ਆਪਣੇ ਪਿਆਰਿਆਂ ਦੇ ਸੰਗਤ ਸਾਨੂੰ ਵੀ ਕਿਰਪਾ ਕਰਕੇ ਬਖਸ਼ਣਾ
ਕਰੋ
ਪਿਆਰਿਆਂ ਦੇ ਦਰਸ਼ਨ ਵੇਖ ਵੇਖ ਕੇ ਅਸੀਂ ਵੀ ਜਿਉਂਦੇ ਜਾਗਦੇ ਹੋਈਏ ਅਸੀਂ ਜਿਉਂਦੇ ਹਾਂ ਉਹਨਾਂ ਨੂੰ ਦਰਸ਼ਨ ਵੇਖ ਕਰਕੇ ਜਿਨ੍ਹਾਂ ਦੇ ਸੰਦੜਿਆਂ ਗੁਰਮਤ ਲਈਆਂ ਮਿੱਤਰਿਆਂ ਸਾਧੜੇ ਤੇ ਹਉ ਪਿੰਡ ਹਿੰਦੀ ਜਗ ਸਬਾਇਆ ਜਨ ਨਾਨਕ ਗੁਰਮੇ ਤੇ ਉਹਨਾਂ ਵੱਲ ਵੇਖ ਵੇਖ ਕੇ ਅਸੀਂ ਵੀ ਆਪਣੇ ਆਪ ਨੂੰ ਜਿਉਂਦੇ ਜਾਗਦੇ ਕਰੀਏ ਸਿਮਨ ਭਜਨ ਚ ਜੋੜਨਾ ਕਰੀਏ ਉਹਨਾਂ ਦਰਸ਼ਨ ਵੇਖ ਵੇਖ ਕੇ ਜਿਉਂਦੇ ਹੋਈਏ ਆਵਾ ਸਾਹਿਬ ਚਿੱਤ ਪੂਰੀਆਂ ਭਗਤਾਂ ਜਿੱਥੇ ਮਨ ਕੀ ਕੱਪੂਆ ਮੈਨ ਸਾਰ ਸੰਗ
ਜਿੱਥੇ ਭਈ ਹਰਿਆਵਲੀ
ਧਰਤ ਪਾਠ ਵੀ ਕਈਆਂ ਥਾਵਾਂ ਤੇ ਹੁੰਦਾ ਹੈ ਤੇ ਧਰਤੀ ਪਾਠ ਵੀ ਹੁੰਦਾ ਹੈ ਸੋ ਦੋਵੇਂ ਹੀ ਸਿੱਧ ਹਨ ਕਰਤਾਰਪੁਰ ਸਾਹਿਬ ਵਾਲੇ ਸਰੂਪ ਵਿੱਚ ਧਰਤੀ ਹੈ ਤੇ ਜੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਹੁੰਦਾ ਉੱਥੇ ਧਰਤ ਪਾਠ ਹੈ ਸੋ ਇਹ ਦੋਵੇਂ ਸਿੱਧ ਹਨ ਕੋਈ ਫਰਕ ਨਹੀਂ ਲਘੂ ਤੇ ਦੀਰਘ ਦਾ ਕੋਲ ਫਰਕ ਹੈ ਅਰਥ ਵੀ ਇੱਕੋ ਹੈ ਸੋ ਜਦੋਂ ਸ੍ਰੀ ਗੋਇੰਦਵਾਲ ਸਾਹਿਬ ਸਤਿਗੁਰੂ ਅਮਰਦਾਸ ਜੀ ਨੇ ਬਿਤਾਇਆ ਸੀ ਤੇ ਉਸ ਮੌਕੇ ਦੇ ਬਚਨ ਕਹਿੰਦੇ ਹਨ ਤਾਂ ਉਹ ਧਰਤੀ ਹਰੀ ਭਰੀ ਹਰਿਆਵਲਤਾ ਸਾਹਿਤ ਹੋ ਗਈ
ਜਿੱਥਾ ਮੇਰਾ ਸਤਿਗੁਰ ਬੈਠਾ
ਜਿੱਥੇ ਮੇਰੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆ ਕੇ ਸਜੇ ਸਨ
ਭਾਈ
ਹਰਿਆਵਲੀ ਉਹ ਕਰਤਾਰਪੁਰ ਸਾਹਿਬ ਵਾਲੀ ਧਰਤੀ ਦੀ ਹਰਿਆਵਲਤਾ ਸਾਹਿਤ ਹੋ ਗਈ ਜਿੱਥੇ ਮੇਰੇ ਗੁਰੂ ਮਹਾਰਾਜ ਸਾਹਿਬ ਜੀ ਆ ਕੇ ਬੈਠੇ ਬਲਕਿ ਜਿੱਥੇ ਬਾਬਾ ਪੈਰ ਕਰੇ ਪੂਜਾ ਆਸਨ ਸਾਪਣ ਕਰਨ ਸਵਾਮੀ ਖੜ ਰਤਨ ਜੜਾਵ ਹਰ ਪ੍ਰੇਮ ਪੁਰਖ ਮਨ ਮੁੱਠਾ ਸਭੇ ਕਾਲ ਤੋਂ ਗੁਰੂ ਨਾਨਕ ਸਤਿਗੁਰੂ ਪੁੱਛਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਤਾਲ ਸੁਹਾਵਾ ਰਾਮ ਰਾਜੇ ਗੁਰ ਸਿੱਖੀ ਸੋ ਤਾਲ ਭਾਲੁਆ ਮੈਂ ਧੀਰ ਮੁੱਖ ਲਾਵਾ ਜਿੱਥੇ ਸਤਿਗੁਰੂ ਅਮਰਦਾਸ ਜੀ ਆ ਕੇ ਬੈਠੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਗੁਰੂ ਕਾ ਚੱਕ ਇੱਥੇ ਪਹਿਲਾਂ ਸਤਿਗੁਰੂ ਅਮਰਦਾਸ ਜੀ ਨੇ ਚਰਨ ਪਾ ਕੇ ਨਿਸ਼ਾਨੀ ਦੱਸੀ ਸੀ ਜਿੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਕੇ ਬੈਠੇ
ਭਾਏ ਹਰਿਆਵਲੇ
ਸਿੰਘਾਂ ਦੀ ਹਰਿਆਵਲਤਾ ਸਾਹਿਤ ਹੋ ਗਏ
ਮੇਰਾ ਸਤਿਗੁਰ ਦੇਖਿਆ ਜਾ
ਸਤਿਗੁਰੂ ਸੱਚੇ ਪਾਤਸ਼ਾਹ ਦੇ ਗੁਰੂ ਦੇ ਚਰਨਾਂ ਚ ਜਾ ਕੇ ਦਰਸ਼ਨ ਦੇਖਣਾ ਕੀਤੇ ਉਹ ਜੰਤ ਵੀ ਹਰੇ ਭਰੇ ਹੋ ਗਏ ਸਿੰਘਾਂ ਦੀ ਹਰਿਆਵਲਤਾ ਸਾਹਿਤ ਹੋ ਗਏ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦਗੀ ਸੁੱਕੇ ਕੁਮਲਾਏ ਮਨ ਹਰੇ ਭਰੇ ਹੋ ਗਏ ਸਰਦਾ ਦੀ ਜੜ ਲੱਗੇ ਪ੍ਰੇਮ ਦੇ ਅੰਕੂਰ ਪੈਦਾ ਹੋ ਗਏ ਸਭ ਤੋਂ ਭੋਖ ਦੇ ਪੱਤਰੇ ਲੱਗ ਗਏ ਪਹਿਲਾਂ ਮੁਲਕਾਂ ਮਹਿਕਮੇ ਪੇਸ਼ਾ ਦੀਆਂ ਪਹਿਲੀਆਂ ਲਾਗੂ ਆ ਤੇ ਧਰਮ ਦੇ ਫੁੱਲ ਲੱਗ ਗਿਆ ਗਿਆਨ ਦੇ ਫਲ ਲੱਗ ਗਿਆ ਸਿਆਨ ਭਗਤਾਂ ਵਿੱਚੋਂ ਰਸ ਨਿਕਲਣ ਲਾਗੂ ਆ ਐਸੇ ਗੁਰੂ ਦੇ ਪਿਆਰੇ ਵੀ ਹਰੇ ਭਰੇ ਹੋ ਗਏ ਹਨ ਜਿਨ੍ਹਾਂ ਨੇ ਜਾ ਕੇ ਗੁਰੂ ਦੇ ਦਰਸ਼ਨ ਵੇਖੇ ਤਾਂ ਧਰਤ ਬੁੱਧੀ ਵੀ ਉਹ ਵੀ ਹਰਿਆਵਲਤਾ ਸਾਹਿਤ ਹੋ ਗਈ ਜਿੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਗੁਰ ਸ਼ਬਦ ਵੀ ਕਹੇ ਕਰਕੇ ਜਿਸ ਬੁੱਧੀ ਦੇ ਵਿੱਚ ਆਪ ਬੈਠੇ ਹਨ ਉਹ ਜੰਤ ਵੀ ਹਰਿਆਵਲਤਾ ਸਾਹਿਤ ਹੋ ਗਏ ਜਿਨ੍ਹਾਂ ਨੇ ਸਾਧ ਸੰਗਤ ਰੂਪੀ ਜਗ੍ਹਾ ਵਿੱਚ ਜਾ ਕਰਕੇ ਮੇਰੇ ਸਤਿਗੁਰੂ ਜੀ ਦੇ ਦਰਸ਼ਨ ਦੇਖੇ ਹਨ ਇੰਨੀਆਂ ਅਵਸਥਾ ਵਿੱਚ ਜਾ ਕੇ ਦਰਸ਼ਨ ਦੇਖੇ ਹਨ ਜਿਨ੍ਹਾਂ ਨੇ
ਧੰਨ ਧੰਨ ਪਿਤਾ ਧੰਨ ਧੰਨ ਕੋਲੇ
ਧੰਨ ਹਨ ਪਿਤਾ ਧੰਨ ਹਨ ਪਿਤਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਸੋ ਧੰਨ ਪਿਤਾ ਬਾਬਾ ਕਲਿਆਣ ਚੰਦ ਜੀ ਧੰਨ ਪਿਤਾ ਸਤਿਗੁਰੂ ਅੰਗਦ ਸਾਹਿਬ ਜੀ ਦੇ ਬਾਬਾ ਪੂਰਨ ਮਨ ਜੀ ਧੰਨ ਪਿਤਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਾਬਾ ਤੇਗ ਭਾਲ ਜੀ
ਧੰਨ ਧੰਨ ਕੋਲ
ਧੰਨ ਕੋਲ ਸਤਿਗੁਰੂ ਨਾਨਕ ਸਾਹਿਬ ਜੀ ਦੀ ਬੇਦੀ ਬਲਸ ਸਤਿਗੁਰੂ ਅੰਗਦ ਸਾਹਿਬ ਜੀ ਦੀ ਤੇਲ ਬਲਸ ਸਤਿਗੁਰੂ ਅਮਰਦਾਸ ਜੀ ਦੀ ਭੰਨੋ ਬਲਸ ਉਹ ਧੰਨ ਕੋਲ ਹੈ
ਧੰਨ ਧੰਨ ਸੋ ਜਨਮੀ
ਉਹ ਧੰਨ ਧੰਨ ਹਨ ਉਹ ਜਨਮੀ ਮਾਤਾ ਵਾ ਧੰਨ ਮਾਤਾ ਤ੍ਰਿਪਤਾ ਜੀ ਸਤਿਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਜੀ ਧੰਨ ਮਾਤਾ ਸਵਰਾਜ ਜੀ ਸਤਿਗੁਰੂ ਅੰਗਦ ਸਾਹਿਬ ਜੀ ਧੰਨ ਮਾਤਾ ਬਖਤ ਕੌਰ ਜਾਂ ਲਕਸ਼ਮੀ ਜੀ ਸਤਿਗੁਰੂ ਅਮਰਦਾਸ ਜੀ ਦੇ ਮਾਤਾ ਜੀ
ਗੁਰੂ
ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਪ੍ਰਾਪਤ ਭਾਵ ਕੀਤਾ ਪ੍ਰਗਟ ਕੀਤਾ ਸੰਸਾਰ ਦੇ ਵਿੱਚ ਇਸੇ ਤਰ੍ਹਾਂ ਧੰਨ ਪਿਤਾ
ਧੰਨ ਪਿਤਾ
ਧੰਨ ਹੈ ਪਿਤਾ ਸੰਤੋਖ
ਧੰਨ ਧੰਨ ਕੋਲ
ਧੰਤਾ ਜੋ ਹੈ ਸ਼ਾਬਾਸ਼ ਅਸੀਂ ਅਚੁੱਤ ਕੋਲ ਦੇ ਪਲਵੀ ਦੇ ਵਿਸ਼ੇਸ਼ ਬੁੱਧੀ ਆਤਮ ਸ਼ੈਲੀ ਬੁੱਧ
ਗੁਰੂ ਜਣਿਆ ਮਾਂ
ਇਹਨਾਂ ਨੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪੁੱਤਰ ਬ੍ਰਹਮ ਗਿਆਨ ਰੂਪੀ ਪੁੱਤਰ ਨੇ ਗੁਰਸਿੱਖਾਂ ਦੇ ਹਿਰਦੇ ਵਿੱਚ ਪੈਦਾ ਕਰ ਦਿੱਤਾ ਹੈ
ਧੰਨ ਧੰਨ ਗੁਰੂ ਗੁਰੂ ਨਾਮ ਅਰਾਧਿਆ
ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਦਿਲ ਦੀ ਭਾਵਨਾ ਨਾਲ ਯਾਦ ਕੀਤਾ
ਆਪ ਤਰਿਆ
ਤੇ ਪਰੇ ਹੋਏ ਹਨ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਉਹਨਾਂ ਨੇ ਵੀ ਜਮ ਦੂਤਾ ਤੋਂ ਛਡਾ ਲਿਆ ਹੈ ਸੋ ਐਸੇ ਗੁਰ ਕੋ ਬਲ ਬਲ ਜਾਈਆ ਆਪ ਮੁਕਤ ਮੁਹਤਾਰ
ਸਤਿਗੁਰੂ ਮੋਲਾ ਦਾ ਕਰ
ਹੇ ਹਰੀ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਸਤਿਗੁਰੂ ਜੀ ਦੇ ਨਾਲ ਆਪ ਮਿਲਣਾ ਕਰੇ
ਜਨ ਨਾਨਕ ਧੋਵਾ ਪਾ
ਅਸੀਂ ਸਤਿ ਸੱਚੇ ਪਾਤਸ਼ਾਹ ਗੁਰ ਕੋ ਚਰਨ ਧੋਏ ਧੋ ਪੀਵਾ ਗੁਰ ਕਾ ਦਰਸ ਦੇਖ ਦੇਖ ਜੀਵਾ ਤੇ ਸਰਦਾ ਤੇ ਪ੍ਰੇਮ ਦੇ ਨਾਲ ਪ੍ਰੇਮ ਰੂਪ ਜਲ ਦੇ ਨਾਲ ਵੱਡੇ ਵਿੱਚ ਗੁਰੂ ਦੇ ਚਰਨਾਂ ਨੂੰ ਧੋਣਾ ਕਰੀਏ
ਸੌੜੀ ਸੱਚ ਸੱਚਾ ਸਤਿਗੁਰ ਅਮਰ ਹੈ
ਡੈਰੀ ਵਿੱਚ ਫਰਮਾਉਂਦੇ ਸੱਚ ਨੇਕੇ ਕਰਕੇ ਜਾਣੇ ਸਤਿਗੁਰ ਅਮਰਦਾਸ ਸੱਚੇ ਪਾਤਸ਼ਾਹ ਸੱਚੇ ਸਤਿਗੁਰੂ ਜੀ ਅਕਾਲ ਪੁਰਖ ਦਾ ਸਰੂਪ ਹਨ।
ਜਿਸ ਅੰਦਰ ਹਰ ਓਰੇ ਧਾਰਿਆ,
ਜਿਨ੍ਹਾਂ ਦੇ ਅੰਦਰ ਹਰਿ ਪਰਮੇਸ਼ਰ ਆਪਣਾ ਸਰੂਪ ਵਸਾ ਕੇ ਪ੍ਰਗਟ ਸਾਫ ਕਰਕੇ ਰੱਖਿਆ ਹੈ।
ਸੱਚ ਸੱਚਾ ਸਤਿਗੁਰ ਪੁਰਖ ਹੈ,
ਸਤਿਗੁਰੂ ਵਰਤੋਂ ਸੱਚੇ ਅਕਾਲ ਪੁਰਖ ਦਾ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਹਨ।
ਜਿਨ ਕਾਮ ਕ੍ਰੋਧ ਦੇਖ ਮਾਰਿਆ,
ਜਿਨ੍ਹਾਂ ਦੇ ਕਾਮ ਕ੍ਰੋਧ ਨੇ ਹੰਕਾਰ ਦੀ ਵਹਿਰਾਂ ਨੂੰ ਕਿਰਪਾ ਕਰਕੇ ਮਾਰ
ਗੁਰਸਿੱਖਾਂ ਦੇ ਹਿਰਦਿਆਂ ਵਿੱਚ ਜਿਨ੍ਹਾਂ ਨੇ ਮਾਰ ਦਿੱਤਾ ਹੈ। ਜਾਂ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਦਰਸ਼ਨ ਜਦੋਂ ਅਸੀਂ ਆ ਕੇ ਦੇਖਿਆ ਸਤਿਗੁਰੂ ਅਮਰਦਾਸ ਜੀ ਦਾ ਦਰਸ਼ਨ, ਸਤਿਗੁਰੂ ਰਾਮਦਾਸ ਜੀ ਕਹਿੰਦੇ ਹਨ, ਅੰਦਰ ਮਨ ਸਹਿਤ ਧਾਰਨਾ ਵੀ ਹੋ ਗਿਆ, ਸਾਧਾਰਿਆ ਸਹਿਤ ਆਸਰੇ ਵੀ ਹੋ ਗਿਆ। ਤੋ ਅੰਦਰ ਮਨ ਸੁਧਰ ਗਿਆ ਹੈ, ਸਹਿਤ ਧਾਰਨਾ ਵੀ ਹੋ ਗਿਆ। ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਵੇਖੇ ਉਹਨਾਂ ਦਾ ਮਨ ਸੁਧਰ ਗਿਆ, ਧਾਰਨਾ ਸਹਿਤ ਹੋ ਗਿਆ, ਆਸਰੇ ਦੇ ਸਹਿਤ ਹੋ ਗਿਆ।
ਬਲਿਹਾਰੀ ਗੁਰ ਆਪਣੇ
ਆਪਣੇ ਕੇਂਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ, ਹੋਰ ਕੋਈ ਦੁਨੀਆਂ ਵਿੱਚ ਸਾਡਾ ਆਪਣਾ ਨਹੀਂ ਹੈ। ਵਾਰ ਵਾਰ ਬਲਿਹਾਰ ਜਾਈਏ ਆਪਣੇ ਸਤਿਗੁਰੂ ਜੀ
ਤੋਂ,
ਸੈਂਕੜੇ ਵਾਰੀ ਸਦਾ ਹਮੇਸ਼ਾ ਵਾਸਤੇ ਘੁੰਮ ਚਾਕ ਮੇਰੇ ਪ੍ਰਕਰਮਾ ਕਰੀਏ ਤੇ ਵਾਰਿਆ ਮਹਾਰਾਜ ਸਾਹਿਬ ਤੋਂ ਕੁਰਬਾਨ ਜਾਈਏ। ਤੋ ਖਾਲਸਾ ਜੀ ਕਿੰਨੀ ਮਨਮਤ ਕਈ ਲੋਕ ਕਰਦੇ ਨੇ, ਜਦੋਂ ਲੜਕੇ ਲੜਕੀ ਦੀ ਸ਼ਾਦੀ ਹੁੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਰਮਾ ਨਹੀਂ ਕਰਾਉਂਦੇ, ਬੜੀ ਭਾਰੀ ਗਲਤੀ ਹੈ। ਸਤਿਗੁਰੂ ਜੀ ਦੀਆਂ ਪ੍ਰਕਰਮਾ ਸਾਡੀਆਂ ਅਤਿਅੰਤ ਜ਼ਰੂਰੀ ਹਨ। ਆਪਣਾ ਤਨ ਮਨ ਧਨ ਸਤਿਗੁਰੂ ਜੀ ਤੋਂ ਕੁਰਬਾਨ ਕਰਨ ਦਾ ਨਾਮ ਪ੍ਰਕਰਮਾ ਕਰਨਾ ਹੁੰਦਾ ਹੈ, ਸਫਲ ਚਰਨ ਪ੍ਰਦਕਸ਼ਣਾ ਕਰਨ ਹੈ। ਉਹ ਸਫਲ ਚਰਨ ਹਨ ਜੋ ਸਤਿਗੁਰੂ ਜੀ ਦੀਆਂ ਪ੍ਰਕਰਮਾ ਕਰਨ। ਹਜੂਰ ਕਹਿੰਦੇ ਤੂੰ ਸਦਾ ਸਦਾ ਵਾਸਤੇ ਘੁੰਮਣਾ ਚਾਰ ਚਿਹਰੇ ਫਿਰਨਾ, ਸਤਿਗੁਰੂ ਜੀ ਦੀਆਂ ਪ੍ਰਕਰਮਾ ਕਰਕੇ ਵਾਰਨੇ ਬਲਿਹਾਰਨੇ ਜਾਂਦੇ ਹਾਂ।
ਗੁਰਮੁਖ ਕੀਤਾ ਗੁਰਮੁਖ ਹਾਰਿਆ,
ਭਾਈ ਗੁਰਮੁਖ ਜਿਹੜੇ ਹਨ, ਗੁਰਮੁਖ ਹਾਰ ਚੱਲੇ ਜਗ ਜੀਤਾ। ਸੰਸਾਰ ਦੀ ਨਿਗਾਹ ਵਿੱਚ ਹਾਰੇ ਹੁੰਦੇ ਨੇ ਪਰ ਗੁਰਮੁਖ ਪਿਆਰੇ ਸੰਸਾਰ ਤੋਂ ਜਿੱਤ ਕੇ ਜਾਂਦੇ ਹਨ। ਨਿਮਰਤਾ ਗੁਰਬੀ ਸ਼ਰਧਾ ਭਾਵਨਾ ਸਾਹਿਬ ਜਿਹੜੇ ਹਨ, ਗੁਰਮੁਖ ਜਿੱਤਦੇ ਹਨ ਤੇ ਮਨ ਨੂੰ ਜਿੱਤਣੇ ਕਰਕੇ, ਗੁਰੂ ਦੀ ਆਗਿਆ ਵਿੱਚ ਚੱਲਣ ਕਰਕੇ, ਵਿਕਾਰਾਂ ਤੇ ਫਤਿਹ ਪਾਉਣ ਕਰਕੇ ਮਨ ਜੀਤਾ ਜਗ ਜੀਤ। ਜਿਨ੍ਹਾਂ ਨੇ ਮਨ ਨੂੰ ਮੁਖੀ ਬਣਾਇਆ ਹੈ, ਮਨ ਮਰਜ਼ੀ ਜੋ ਕਰਦੇ ਹਨ, ਉਹ ਸੰਸਾਰ ਤੋਂ ਚਲੇ ਜਵਾਰੀ ਦੋ ਹੱਥ ਝਾਰ ਹਾਰ ਕੇ ਉੱਥੇ ਪ੍ਰਲੋਕ ਨੂੰ ਜਾਂਦੇ ਹਨ। ਆਪਾਂ ਸਤਿਗੁਰੂ ਜੀ ਦੀ ਸੰਗਤ ਨਿਤ ਕਰੀਏ, ਗੁਰੂ ਕੀ ਬਾਣੀ ਪੜ੍ਹੀਏ, ਸਤਿਗੁਰੂ ਸੱਚੇ ਪਾਤਸ਼ਾਹ ਦੇ ਆਗਿਆ ਵਿੱਚ ਹੁਕਮ ਵਿੱਚ ਚੱਲ ਕਰਕੇ, ਤੇ ਵਿਸ਼ੇ ਵਿਕਾਰਾਂ ਅਵਗੁਣਾਂ ਦਾ ਤਿਆਗ ਕਰਕੇ, ਸਭਨਾਂ ਦੇ ਹਿਰਦੇ ਵਿੱਚ ਵਸਾ ਕੇ, ਅੰਮ੍ਰਿਤ ਛਕ ਕੇ, ਰਹਿਤ ਮਰਿਆਦਾ ਪ੍ਰਪੱਟ ਹੋ ਕੇ, ਰਹਿਤਾਂ ਦਾ ਤਿਆਗ ਕਰਕੇ, ਰਹਿਤ ਮਰਿਆਦਾ ਪ੍ਰਪੱਟ ਰਹਿ ਕੇ, ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਸੰਸਾਰ ਤੋਂ ਜਿੱਤ ਕੇ ਪ੍ਰਲੋਕ ਨੂੰ ਜਾਣਾ ਪਈਏ। ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਵਾਰਿਆ, ਗੁਰਮੁਖ ਜਿੱਤਾ ਮਨ ਮੁਖ ਹਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲਾ ਚਾਥਾ ਕਰ ਕਿਰਪਾ ਸਤਿਗੁਰ ਮੇਲੋ, ਮੁਖ ਗੁਰਮੁਖ ਨਾਮ ਧਿਆਏ ਸੀ, ਤੂੰ ਕਰੇ ਜੇ ਸਤਿਗੁਰ ਸੀ, ਗੁਰਪੂਰਾ ਧਰਮ ਵਸਾਏ ਸੀ, ਜਿਨ ਅੰਦਰ ਨਾਮ ਨਿਧਾਨ ਹੈ, ਉਨਕਾ ਭਾਉ ਸਭ ਗਵਾਏ ਸੀ, ਜਿਨ ਰੱਖਣ ਕਾ ਹਰ ਆਪ ਹੋਰ ਪੋਤੀ ਝਪ ਝਪ ਜਾਏ ਸੀ, ਜਨ ਨਾਨਕ ਨਾਮ ਧਿਆਏ ਸੀ, ਹਰ ਹਲਤ ਪਲਤ ਖੋਦਾਏ ਸੀ, ਦਿਨ ਰੱਖਣ ਕਾ ਹਰ ਆਪ ਹੋਰ ਪੋਤੀ ਝਪ ਝਪ ਜਾਏ ਸੀ, ਜਨ ਨਾਨਕ ਨਾਮ ਧਿਆਏ ਸੀ,
ਹਰ ਹਾਲਤ ਪਰਤ ਸੋਦਾਏ ਸੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਗੁਰੂ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਸਾਜਣੇ ਆਜ ਹੋਈ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀਓ ਅੰਤਰਗਾਮੀ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਗੌੜੀ ਦੀ ਵਾਰ ਦੇ ਵਿਚ ਆਪ ਅੰਤਰਗਾਮੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਪਵਿੱਤਰ ਉਪਦੇਸ਼ ਫਰਮਾ ਰਹੇ ਹਨ। ਧੰਨ ਗੁਰੂ ਰਾਮਦਾਸ ਬੈਠਾ ਸੋਧੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵਾ ਪੂਰੀ ਕਾਲ ਖਟਾਇਆ ਅੰਮ੍ਰਿਤ ਸਰਬ ਜੋਤ ਜਗਾਵਾ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਕਿਰਪਾ ਕਰਕੇ ਫਰਮਾਉਂਦੇ ਹਨ। ਸੋ ਕਰ ਕਿਰਪਾ ਸਤਿਗੁਰੂ ਮੇਲੇ ਜਿਨ੍ਹਾਂ ਨੂੰ ਕਿਰਪਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੀ ਸੰਗਤੀ ਚ ਮੇਲਣਾ ਕੀਤਾ ਹੈ, ਜਿਨ੍ਹਾਂ ਨੇ ਤਾਂ ਪਰਮੇਸ਼ਰ ਨੇ ਆਪਣੀ ਕਿਰਪਾ ਕੀਤੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਮੇਲਣਾ ਕੀਤਾ ਹੈ।
ਮੁਖ ਗੁਰਮੁਖ ਨਾਮ ਧਿਆਏ ਸੀ,
ਉਹਨਾਂ ਦਾ ਨਾਮ ਗੁਰਮੁਖ ਹੈ, ਉਹ ਮੁਖੋਂ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ। ਉਹ ਪਿੱਛੇ ਵੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਸੀ, ਅੱਗੇ ਵੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਗੇ। ਜਿਨ੍ਹਾਂ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਗੁਰਮੁਖਾਂ ਦੀ ਸੰਗਤ ਵਿਚ ਜਿਨ੍ਹਾਂ ਨੂੰ ਮਿਲਿਆ ਹੈ, ਉਹ ਆਪਣੇ ਮੁਖ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਦਿਲ ਦੀ ਭਾਵਨਾ ਨਾਲ ਯਾਦ ਕਰਦੇ ਹਨ। ਪਿੱਛੇ ਯਾਦ ਕਰਦੇ ਸੀ, ਅੱਗੇ ਨੂੰ ਯਾਦ ਕਰਨਗੇ। ਉਹਨਾਂ ਨੂੰ ਪਰਮੇਸ਼ਰ ਕਿਰਪਾ ਕਰਕੇ
ਸਤਿਗੁਰ ਭਾਲ ਸੀ,
ਉਹਨਾਂ ਨੂੰ ਭਜਨ ਕਰਦੇ ਹਨ, ਭਾਵੇਂ ਭਗਤੀ ਕਰਦੇ ਹਨ, ਧਰਮ ਦੀ ਕਿਰਤ ਕਰਦੇ ਹਨ, ਜੋ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਆਪਾਪ ਨੂੰ ਭੇਜਦੇ ਹਨ, ਕਿਰਤ ਕਰਦੇ ਹਨ, ਜੋ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਆਪਾਪ ਨੂੰ ਕੀਤੀ ਆਗਿਆ ਹੈ, ਫਿਰ ਕਰੇ ਜੋ ਸਤਿਗੁਰ ਭਾਲ ਸੀ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਭਾਵਨਾ ਕਰਦੇ ਹਨ, ਗੁਰੂ ਦੇ ਪੁਆਰੇ ਸ਼ਰਧਾ ਕਰਦੇ ਹਨ, ਮੋਕਿਆ ਕਰਦੇ ਹਨ, ਫਿਰ ਕਰਦੇ ਹਨ ਜੋ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਿੱਛੇ ਪਾਉਂਦਾ ਸੀ, ਹੋਈ ਪਾਉਂਦਾ ਹੈ, ਉਹ ਅੱਗੇ ਨੂੰ ਵੀ ਭਾਵੇਗਾ। ਧਰਮ ਦੀ ਕਿਰਤ ਕਰਨੇ ਨੂੰ ਗੱਲ ਵੀ ਛਪਿਆ, ਫਿਲਮ ਕਰਨੀ ਜੁੜਿਆ, ਕਰੇ ਸਮਾਨ ਫਿਲਮ ਕਰੇ ਆਪਣਾ ਮੰਤਰ ਭਾਵ ਕਰੇਗਾ, ਇਲਾਕੇ ਪਰ ਫੌਲਾ ਪ੍ਰਗਤੀ ਭਲੇ ਸਮਝੇਗਾ। ਜੋ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਰਮੇਸ਼ਰ ਦੀ ਭਾਵ ਭਗਤੀ ਭਲਦੀ ਹੈ, ਉਹ ਗੁਰੂ ਦੇ ਸਿੱਖ ਬਿਲਕੁਲ ਭਾਵਨਾ ਨਾਲ ਕਰਦੇ ਹਨ।
ਗੁਰਪੂਰਾ ਧਰਮ ਵਸਾਏ ਸੀ,
ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਆਪਣੇ ਸਤਿਗੁਰ ਸਿੱਖਾਂ ਨੂੰ ਆਪਣੇ ਘਰਾਂ ਨੂੰ ਖੁਦ ਬਣਾਉਂਦੇ ਸਹਿਤ ਵਸਾਉਂਦੇ ਹਨ, ਪਿੱਛੇ ਵਸਾਉਂਦੇ ਸੀ, ਅੱਗੇ ਕਿਰਪਾ ਕਰਕੇ ਵਸਾਉਣਗੇ। ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਸੁੱਖ ਲੈਂਦੇ ਸਮੇਤ ਐਸੇ ਗੁਰਸਿੱਖਾਂ ਨੂੰ ਘਰਾਂ ਵਿੱਚ ਵਸਾਉਂਦੇ ਹਨ। ਉਹ ਕਾਰੋਬਾਰੀ ਕਾਰੋਬਾਰੀ ਰੂਪ ਦੇ ਸਤਿਗੁਰੂ ਸੱਚੇ ਪਾਤਸ਼ਾਹ ਵਰਤਿਆ ਸਰਕਾਰ ਵਿੱਚ ਜੋ ਸਿੱਖ ਆਪਣੇ ਘਰਬਾਰ ਵਾਲੇ ਗ੍ਰਿਸ਼ਤੀ ਸਤਿਗੁਰੂ ਜੀ ਨੇ ਪਾਤਾ ਕਿੱਧਰ ਆਇਆ ਹੈ, ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਸੁੱਖ ਰੰਤ ਤੁਰਪਰ ਬਰਤੋਂ ਹਰ ਜਨ ਪਿਆਰੇ ਸਤਿਗੁਰੂ ਤੇਰੇ ਪਾਲ ਸੁਆਰੇ, ਉਹ ਕਿਰਪਾ ਕਰਕੇ ਆਪਣੇ ਘਰ ਵਿੱਚ ਵਸਾਉਂਦੇ ਹਨ, ਸਾਧ ਸੰਗਤ ਰੂਪੀ ਘਰ ਵਿੱਚ ਕਿਰਪਾ ਕਰਕੇ ਪੂਰੇ ਸਤਿਗੁਰੂ ਜੀ ਵਸਾਉਂਦੇ ਹਨ, ਸਤਿਖੰਡ ਘਰ ਦੇ ਅੰਦਰੋਂ ਵਾਰਤਾ ਆਪਣੇ ਪਿਆਰਿਆਂ ਨਾਲ ਕਰਾਉਂਦੇ ਹਨ।
ਜਿਨ ਅੰਦਰ ਨਾਮ ਨਿਧਾਨ ਹੈ,
ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੀ ਮਾਨਤਾ ਸਜਾਨਾ ਸਾਖਿਆਤ ਹੋ ਗਿਆ ਹੈ,
ਦਿਲ ਦਾ ਭਾਵ ਸਭ ਦੁਆਏ ਸੀ,
ਉਹਨਾਂ ਦਾ ਸਾਰੇ ਪ੍ਰਕਾਰ ਦਾ ਭਾਵ ਨਾਲ ਸਤਿਗੁਰੂ ਜੀ ਦੁਆ ਦੇਣਗੇ, ਪਿਛਲਿਆਂ ਨੂੰ ਸਿੱਖਾਂ ਦਾ ਦੁਆ ਦਿੱਤਾ, ਮਾਫ਼ ਕਰ ਦਿੱਤਾ, ਹਿੰਦੂਆਂ ਦਾ ਸਾਰਾ ਦਰ ਚੱਕ ਰਹੇ ਹਨ, ਅੱਗੇ ਵੀ ਜੋ ਐਸੇ ਗੁਰੂ ਕੇ ਸਿੱਖ ਹੋਏਗੇ ਉਹਨਾਂ ਦਾ ਸਾਰੇ ਪ੍ਰਕਾਰ ਦਾ ਸਭ ਪ੍ਰਕਾਰ ਦਾ ਡਰ ਸਤਿਗੁਰੂ ਦੀ ਕਿਰਪਾ ਕਰਕੇ ਸਾਰਾ ਨਾਸ਼ ਕਰ ਦੇਣਗੇ। ਜਿਹੜੇ ਸਾਧੂ ਗੋਬਿੰਦ ਭਜਨ ਕੀਰਤਨ ਨਾਮ ਸਮੀਪ ਜਿੱਥੇ ਗੁਰੂ ਜੀ ਸਾਰ ਸੰਗਤ ਕੀਰਤਨ ਭਜਨ ਸਿਮਰਨ ਕਰਦੀ ਹੈ, ਜਦ ਵੀ ਉੱਥੇ ਖਿਲੋਦੇ ਨੇ ਉਹਨਾਂ ਨੂੰ ਸਿੱਖ ਸਕਦੇ, ਆਪਣੇ ਵੀ ਸਿੱਖਾਂ ਦਾ ਭਾਵੇਂ ਪਿਛਲਿਆਂ ਦਾ ਨਿਵਰਤ ਕੀਤਾ ਹੁੰਦਿਆਂ ਨੇ ਕਰਵਾ ਅੱਗੇ ਨੂੰ ਸਾਰੇ ਪ੍ਰਕਾਰ ਦਾ ਡਰ ਸਭ ਤਰ੍ਹਾਂ ਦਾ ਹੋਣਾ ਹੈ, ਯੋਗ ਭਾਵ ਪਾਇ ਪਰਮੇਸ਼ ਪਾਇ ਜਨਮ ਗੋਬਿੰਦ ਪਾਇਆ ਅਨਰੱਖਿਆ ਅਰਗਿਸ਼ਤ ਪਾਇ ਅਰਥਮਾਤਰ ਪਾਇ ਸਾਹਿਬ ਸਾਰੇ ਤਰ੍ਹਾਂ ਦਾ ਭਾਵੇਂ ਡਰ ਸਤਿਗੁਰੂ ਜੀ ਨਿਵਰਤ ਕਰ ਦਿੰਦੇ ਹਨ।
ਰੱਖਣ ਦਾ ਹਾਰਿਆ
ਦੁਨੀਆਂ ਦੀ ਰੱਖਿਆ ਕਰਨ ਵਾਸਤੇ ਹਰੀ ਪਰਮੇਸ਼ਰ ਆਪ ਸਾਖਿਆਤ ਹੋਵੇ, ਖੜਾ ਹੋਵੇ ਚਿੰਤ ਉੱਪਰ, ਇਸੁੱਕ ਹੋਵੇ, ਉਹ ਆਪ ਪਿਆਰ ਪ੍ਰਚਾਰ ਹੋਵੇ, ਜਿਨ੍ਹਾਂ ਆਪਣੇ ਪਿਆਰਿਆਂ ਦੀ ਰੱਖਿਆ ਕਰਨ ਵਾਸਤੇ
ਹੋਰ ਚੇਤੀ ਝਾਗ ਝਾਗ ਜਾਏ ਸੀ,
ਹੋਰ ਕਿੰਨੇ ਚੇਤੀ ਝਖਾ ਮਾਰਦੀ ਹੋਈ ਵਿਅਰਥ ਬੋਲਦੀ ਹੋਈ ਉਹਨਾਂ ਦੇ ਬਾਰੇ ਪਿੱਛੇ ਸਭ ਖੜ ਗਏ, ਹੋਰ ਖੜਦੀ ਜਾ ਰਹੀ ਹੈ ਤੇ ਅੱਗੇ ਨੂੰ ਝਖਾ ਮਾਰ ਕੇ ਐਵੇਂ ਵਿਅਰਥ ਪੂਰੀ ਜਾਵੇਗੀ। ਉਹਨਾਂ ਨੂੰ ਬੋਲਣ ਦਾ ਉਹਨਾਂ ਨੂੰ ਸੁਣ ਦਾ ਲਾਭ ਨਹੀਂ ਹੋਵੇਗਾ। ਫਿਰ ਉਹਨਾਂ ਗੁਰੂ ਕੇ ਪਿਆਰਿਆਂ ਨਾਲ ਕੋਈ ਯਾਦ ਵੀ ਜਿੰਦਾ ਨਹੀਂ ਕਰ ਸਕਦਾ। ਜਿਸ ਦਾ ਸਾਰੇ ਡਾਡਾ ਹੋਵੇ ਉਸ ਨੂੰ ਮਾਰ ਨਾ ਸਕਦਾ ਕੋਲ, ਜਿਸ ਕਰਤਾ ਪੁਰਖ ਹੋਇਆ ਲਾਲ ਨਾ ਹੁੰਦਾ ਹੋਇਆ, ਕਿੱਥੇ ਕਿਤੇ ਉਹਨਾਂ ਨੂੰ ਇਹ ਝਟਾ ਮਾਰਦੀ ਵਿਅਰਥ ਬੋਲਦੀ ਹੋਈ ਪਿੱਛੇ ਸਭ ਚਲੀ ਗਈ ਕਦੋਂ ਜਾਵੇਗੀ।
ਜਨ ਨਾਨਕ ਨਾਮ ਧਿਆਏ
ਤੂੰ ਗੁਰੂ ਕੇ ਸਿੱਖਾ ਤੂੰ ਤਾਂ ਦਾਸਾ ਭਾਵ ਧਾਰ ਕੇ ਪਰਮੇਸ਼ਰ ਦੇ ਨਾਲ ਨੂੰ ਗੁਰੂ ਭਾਵਨਾ ਨਾਲ ਯਾਦ ਕਰਿਆ ਕਰ,
ਹਰ ਹਰ ਪਤਲ ਸਿਖਾਏ ਸੀ
ਹਰੀ ਪਰਮੇਸ਼ਰ ਐਸੋਕ ਦੇ ਵਿੱਚ ਵੀ, ਹਰ ਕੋਸ ਦੇ ਵਿੱਚ ਵੀ, ਵਿਕਾਰਾਂ ਤੋਂ, ਅਗਲਾਂ ਤੋਂ, ਚਿੰਤਾ ਤੋਂ, ਫਿਕਰ ਤੋਂ, ਅਨੇਕ ਪ੍ਰਕਾਰ ਦੀਆਂ ਗੁਪਤਾਂ ਤੇ ਐਕੜਾਂ ਤੋਂ, ਸਰਪੰਚ ਤੋਂ, ਜਲ ਦੀਪਾਂ ਤੋਂ, ਨਲਕਾਂ ਨੂੰ ਪਾਉਣ, ਚੁਰਾਸੀ ਨੂੰ ਦੇਣ ਤੋਂ ਪਰਮੇਸ਼ਰ ਕਿਰਪਾ ਕਰਕੇ
ਛੁਡਾਵੇਗਾ। ਜੋ ਸਿੱਖਾਂ ਤਾਂ ਮਨ ਭਾਉਂਦੀ,
ਸਿੱਖ ਜਿਹੜੇ ਹਰ ਗੁਰੂ ਦੀ ਸਿੱਖਿਆ ਲੈਣ ਵਾਲੇ, ਹਰ ਵੇਲੇ ਗੁਰੂ ਦੀ ਆਗਿਆ ਚੱਲਣ ਵਾਲੇ, ਐਸੇ ਗੁਰੂ ਸਿੱਖਾਂ ਦੇ ਮਨ ਵਿੱਚ ਭਾਉਂਦੀ ਹੈ, ਚੰਗੀ ਲੱਗਦੀ ਹੈ ਹਰ ਮੌਕੇ ਤੋਂ।
ਗੁਰ ਸਤਿਗੁਰ ਕੀ ਵਡਿਆਈ,
ਗੁਰੂ ਬਾਦਸ਼ਾਹ, ਸਤਿਗੁਰੂ ਅੰਮ੍ਰਿਤਪਾਲ, ਸਤਿਗੁਰੂ ਅਮਰਦਾਸ ਸੱਚੀ ਪਾਤਸ਼ਾਹ, ਗੁਰੂ ਦੇ ਚੇਤਨ ਸਰੂਪ ਸਾਨੂੰ ਪਤਾ ਬਾਲ ਪੁਰਖ ਦਾ ਸਰੂਪ, ਅਗਿਆਨ ਦਾ ਮੇਰਾ ਨੂੰ ਪਰਤੀ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਗੁਰੂਆਂ ਨੇ ਗੁਰੂ ਸਤਿਗੁਰੂ ਸੱਚੀ ਪਾਤਸ਼ਾਹ ਦੀ ਵਡਿਆਈ ਗੁਰੂ ਸਿੱਖਾਂ ਦੇ ਮਨ ਵਿੱਚ ਭਾਉਂਦੀ ਹੈ। ਉਹ ਆਪਣੀ ਵਡਿਆਈ ਕਰਵਾ ਕੇ ਖੁਸ਼ ਨੇ, ਹੋਰ ਕਿਸੇ ਦੀ ਵਡਿਆਈ ਕਰਕੇ ਵੀ ਖੁਸ਼ ਨਹੀਂ। ਕੇਵਲ ਸਤਿਗੁਰੂ ਸੱਚੀ ਪਾਤਸ਼ਾਹ ਦੀ ਵਡਿਆਈ ਗੁਰਸਿੱਖਾਂ ਦੇ ਮਨ ਵਿੱਚ ਹਰ ਵੇਲੇ ਧੋਂਦੀ ਹੈ, ਚੰਗੀ ਲੱਗਦੀ ਹੈ। ਸਤਿਗੁਰੂ ਜੀ ਦੀ ਮਹਿਮਾ ਗੁਰੂ ਰਾਤ ਕਰਦੇ ਹਨ ਗੁਰੂ ਕੇ ਸਿੱਖੋ,
ਹਰ ਰਾਤ ਹਤਾਜ ਸਤਿਗੁਰੂ ਸੀ,
ਹਰੀ ਅਕਾਲ ਪੁਰਖ ਪਰਮੇਸ਼ਰ ਤੁਸੀਂ ਆਪ ਪੈਰ ਕਰਤੱਵਿਆ ਸਤਿਗੁਰੂ ਜੀ ਦੀ ਪੈਰ ਰੱਖਣ ਵਾਲੇ ਹੋ। ਜੋ ਸਤਿਗੁਰੂ ਦੀ ਕਰਤੱਵਿਆ ਕਰ ਲਓ, ਉੱਥੇ ਤੁਸੀਂ ਅਕਾਲ ਪੁਰਖ ਪੂਰੀ ਰੱਖਣ ਵਾਲੇ
ਹੋੜਾ ਸਵਾਈ
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਸ ਮਹਿਮਾ ਵਡਿਆਈ ਮਿੱਟਾ ਪਰਤੀ ਦੂਰ ਖਵਾਈ ਕਰ ਰਹੀ ਹੈ।